ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾ। ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਬਖਸ਼ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਹਜ਼ੂਰੀ ਪ੍ਰਾਪਤ ਹੈ। ਇਸ ਤੋਂ ਵੀ ਵੱਡੇ ਭਾਗਾਂ ਦੀ ਗੱਲ ਹੈ ਕਿ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਪ੍ਰਾਪਤ ਹੈ, ਅੰਮ੍ਰਿਤ ਵੇਲਾ ਪ੍ਰਾਪਤ ਹੈ। ਸੋ ਜਿਸ ਪ੍ਰਕਾਰ ਲੜੀਵਾਰ ਕਥਾ ਕਬੀਰ ਸਾਹਿਬ ਜੀ ਦੇ ਸਲੋਕਾਂ ਵਿੱਚ ਚੱਲ ਰਹੀ ਹੈ, ਪਿੱਛੇ ਸਲੋਕ 211 ਹੋ ਚੁੱਕੇ ਸਨ, ਪਰ ਇਹਦਾ ਪਾਠ ਜਿਸ ਪ੍ਰਕਾਰ ਸਾਧ ਸਿੰਘ ਜੀ ਬੋਲਿਆ ਗਿਆ ਭਾਈ ਸਾਹਿਬ ਹੋਰਾਂ ਦੇ ਕੋਲੋਂ, ਇਹਦੇ ਅਰਥ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਤੇ ਕੱਲ ਜਿਹੜੇ ਨੇ ਇਹ 211ਵਾਂ ਸ਼ਬਦ ਜਿਹੜਾ ਇਹ ਸੀ ਸਲੋਕ ਇਹ ਹੋ ਚੁੱਕਾ ਸੀ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ, ਮਨ ਬਿਰਤੀਆਂ ਇਕਾਗਰ ਕਰੋ, ਨਾਲੇ ਇੱਕ ਪਾਠ ਜਿਹੜਾ ਸੀ ਕੱਲ ਉਹ ਰਹਿ ਵੀ ਗਿਆ ਸੀ ਉਹਦੀ ਵਿਚਾਰ ਹੋ ਜਾਏਗੀ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣਨਾ ਕਰੋ ਜੀ।
ਮਹੱਲਾ ਪੰਜਵਾ।
ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਲੋਕ ਉਚਾਰਨ ਕਰਕੇ ਕਬੀਰ ਸਾਹਿਬ ਨੂੰ ਸਿਰੋਪੋ ਦਿੰਦੇ ਹੈ ਤੇ ਕੁਸੰਗਤ ਦਾ ਨੁਕਸਾਨ ਵਰਣ ਕਰਦੇ ਹੋਏ, ਕਿਉਂਕਿ ਜਿਹਨੂੰ ਸਿਰੋਪੋ ਦੇ ਦੀਏ ਉਸੇ ਦਾ ਹੁੰਦਾ ਹੈ। ਇਸ ਕਰਕੇ ਸਲੋਕ ਸ਼ੁਰੂ ਹੁੰਦਾ ਕਬੀਰ ਦੇ ਨਾਂ ਤੇ ਮਹੱਲਾ ਪੰਜਵਾਂ ਲਿਖਿਆ ਵੀ ਉਚਾਰਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਸੋ ਫਰਮਾਨ ਕਰਦੇ ਹਨ ਜੀ,
ਕਬੀਰ ਚਾਵਲ ਕਾਰਨੇ
ਕੁਸੰਗਤ ਦਾ ਨੁਕਸਾਨ ਵਰਣ ਕਰਦੇ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਵੀ ਇਹ ਦੇਖੋ ਤੁਸੀਂ ਵੀ ਜਿਹੜੀ ਕੁਸੰਗਤ ਹੈ ਨਾ ਉਹ ਕਿੰਨੀ ਮਾੜੀ ਹੈ। ਜਿਹੜੇ ਚਾਵਲ ਹੈ ਚੌਲ ਤੇ ਚੌਲਾਂ ਨੂੰ ਸੰਗਤ ਹੋ ਗਈ ਹੈ, ਜਿਹੜਾ ਉੱਪਰ ਛਿੱਲੜ ਹੈ ਉਹਨਾਂ ਦੀ ਤੇ ਛਿੱਲੜਾਂ ਨੂੰ ਸੰਗਤ ਹੋ ਗਈ ਚੌਲਾਂ ਦੀ, ਦੋਨੇ ਇਕੱਠੇ ਨੇ। ਨੁਕਸਾਨ ਕਿਸ ਦਾ ਹੋਇਆ ਇਹਦੇ ਵਿੱਚ? ਚੌਲਾਂ ਦਾ ਨੁਕਸਾਨ ਨਹੀਂ ਹੋਇਆ, ਫੂਸ ਦਾ ਨੁਕਸਾਨ ਹੁੰਦਾ। ਕਬੀਰ ਚਾਵਲ ਕਾਰਨ ਹੈ, ਉਹਦੇ ਕਾਰਨ ਚੌਲ ਲੈਣ ਵਾਸਤੇ
ਦੁੱਖ ਕਾ ਮੋਹਲੀ ਲਾਏ।
ਤੇ ਇਹਨੂੰ ਥੋੜਾ ਜਿਹਾ ਪੋਲਾ ਪਾਠ ਹੈ ਵੀ ਦੁੱਖ ਜਿਹੜੀ ਤੋਹ ਹੈ ਉੱਪਰ ਛਿੱਲੜ ਹੈ, ਮੂਲੇ ਉਹਦੇ ਵੱਜਦੇ ਹੈ, ਕਿਉਂਕਿ ਉਹਨੇ ਚੌਲਾਂ ਦੀ ਸੰਗਤ ਕੀਤੀ ਹੈ। ਇਸ ਕਰਕੇ ਮਾੜੇ ਬੰਦੇ ਦੀ ਸੰਗਤ ਕਰਨੀ ਐਡੀ ਮਾੜੀ ਹੈ, ਉਹਦਾ ਫੂਸ ਦੇ ਉੱਤੇ ਮੋਲੇ ਮੁੰਗਲੀਆਂ ਵੱਜਦੀਆਂ ਨੇ, ਮੁੰਗਲੀਆਂ ਦੇ ਨਾਲ ਕੁੱਟਿਆ ਜਾਂਦਾ ਹੈ। ਅੱਗੇ ਦੱਸਦੇ ਨੇ
ਸੰਗ ਕੁਸੰਗੀ ਬੈਸਤੇ।
ਇਵੇਂ ਜਿਹੜਾ ਕੋਈ ਕੁਸੰਗੀ ਖੋਟੇ ਪੁਰਖਾਂ ਦੇ ਕੁਸੰਗਤ ਦੇ ਸੰਗ ਨਾਲ ਬੈਸਤੇ ਬੈਠਦੇ ਹਨ,
ਤਬ ਪੁੱਛੈ ਧਰਮ ਰਾਏ।
ਤਬ ਤਦੋਂ ਪਰਲੋਕ ਚ ਧਰਮ ਰਾਏ, ਧਰਮ ਰਾਜਾ ਜ਼ਰੂਰ ਹਿਸਾਬ ਕਿਤਾਬ ਪੁੱਛੇਗਾ ਭਾਵ ਕੀ ਹੈ ਵੀ ਖੋਟੇ ਪੁਰਖਾਂ ਦੀ ਕੁਸੰਗਤ ਵਿੱਚ ਜਾ ਕੇ ਭਾਵੇਂ ਉਹਨਾਂ ਵਾਲੇ ਕਰਮ ਨਹੀਂ ਕੀਤੇ ਹੋਣ, ਬੈਠਿਆ ਹੀ ਹੋਵੇ, ਤਾਂ ਵੀ ਧਰਮਰਾਜ ਇਸ ਕਰਮ ਦਾ ਲੇਖਾ ਜ਼ਰੂਰ ਪੁੱਛੇਗਾ ਵੀ ਤੂੰ ਕੀ ਕਰਨ ਗਿਆ ਸੀ ਉੱਥੇ। ਇਸ ਕਰਕੇ ਕਬੀਰ ਸਾਹਿਬ ਜੀ ਨੇ ਜਿਹੜਾ ਇਹ ਪਾਵਨ ਬਚਨ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕਰਕੇ ਕਬੀਰ ਸਾਹਿਬ ਨੂੰ ਹਿਸਰੋ ਪਾ ਦਿੱਤਾ ਹੈ। ਐਸਾ ਕਥਨ ਕੀਤਾ ਹੈ, ਸਰਵਰ ਹੰਸ ਨਾ ਜਾਣਿਆ ਕਾਗ ਕੁਪੰਕੀ ਸੰਗ, ਸਾਗਤ ਸਿਉਂ ਐਸੀ ਪ੍ਰੀਤ ਹੈ ਬੁੱਝ ਹੋ ਗਿਆ ਨਿਰੰਗ। ਤੋ ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੀ ਪਾਤਸ਼ਾਹ ਦੇ ਸ਼ਬਦ ਤੋਂ ਬਾਅਦ ਇੱਕ ਜਿਹੜੀ ਘਟਨਾ ਆਪਸ ਵਿੱਚ ਹੀ ਨਾਮਦੇਵ ਤੇ ਤਰਲੋਚਨ ਜੀ ਸਮਕਾਲੀ ਸਨ। ਇਹ ਇੱਕ ਦਿਨ ਤਰਲੋਚਨ ਭਗਤ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਇਆ ਤੇ ਉਹ ਹੁਣ ਧਰਮ ਦੀ ਕਿਰਤ ਕਰਦੇ ਸਨ ਨਾਮਦੇਵ ਜੀ, ਤੇ ਤਰਲੋਚਨ ਉਸ ਤਰ੍ਹਾਂ ਤਿਆਗ ਕਰਕੇ ਪਰਮਾਤਮਾ ਦਾ ਸਿਮਰਨ ਕਰਦਾ ਸੀ। ਉਹ ਜਦੋਂ ਮਿਲਣ ਵਾਸਤੇ ਆਇਆ ਵੀ ਨਾਮਦੇਵ ਸਮਾਧੀ ਚ ਬੈਠਾ ਹੋਊਗਾ ਵੀ ਚਲੋ ਬਹਿ ਜਾਂਗੇ, ਉਹ ਅੱਗੇ ਜਾ ਕੇ ਕੀ ਦੇਖਿਆ ਉਹ ਚੰਦੇ ਠਾਕ ਰਿਹਾ, ਠੱਪੇ ਲਾ ਲਾ ਕੇ। ਉਹ ਪੁਰਾਣਾ ਇਹ ਕਿਰਤ ਸੀ ਛਿੰਬੇ ਜਾਤੀ ਦੇ ਵਿੱਚ, ਇਸ ਪ੍ਰਕਾਰ ਫਿਰ ਉਹ ਦੇਖ ਕੇ ਨਾਮਦੇਵ ਜੀ ਦੀ, ਫਿਰ ਉਹ ਤਰਲੋਚਨ ਜੀ ਨੇ ਬਲਾਸ ਦੇ ਨਾਲ ਵਚਨ ਕੀਤਾ, ਕਹਿੰਦੇ ਨਾਮਦੇਵ ਮੈਂ ਤਾਂ ਸਮਝਿਆ ਸੀ ਤੂੰ ਬੰਦਗੀ ਕਰਦਾ ਹੋਵੇਗਾ, ਇਹ ਕੀ ਕਰ ਰਿਹਾ ਹੈ? ਉਹ ਵਾਰਤਾ ਲਿਖੀ ਹੈ,
ਨਾਮਾ ਮਾਇਆ ਮੋਹਿਆ।
ਇਹ ਨਾਮਦੇਵ ਮੇਰੇ ਮੀਤ ਮਿੱਤਰ, ਸਾਰੀ ਬੋਲ ਦੋ ਜੀ।
ਕਹੇ ਤਿਰਲੋਚਨ ਮੀਤ,
ਨਾਮਦੇਵ ਜੀ ਦਾ ਮੀਤ ਮਿੱਤਰ ਤਿਰਲੋਚਨ ਭਗਤ ਹੈ। ਉਹ ਕਥਨ ਕਰਦਾ ਹੈ ਨਾਮਾ ਨਾਮਦੇਵ, ਤੂੰ ਤਾਂ ਮਾਇਆ ਦਾ ਮੋਹਿਆ ਹੋਇਆ, ਮੋਹਿਤ ਕੀਤਾ ਹੋਇਆ, ਕੰਮਾਂ ਚ ਫਸਿਆ ਹੋਇਆ ਤੂੰ ਤਾਂ। ਇਸ ਕਰਕੇ
ਕਾਹੇ ਛਿਪਹੁ ਛਾਇਲਾ,
ਹੇ ਨਾਮਦੇਵ ਤੂੰ ਕਾਹੇ ਕਿਸ ਵਾਸਤੇ ਛਾਇਲਾ, ਚਾਦਰਾਂ ਦਾ ਨਾਂ ਹੁੰਦਾ ਹੈ ਜਿਵੇਂ ਸ਼ਾਲ ਕਹਿੰਦੇ ਹੈ, ਇਹਨੂੰ ਛਿਪੋ, ਉਹਨਾਂ ਨੂੰ ਠੇਕਣਾ ਭਾਵ ਠੱਪਾ ਲਾ ਲਾ ਕੇ ਉਹਨਾਂ ਦੇ ਉੱਤੇ ਰੰਗ ਬਿਰੰਗੇ ਅਸਤਰਾਂ ਦੇ ਕਰਿਆ ਕਰਦੇ ਸੀ, ਤੇ ਇਉਂ ਤੂੰ ਉਹਨਾਂ ਦੇ ਉੱਤੇ ਚੰਦੇ ਠਾਕ ਰਿਹਾ ਹੈ, ਇਹ ਕੁਛ ਕਰ ਰਿਹਾ ਹੈ।
ਰਾਮ ਨਾ ਲਾਭ ਹੋ ਚੀਤ,
ਤੂੰ ਰਾਮ ਰਮੇ ਹੋਏ ਪਰਮਾਤਮਾ ਦੇ ਚਿੱਤ ਕਿਉਂ ਨੀ ਲਾਉਂਦਾ, ਤੂੰ ਕੰਮਾਂ ਦੇ ਚ ਫਸਿਆ ਹੋਇਆ ਹੈ।
ਨਾਮਾ ਕਹਿ ਤਿਲੋਚਨਾ,
ਅਗੋਂ ਭਗਤ ਨਾਮਦੇਵ ਜੀ ਨੇ ਉੱਤਰ ਦਿੱਤਾ, ਕਥਨ ਕੀਤਾ ਕਿ ਹੇ ਤਿਲੋਚਨ ਭਗਤ ਮੇਰੇ ਮਿੱਤਰ ਸੁਣਨਾ ਕਰ,
ਮੁਖ ਤੇ ਰਾਮ ਸੰਭਾਲ।
ਨਾਮਦੇਵ ਜੀ ਨੇ ਅੱਗੋਂ ਦਿੱਤਾ ਉੱਤਰ, ਇਹ ਕਿਹਾ ਕਿ ਹੇ ਕਥਨ ਕੀਤਾ ਕਿ ਹੇ ਤਿਲੋਚਨ ਜੀ, ਆਪਣੇ ਮੁੱਖ ਮੂੰਹ ਤੋਂ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਸੰਭਾਲ, ਸੰਭਾਲਣਾ ਕਰ। ਤੇ ਇਹ ਕਿਸ ਤਰ੍ਹਾਂ ਦਾ ਹੈ ਵੀ ਮੁੱਖ ਤਾਂ ਵਿਹਲਾ ਹੀ ਹੈ, ਜਦੋਂ ਹੱਥ ਪੈਰ ਕੰਮ ਤਾਂ ਹੱਥਾਂ ਪੈਰਾਂ ਨੇ ਕਰਨਾ ਹੈ, ਤੇ ਨਾਮ ਜਪਿਆ ਜਾ ਸਕਦਾ ਹੈ, ਇਹ ਕਿਸ ਤਰ੍ਹਾਂ ਤੋਂ ਇਹ ਸ਼ੰਕਾ ਕੀਤੀ ਹੈ ਮੇਰੇ ਤੇ।
ਹੱਥ ਪਾਉ ਕਰ ਕਾਮ ਸਭ,
ਹੱਥ ਹੱਥਾਂ ਤੇ ਪਾਉ ਪੈਰਾਂ ਨਾਲ ਸਭ ਸਾਰੇ ਕਾਮ ਕੰਮ ਕਾਰ ਜਿਹੜੇ ਨਾ, ਅਤੇ ਇਸ ਪ੍ਰਕਾਰ ਸਭ ਸਾਰੇ ਅੰਗਾਂ ਦੇ ਨਾਲ ਇਸ ਤਰ੍ਹਾਂ ਹੱਥਾਂ ਪੈਰਾਂ ਨਾਲ ਕੰਮ ਕਰੋ।
ਚੀਤ ਨਿਰੰਜਨ ਨਾਲ,
ਤੇ ਹੱਥਾਂ ਪੈਰਾਂ ਦੇ ਨਾਲ ਕੰਮ ਜਿਹੜਾ ਨਾ ਉਹ ਕਰ ਕੀਤਾ ਜਾਂਦਾ, ਤੇ ਇਉਂ ਜੁਗਤੀ ਚਾਹੀਦੀ ਹੈ। ਚਿੱਤ ਹੈ ਜਿਹੜਾ ਸ਼ੁੱਧ ਸਰੂਪ ਵਾਹਿਗੁਰੂ ਨਾਲ ਜੋੜਨਾ ਕਰ। ਉਠਤ ਬੈਠਤ ਹਰ ਹਰ ਧਿਆਈ ਅਣ ਦਿਨ ਸੁਕਿਰਤ ਕਰੀਏ। ਅੱਗੇ ਗੁਰੂ ਅਰਜਨ ਦੇਵ ਜੀ ਉਚਾਰਨ ਕਰਕੇ ਫਿਰ ਕਬੀਰ ਸਾਹਿਬ ਨੂੰ ਸਿਰੋਪਾ ਵਜੋਂ ਦਿੰਦੇ ਹਨ ਸ਼ਬਦ
ਮਹੱਲਾ ਪੰਜਵਾਂ,
ਤੇ ਇਉਂ ਗੁਰੂ ਅਰਜਨ ਦੇਵ ਜੀ ਉਚਾਰਨ ਕਰਕੇ ਕਬੀਰ ਸਾਹਿਬ ਨੂੰ ਸਿਰੋਪਾ ਦਿੰਦੇ ਨੇ।
ਕਬੀਰਾ ਹਮਰਾ ਕੋ ਨਹੀਂ,
ਭਗਤ ਕਬੀਰ ਜੀ ਦੁਨੀਆਂ ਦਾ ਮੋਹ ਤਿਆਗ ਕੇ ਕਥਨ ਕਰਦੇ, ਹੇ ਭਾਈ ਹਮਰਾ ਸਾਡਾ ਇਹ ਦੁਨੀਆਂ ਵਿਚ ਕੋਈ ਨਹੀਂ ਹੈ, ਇਸ ਕਰਕੇ ਵੀ ਅਸੀਂ ਪ੍ਰੀਤੀ ਤੋੜ ਲਈ ਸੰਸਾਰ ਨਾਲੋਂ।
ਹਮ ਕਿਸ ਹੂ ਕੇ ਨਾਹੀ,
ਹਮ ਅਸੀਂ ਕਿਸ ਹੂ ਕਿਸੇ ਦੇ ਵੀ ਕੁਝ ਨਹੀਂ ਹਾਂ, ਭਾਵ ਕਿ ਅਸੀਂ ਕਿਸੇ ਨਾਲ ਨਿਭਣਾ ਹੈ ਨਾ ਸਾਡੇ ਨਾਲ ਕਿਸੇ ਨੇ ਨਿਭਣਾ ਹੈ, ਤੇ ਇਸ ਕਰਕੇ ਕੋਈ ਕਹੋ ਕੋ ਨਹੀਂ, ਕੋਈ ਕਿਸੇ ਦਾ ਨਹੀਂ ਹੈ, ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ ਨਾ ਮਾਈ, ਇਸ ਕਰਕੇ ਕੋਈ ਨਹੀਂ ਹੈ ਸਾਡੇ ਨਾਲ ਨਿਭਣਾ, ਕਿਸੇ ਨੇ ਨਿਭਣਾ, ਨਾਮ ਨੇ ਜੈ ਮਾਤ ਪਿਤਾ ਸੁਦਮੀਤ ਨਾ ਭਾਈ ਮਾਨੂ ਹਾਂ, ਨਾਮ ਤੇਰੇ ਸੰਗ ਸਹਾਈ, ਹੋਰ ਨੀ ਕੋਈ ਨਿਭਣ ਵਾਲਾ ਹੈ।
ਜਿਨ ਇਹੋ ਰਚਨ ਰਚਾਇਆ,
ਜਿਨ ਜਿਸ ਪਰਮਾਤਮਾ ਨੇ ਇਹ ਸੰਸਾਰ ਦੀ ਰਚਨਾ ਨੂੰ ਰਚਾਉਣਾ ਕੀਤਾ ਹੈ,
ਤਿਸ ਹੀ ਮਾਹੇ ਸਮਾਹੇ,
ਤੇ ਰਚਨਾ ਨੂੰ ਰਚਾਏ ਤੋਂ ਭਾਵ ਕੀ ਹੈ ਬਣਾਉਣਾ ਕੀਤਾ ਹੈ, ਤਿਸ ਉਸੇ ਪ੍ਰਭੂ ਦੇ ਵਿਚ ਸਮਾਹੇ ਸਮਾਉਣਾ ਕਰੇ, ਅਸੀਂ ਉਸ ਪਰਮਾਤਮਾ ਵਿਚ ਸਮਾਏ ਹਾਂ। ਇੱਕ ਬਿਰਧ ਮਾਈ ਕਿਸੇ ਦੇ ਘਰ ਵਿਚ, ਉਸ ਹਾਸ ਜੀ ਕਾਠ ਕਹਿੰਦੇ ਨੂੰ ਛਿੱਲੜ ਉਤਾਰ ਕੇ ਨਾ ਉਹਦੇ ਭੁੰਨੇ ਹੋਏ ਜਿਹੜੇ ਨੇ ਉਹਨੂੰ ਪੀਸ ਰਹੀ ਸੀ, ਪੀਣ ਵਾਸਤੇ ਗਈ ਹੋਈ ਸੀ, ਉਹ ਮਾਈ ਨੂੰ ਭੁੱਖ ਲੱਗੀ ਹੋਈ ਸੀ ਵਿਚਾਰੀ, ਨਾਲੇ ਤੋਂ ਦਾਣੇ ਪੀਸੀ ਜਾਂਦੀ ਹੈ, ਨਾਲੇ ਫਿਰ ਬਾਹਰ ਜਿਹੜਾ ਡਿੱਗਦਾ ਡਾਣਾ ਚੱਕ ਕੇ ਮੂੰਹ ਚ ਪਾ ਲੈਂਦੀ ਹੈ, ਦਾਣੇ ਪੀਸੇ ਗਏ ਉਹ ਇੱਕ ਬਰਤਨ ਚ ਆਟਾ ਪਾ ਕੇ ਤੁਰ ਪਈ, ਰਸਤੇ ਦੇ ਵਿਚ ਮੀਂਹ ਦੇ ਕਾਰਨ ਚਿੱਕੜ ਹੋਇਆ ਵਾ ਸੀ, ਕਿਤੇ ਪੈਰ ਫਿਸਲ ਗਿਆ, ਉਹ ਸਾਰਾ ਹੀ ਆਟਾ ਚਿੱਕੜ ਜੜ ਗਿਆ। ਮਾਈ ਬੜੀ ਉਦਾਸ ਹੋਈ, ਇਹ ਦੇਖ ਕੇ ਕਬੀਰ ਸਾਹਿਬ ਜੀ ਨੇ ਇਹਦਾ ਹੀ ਅੰਤਰੀ ਭਾਵ ਦੇ ਵਿਚ ਉਪਦੇਸ਼ ਦਿੱਤਾ ਹੈ। ਪਹਿਲਾਂ ਬਾਹਰ ਗੱਲ ਕਰਦੇ ਨੇ, ਦਸ਼ਤਾਂਤ ਨੂੰ ਦਾਸ ਦਸ਼ਤਾਂਤ ਬਣਾ ਕੇ ਇਉਂ ਉਚਾਰਨ ਕਰਦੇ ਹਨ।
ਕਬੀਰ ਕੀਚੜ ਆਟਾ ਗਿਰ ਪਰਿਆ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਭਾਈ ਜਿਵੇਂ ਇਸ ਮਾਈ ਦਾ ਜਿਹੜਾ ਆਟਾ ਹੈ ਉਹ ਕੀਚੜ ਚਿੱਕੜ ਦੇ ਵਿਚ ਗਿਰ ਡਿੱਗ ਪਿਆ ਹੈ। ਇਹ ਜਿਹੜਾ ਭਾਈ ਪਾਠ ਹੈ ਨਾ, ਕੀਚੜ ਪਾਠ, ਕਰਤਾਰਪੁਰ ਸਾਹਿਬ ਵਾਲੀ ਬੀੜ ਦਾ ਪਾਠ ਹੈ, ਇਹ ਜਿਹੜਾ ਉਹ ਕੀਚੜ ਦੇ ਥਾਂ ਤੇ ਚੀਕੜ ਹੈ, ਉੱਥੇ ਚੀਕੜ ਪਾਠ ਲਈ ਤੇ ਕੀਚੜ ਹੈ, ਇੰਨਾ ਕੁ ਭੇਦ ਹੈ ਦੋਨਾਂ ਸਰੂਪਾਂ ਦਾ, ਦਮਦਮੇ ਸਾਹਿਬ ਵਾਲੇ ਤੇ ਕਰਤਾਰਪੁਰ ਸਾਹਿਬ ਵਾਲੀ ਬੀੜ ਦਾ, ਤੇ ਅਰਥ ਦੋਨਾਂ ਦਾ ਇੱਕੋ ਹੀ ਹੈ। ਸੋ ਇਸ ਕਰਕੇ ਫਿਰ ਕਹਿੰਦੇ ਨੇ ਵੀ ਜਿਹੜਾ ਇਹ ਚਿੱਕੜ ਦੇ ਵਿਚ ਆਟਾ ਗਿਰ ਪਿਆ ਹੈ,
ਕਿਸ਼ੂ ਨਾ ਆਇਓ ਹੱਥ,
ਕੁਝ ਵੀ ਹੱਥ ਨਹੀਂ ਆਇਆ, ਬੀਬੀ ਦੇ ਵਿਚਾਰੀ ਮਿਹਨਤ ਵੀ ਕਰਦੀ ਰਹੀ ਚੱਕੀ ਦੁਆਰਾ ਪੀਸ ਕੇ, ਸਾਰਾ ਆਟਾ ਬਰਬਾਦ ਹੋ ਗਿਆ।
ਪੀਸਤ ਪੀਸਤ ਚਾਬਿਆ,
ਜਿੰਨਾ ਕੁ ਪੀਂਦਿਆਂ ਪੀਂਦਿਆਂ ਦਾਣੇ ਚਬਲੇ ਸੀ ਉਸਨੇ,
ਸੂਈ ਨਿਭਿਆ ਸਾਥ,
ਸਾਥ ਨਿਭਿਆ ਨਿਭਾਵ ਉਨੇ ਉਹਦੇ ਦਾਣੇ ਕੰਮ ਆਏ, ਖਾਧੇ ਗਏ ਨੇ, ਬਾਕੀ ਸਾਰੇ ਬਰਬਾਦ। ਇਹ ਹੈ ਦ੍ਰਿਸ਼ਟਾਂਤ, ਇਹ ਤਾਂ ਬਾਹਰ ਦੀ ਗੱਲ ਸੀ, ਅੰਤਰੀ ਪਾਚ ਦੱਸਦੇ ਨੇ ਇਸੇ ਪ੍ਰਕਾਰ ਦੇ।
ਕਬੀਰ ਕੀਚੜ ਆਟਾ ਗਿਰ ਭਰਿਆ,
ਕਬੀਰ ਸਾਹਿਬ ਜੀ ਕਥਨ ਕਰਦੇ ਜਦੋਂ ਸਵਾਸਾਂ ਰੂਪੀ ਆਟਾ, ਹੁਣ ਇਹ ਸਮਝਣ ਦੀ ਗੱਲ ਹੈ ਵੀ ਸਵਾਸਾਂ ਰੂਪੀ ਜਿਹੜਾ ਆਟਾ ਹੈ, ਅਸੀਂ ਇਹ ਖਿਆਲ ਨਹੀਂ ਕਰਦੇ, ਤੇ ਸਵਾਸਾਂ ਰੂਪੀ ਜਿਹੜਾ ਆਟਾ ਹੈ ਉਹ ਕਾਲ ਰੂਪੀ ਚੱਕੜ ਦੇ ਵਿੱਚ ਡਿੱਗ ਪਿਆ ਹੈ, ਕਾਲ ਦੇ ਮੂੰਹ ਵਿਚ ਜਾ ਰਿਹਾ ਹੈ।
ਕਿਛੂ ਨਾ ਆਇਓ ਹੱਥ,
ਤੇ ਤਦੋਂ ਕੁਝ ਵੀ ਹੱਥ ਨਹੀਂ ਆਵੇਗਾ ਫਿਰ ਜਦੋਂ ਸਮਾਂ ਬੀਤ ਗਿਆ।
ਪੀਸਤ ਪੀਸਤ ਚਾਬਿਆ,
ਪੀਸਤ ਪੀਸਤ ਪੀਂਦਿਆਂ ਪੀਂਦਿਆਂ ਭਾਵ ਕੀ ਹੈ, ਕੰਮ ਕਾਰ ਕਰਦਿਆਂ ਚਾਬਿਆ, ਭਾਵ ਰਾਮ ਰਾਮ ਜਿਹੜਾ ਸਿਮਰਨ ਕੀਤਾ ਸੀ।
ਸੋਈ ਨਿਭਿਆ ਸਾਥ,
ਪ੍ਰਲੋਕ ਦੇ ਵਿਚ ਭਾਈ ਨਾਲ ਨਿਭਦਾ, ਦੂਸਰਾ ਨਹੀਂ ਨਿਭਦਾ ਹੈ। ਤੋ ਇਸ ਕਰਕੇ ਹੁਣ ਫਰਮਾਨ ਕਰਦੇ ਇਸੇ ਪ੍ਰਕਾਰ ਜੀ,
ਕਬੀਰ ਕੀਚੜ ਆਟਾ ਗਿਰ ਪਰਿਆ।
ਤੇ ਹੁਣ ਕਬੀਰ ਸਾਹਿਬ ਜੀ ਅੱਗੇ ਕਥਨ ਕਰਦੇ ਹੈ ਤੇ ਤੀਸਰੇ ਅਰਥ ਵਿਚ ਐਸਾ ਹੈ ਜਿਸਦਾ ਪਦਾਰਥਾਂ ਰੂਪੀ ਆਟਾ ਵਿਸ਼ਿਆਂ ਰੂਪੀ ਚੱਕੜ ਦੇ ਹੀ ਡਿੱਗ ਪਿਆ, ਜਾਣੀ ਪਦਾਰਥ ਵਿਸ਼ਿਆਂ ਵਾਲੇ ਪਾਸੇ ਬੇਕਾਰਾਂ ਚ ਖਤਮ ਕਰ ਦਿੱਤੇ ਹਨ।
ਕਿਛੂ ਨਾ ਆਇਓ ਹੱਥ,
ਉਹਨਾਂ ਦੇ ਕੁਝ ਵੀ ਹੱਥ ਨਹੀਂ ਆਉਂਦਾ, ਭਾਵ ਵਿਸ਼ੇ ਬਕਾਰਾਂ ਬਦਫੈਲੀਆਂ ਦੇ ਸਾਰਾ ਧਨ ਲੁਟਾ ਦਿੱਤਾ ਹੈ।
ਪੀਸਤ ਪੀਸਤ ਚਾਬਿਆ,
ਪੀਂਦਿਆਂ ਪੀਂਦਿਆਂ ਭਾਵ ਵਿਹਾਰ ਕਰਦਿਆਂ ਚੱਬਿਆ, ਭਾਵ ਪੁੰਨਦਾਨ ਜਿਹੜਾ ਕੀਤਾ ਸੀ ਉਹ ਜੀਵ ਦੇ ਨਾਲ ਸਹਾਇਤਾ ਕਰਨ ਲਈ ਪ੍ਰੋਕ ਦੇ ਵਿਚ ਨਿਭਦਾ ਹੈ।
ਸੋਈ ਨਿਭਿਆ ਸਾਥ,
ਤੇ ਉਹ ਇਸ ਪ੍ਰਕਾਰ ਕਹਿੰਦੇ ਉਹੀ ਸਾਥ ਨਿਭਿਆ ਜਿਹੜਾ ਪੁੰਨਦਾਨ ਕੀਤਾ ਨਾਲ ਗਿਆ, ਉਹ ਪੁੰਨ ਪਾਪ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ, ਉੱਥੇ ਫਿਰ ਅਗਲੇ ਜਨਮ ਦੇ ਵਿਚ ਪੁੰਨ ਹੈ ਜਿਹੜਾ ਉਹ ਫਿਰ ਫਲਦਾ ਹੈ। ਨਰ ਔਰ ਨਾ ਰੱਖਕ ਹੋਏ ਜਹਾਂ, ਤਾਂ ਰੱਖਕ ਪੂਰਵ ਪੁੰਨ ਕਮਾਏ, ਉਹ ਨਾਲ ਨਿਭਿਆ। ਤੇ ਅੱਗੇ ਦੱਸਦੇ ਨੇ ਅਗਲੇ ਸਲੋਕ ਚ, ਬਹੁਤ ਵਿਦਵਾਨ ਸੀ ਪੰਡਿਤ, ਵਿਦਵਾਨ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਜਿਹੜਾ ਵਿਦਵਾਨ ਹੋਣਾ ਇਹ ਤਾਂ ਜਿਵੇਂ ਸੰਸਾਰ ਦੇ ਬਾਕੀ ਦੇ ਕਿੱਤੇ ਨੇ, ਇਹ ਵੀ ਤਾਂ ਇੱਕ ਉਸ ਤਰ੍ਹਾਂ ਸਿੱਖਿਆ ਜਾ ਸਕਦਾ ਹੈ, ਤਕਨੀਕ ਹੈ, ਸਿੱਖ ਲਈ, ਕਿਸੇ ਨੇ ਰਾਗ, ਕਿਸੇ ਨੇ ਕੁਛ, ਕਿਸੇ ਨੇ ਕੁਛ, ਪਰ ਜਿਹੜੇ ਭਜਨ ਸਿਮਰਨ ਦੀ ਗੱਲ ਹੈ ਉਹ ਇਦੋਂ ਉੱਪਰ ਹੈ। ਜੀਵਨ ਤਾਂ ਉਹਦੇ ਨਾਲ ਵਿਕਾਰ ਉਹਦੇ ਨਾਲ ਕਾਬੂ ਆਉਣੇ, ਵਿਦਿਆ ਪੜ੍ਹਨ ਨਾਲ ਵਿਕਾਰ ਤਾਂ ਨਹੀਂ ਕਾਬੂ ਆਉਂਦੇ। ਤੋ ਇਸ ਕਰਕੇ ਠੀਕ ਹੈ, ਵਿਦਿਆ ਹੋਣੀ ਚਾਹੀਦੀ ਹੈ, ਖੰਡਣੀ ਹੈ। ਉਹ ਵਿਕਾਰਾਂ ਚ ਫਸਿਆ ਹੋਇਆ ਸੀ, ਉਹਨੂੰ ਦੇਖ ਕੇ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਕਿ ਸਲੋਕ,
ਕਬੀਰ ਮਨ ਜਾਣੈ ਸਭ ਬਾਤ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਭਾਈ, ਮਨ ਸਭ ਸਾਰੀਆਂ ਚੰਗੀਆਂ ਅਤੇ ਮੰਦੀਆਂ ਗੱਲਾਂ ਨੂੰ ਜਾਣੈ, ਜਾਣਦਾ ਹੈ, ਜਾਣਦਾ ਵੀ ਹੈ, ਪਰ
ਜਾਣਤ ਹੀ ਔਗਣ ਕਰੈ।
ਪਰ ਜਾਣਦਾ ਹੋਇਆ ਵੀ ਜਾਣ ਬੁੱਝ ਕੇ ਔਗਣ ਗੁਨਾਹ ਪਾਪ ਫਿਰ ਵੀ ਕਰਦਾ ਹੈ।
ਜਾਣਤ ਹੀ ਔਗਣ ਕਰੈ,
ਤੇ ਜਾਣਦਾ ਹੋਇਆ ਹੀ ਨਿਸ਼ਚੇ ਕਰਕੇ ਫਿਰ ਔਗਣਾਂ ਨੂੰ ਗੁਨਾਹਾਂ ਨੂੰ ਕਰੇ ਕਰਦਾ ਹੈ।
ਕਾਹੇ ਕੀ ਕੁਸਲਾਤ,
ਕਿਸ ਫਿਰ ਕਾਹੇ ਕਿਸ ਦੀ ਕੁਸਲਾਤ, ਕੁਸਲਾਤ ਨਾਮ ਖੁਸਦਾ, ਤੇ ਕੁਸਲ ਨਾਮ ਸੁਖ ਦਾ ਹੁੰਦਾ, ਤੇ ਕੁਸਲਾਤ ਕੁਸਲ ਭਾਵ ਉਹਦੇ ਹੱਥ ਵਿਚ ਤਾਂ ਇਉਂ ਹੈ ਵੀ ਸੁਖ ਤਾਂ ਹੈ ਨੀ ਉਹਦੀ। ਅੱਗੇ ਪ੍ਰਮਾਣ ਦਿੰਦੇ ਹਨ, ਜਿਵੇਂ ਹੱਥ ਚ ਕਿਸੇ ਦੇ ਦੀਵਾ ਹੋਵੇ,
ਹੱਥ ਦੀਪ ਕੂਏ ਪਰੈ,
ਦੀਵਾ ਹੋਵੇ ਹੱਥ ਚ ਰਾਤ ਦੇ ਅੰਧੇਰੇ ਵਿਚ, ਦੀਵਾ ਹੱਥ ਦੇ ਵਿਚ ਹੈ, ਅੱਖਾਂ ਵੀ ਕੰਮ ਕਰਦੀਆਂ ਨੇ, ਜਦੋਂ ਅੱਖਾਂ ਵੀ ਹੈ, ਜਦੋਂ ਅੰਨਾ ਬੰਦਾ ਹੁੰਦਾ ਤਾਂ ਵੀ ਮੰਨ ਲੈਂਦੇ। ਇਸੇ ਤਰ੍ਹਾਂ ਮਨ ਰੂਪੀ ਹੱਥ ਵਿਚ ਸ਼ਾਸਤਰਕ ਗਿਆਨ ਰੂਪੀ ਦੀਵਾ ਵੀ ਪਕੜਿਆ ਹੋਇਆ ਹੈ, ਪਰ ਫਿਰ ਵੀ ਜੀਵ ਵਿਸ਼ੇ ਵਿਕਾਰਾਂ ਰੂਪੀ ਖੂਹ ਦੇ ਵਿਚ ਉਹ ਡਿੱਗ ਰਿਹਾ ਹੈ। ਤੇ ਜਿਵੇਂ ਕਥਨ ਕੀਤਾ, ਜਾਣ ਬੂਝ ਕੈ ਵਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਕਚਿਓ ਨਹੀਂ ਨਾ ਗਰਭ ਨਿਵਾਰਿਓ, ਇਹ ਹਾਲਤ ਹੋ ਰਹੀ ਹੈ।
ਕਬੀਰ ਲਾਗੀ ਪ੍ਰੀਤ ਸੁਜਾ ਦੱਸਿਓ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਇਹ ਭਾਈ ਸਾਡੀ ਸੁਜਾਨ ਅੰਤਰਜਾਮੀ ਪਰਮਾਤਮਾ ਦੇ ਸਿਉ ਨਾਲ ਪ੍ਰੀਤੀ ਲੱਗੀ ਹੋਈ ਹੈ।
ਵਰਜੈ ਲੋਕ ਅਜਾਨ,
ਅਣਜਾਣ ਲੋਕ, ਅਗਿਆਨੀ ਲੋਕ ਵਰਜੈ ਰੋਕਦੇ ਨੇ, ਕੋਈ ਹੋਰ ਕੰਮ ਕਰ ਲੈ, ਤੂੰ ਹਰ ਵਾਰ ਰਾਮ ਰਾਮ ਕਰੀ ਜਾਂਦਾ, ਲੋਕ ਵਰਜਦੇ ਨੇ, ਰੋਕਦੇ ਨੇ ਮੈਨੂੰ।
ਤਾਂ ਸਿਉ ਟੁੱਟੀ ਕਿਉ ਬਣੈ,
ਪਰ ਉਸ ਪਰਮਾਤਮਾ ਦੇ ਸਿਉ ਨਾਲ ਟੁੱਟੀ ਹੋਈ ਪ੍ਰੀਤੀ ਕਿਉ ਕਿਵੇਂ ਬਣ ਸਕਦੀ ਹੈ। ਤੇ ਇਸ ਕਰਕੇ, ਪਰ ਤਾਂ ਉਸ ਪਰਮਾਤਮਾ ਸਿਉ ਨਾਲ ਪ੍ਰੀਤੀ ਜਿਹੜੀ ਹੈ ਟੁੱਟੀ, ਟੁੱਟਣੀ ਕਿਉਂ ਕਿਵੇਂ ਬਣੇ ਬਣਦੀ ਹੈ, ਭਾਵ ਟੁੱਟਣੀ ਬਣਦੀ ਨਹੀਂ, ਸੰਸਾਰ ਦੇ ਕਹੇ ਤੋਂ ਮੈਂ ਪ੍ਰੀਤੀ ਨਹੀਂ ਤੋੜਨ ਵਾਲਾ।
ਜਾ ਕੇ ਜੀ ਪ੍ਰਾਣ,
ਜਿਹਨੇ ਸਭ ਕੁਝ ਦਿੱਤਾ ਹੋਇਆ ਉਹਦੇ ਨਾਲ ਪ੍ਰੀਤੀ ਤੋੜਨੀ ਬਣਦੀ ਨਹੀਂ ਹੈ। ਜਿਸ ਪਰਮਾਤਮਾ ਨੇ ਸਾਨੂੰ ਜੀ ਜ਼ਿੰਦਗੀ ਪ੍ਰਾਣ ਸਵਾਸ ਦਿੱਤੇ ਹੋਏ ਹਨ।
ਕਬੀਰ ਕੋਠੇ ਮੰਡਪ ਹੇਤ ਕਰ,
ਆਦਿ ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਕੋਠੇ ਕੱਚੇ ਕਰ, ਮੰਡਪ ਪੱਕੇ ਮਹਿਲ। ਸਭਾ ਸਥਾਨ ਸਾਰੇ ਜਿਹੜੇ ਨੇ ਇਹ ਐਸੇ ਜਿਹੜੇ ਨੇ ਹੇਤ ਮੋਹ ਕਰਕੇ,
ਕਾਹੇ ਮਰੋ ਸਵਾਰ,
ਇਹਨਾਂ ਨੂੰ ਸਵਾਰ ਸਵਾਰ ਕੇ ਕਾਹੇ ਕਿਸ ਵਾਸਤੇ ਮਰੋ ਮਰ ਰਹੇ ਹੋ, ਕਿਉਂ ਇੰਨੇ ਮਕਾਨਾਂ ਵਾਲਾ ਮੋਹ ਪਾਇਆ ਹੋਇਆ ਜਦੋਂ ਰਹਿਣਾ ਹੀ ਨਹੀਂ ਹੈ, ਜਾਂ ਰਹਿਣਾ ਨਾ ਹੀ ਐਤ ਜਗਤਾ ਕਾਇਤ ਗਰਭ ਹੰਡੀ ਹੈ, ਕਿਉਂ ਐਸਾ ਕਰਨਾ ਹੈ ਫਿਰ।
ਕਾਰਜ ਸਾਡੇ ਤੀਨ ਹੱਥ,
ਅੰਤ ਨੂੰ ਤੁਹਾਡੇ ਕਾਰਜ ਕੰਮ ਤਾਂ ਸਾਡੇ ਕੁ ਤਿੰਨ ਹੱਥ ਹੀ ਜ਼ਮੀਨ ਆਏਗੀ, ਤੇ ਇਸ ਕਰਕੇ ਇੰਨੀ ਕੁ ਜ਼ਮੀਨ ਚਾਹੀਦੀ ਹੈ ਮੁਰਦੇ ਨੂੰ ਜਿਹਦੇ ਚ ਉਹਨੂੰ ਦਫਨਾਇਆ ਜਾਵੇ ਜਾਂ ਸੰਸਕਾਰ ਕੀਤਾ ਜਾਵੇ।
ਘਨੀ ਤਾਂ ਪੌਣੇ ਚਾਰ,
ਜੇਕਰ ਕੁਝ ਦੇਹੀ ਘਨੀ ਵੱਡੀ ਹੋਵੇ, ਕਿਸੇ ਦੀ ਦੇਹ ਵੱਡੀ ਵੀ ਹੁੰਦੀ ਹੈ ਨਾ, ਤਾਂ ਸਮਝ ਲਓ ਵੀ ਪੌਣੇ ਚਾਰ ਹੱਥ ਹੋਊਗੀ, ਇੰਨੀ ਕੁ ਜ਼ਮੀਨ ਹੈ। ਐਵੇਂ ਵਿਅਰਥ ਮਹਿਲ ਮਾੜੀਆਂ ਉਸਾਰਨ ਦਾ ਯਤਨ ਕਰ ਰਹੇ ਹੋ, ਇਸ ਨਾਲ ਤੇਰਾ ਚਿੱਤ ਮਹਿਲ ਮਾੜੀਆਂ ਚ ਫਸਿਆ ਰਹੇਗਾ, ਜੋ ਅੰਤ ਨੂੰ ਬਹੁਤ ਦੁੱਖ ਦੇਵੇਗਾ। ਅੰਤਕਾਲ ਜੋ ਮੰਦਰ ਸਿਮਰਿਆ ਸੀ ਚਿੰਤਾ ਮੈਂ ਜਿਮਰੈ, ਤੇ ਫਿਰ ਕੀ ਹੋਏਗਾ, ਪ੍ਰੇਤ ਜੋ ਨਹੀਂ ਮਿਲੂਗੀ ਬਾਰ ਬਾਰ, ਪ੍ਰੇਤ ਜੋਨ ਹੋਏ ਬਾਰ ਬਾਰ ਔਤਰੈ। ਕੌਣ ਆਉਣ ਵਾਲੀ ਜ਼ਮੀਨ ਤਾਂ ਸਾਢੇ ਕੁ ਤਿੰਨ ਪੌਣੇ ਕੁ ਚਾਰ ਹੱਥ ਦੀ ਜ਼ਮੀਨ ਹੈ, ਤੇ ਜਾਂ ਫਿਰ ਰਾਤ ਨੂੰ ਸੌਣ ਲੱਗਿਆ ਵੀ ਇੰਨੀ ਕੁ ਜ਼ਮੀਨ ਮਲਦੇ ਹੋ ਸੌਣ ਵੇਲੇ, ਕਿਹੜਾ ਉੱਥੇ ਕਹਾਂ ਕੋਈ ਜੇ ਕਹੀਏ ਵੀ ਬਹੁਤ ਵੱਡਾ ਕਮਰਾ, ਸਾਰੇ ਥਾਂ ਤਾਂ ਨਹੀਂ ਲਿਟਦਾ ਬੰਦਾ ਉਹਦੇ ਚ, ਇੰਨੀ ਕੁ ਜਗ੍ਹਾ ਹੀ ਹੈ ਸੌਣ ਵਾਸਤੇ ਵੀ, ਮਰਨ ਵਾਸਤੇ ਵੀ ਇੰਨੀ ਕੁ ਜਗ੍ਹਾ, ਸੌਣ ਵਾਸਤੇ ਵੀ, ਮਰਨ ਵੇਲੇ ਵੀ ਇੰਨੀ ਕੁ ਜਗ੍ਹਾ ਕੰਮ ਆਏਗੀ, ਉਹਦੇ ਚਿਖਾ ਬਣਾਈ ਜਾਊ, ਕਬਰ ਬਣਾਈ ਜਾਊ, ਦਫਨਾਇਆ ਜਾਏਗਾ, ਤੇ ਇੰਨੀ ਕੁ ਜ਼ਮੀਨ ਕੰਮ ਆਉਂਦੀ ਹੈ, ਬਾਕੀ ਵਿਅਰਥ ਹੈ ਸਾਰਾ। ਜਿਵੇਂ ਮਮਤਾ ਕਰਕੇ ਬੜੇ ਬੜੇ ਮਹਿਲ ਉਸਾਰਨੇ, ਉਹਨਾਂ ਚ ਮੋਹ ਨਹੀਂ ਹੋਣਾ ਚਾਹੀਦਾ, ਸਹਿਜੇ ਹੋਤਾ ਜਾਏ ਸੋਹੇ। ਅੱਗੇ ਦੱਸਦੇ ਨੇ,
ਕਬੀਰ ਜੋ ਮੈਂ ਚਿਤ ਬਹੁ ਨਾ ਕਰੈ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜੇ ਕੁਝ ਮੈਂ ਚਿਤ ਬਹੁ ਚਿਤਵਨਾ ਕਰਦਾ ਹਾਂ, ਜਿਹੜੀ ਚਿਤਵਨੀ ਕਰਦਾ ਹਾਂ, ਤੇ ਉਹ ਹਰੀ ਨਹੀਂ ਕਰੇ ਕਰਦਾ ਪਾਪ। ਮੈਂ ਜੇ ਕਹਾਂ ਵੀ ਐਂ ਕਰ ਦੇਵੇ ਰੱਬ, ਇਉਂ ਕਰ ਦੇਵੇ ਉਹ ਰੱਬ, ਐਂ ਨਹੀਂ ਕਿਸੇ ਦੇ ਕਹੇ ਤੇ ਕਰਦਾ।
ਕਿਆ ਮੇਰੇ ਚਿਤ ਦੇ ਹੋਏ,
ਮੇਰੀ ਚਿਤਵਣੀ ਕਰਕੇ ਕੀ ਹੋ ਜਾਵੇਗਾ, ਭਾਵ ਕੁਝ ਨਹੀਂ ਹੁੰਦਾ ਹੈ।
ਆਪਣਾ ਚਿਤਵਿਆ ਹਰ ਕਰੇ,
ਹਰ ਪਰਮਾਤਮਾ ਆਪਣਾ ਚਿਤਵਿਆ ਹੋਇਆ ਕਰਤਵ ਕਰੇ ਕਰਦਾ, ਜੋ ਕੁਝ ਮੇਰੇ, ਹਾਂਜੀ ਬੋਲੋ,
ਜੋ ਮੇਰੇ ਚਿਤ ਨਾ ਹੋਏ,
ਜੋ ਕੁਝ ਮੇਰੇ ਚਿਤ ਵੀ ਨਹੀਂ ਹੋਏ ਹੁੰਦਾ। ਜਿਵੇਂ ਫਰਮਾਨ ਕੀਤਾ ਨਾ, ਅਨਕ ਉਪਾਵ ਚਿਤ ਵੀ ਹੈ ਬਹੁ ਤੇਰੇ, ਸਾ ਹੋਵੇ ਜੇ ਬਾਤ ਹੋਵੇ ਨਹੀਂ, ਆਪਣਾ ਭਲਾ ਸਭ ਕੋਈ ਵੰਸ਼ ਹੈ, ਸੋ ਕਰੇ ਜੇ ਮੇਰੇ ਚਿਤ ਨਾ ਚਿਤੇ ਨਹੀਂ। ਤੋ ਇਸ ਕਰਕੇ ਨਾ ਉਹ ਪਰਮਾਤਮਾ ਜੋ ਪਾਵੇ ਉਹਨੂੰ ਉਹ ਕਰਦਾ ਹੈ, ਉਹ ਉਸੇ ਦੀ ਚਿਤ ਬਣੀ ਪਾਈ ਹੋਈ ਹੈ। ਤੇ ਅੱਗੇ ਦੱਸਦੇ ਹਨ ਜੀ
ਮਹੱਲਾ ਤੀਜਾ,
ਤੇ ਇਸ ਉਪਰੋਕਤ ਸਲੋਕ ਦੀ ਵਿਚਾਰ ਸੁਣ ਕੇ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛਿਆ ਜੀ ਸਾਡੇ ਮਨ ਦੀ ਚਿਤਵਣੀ ਤਾਂ ਹਟਦੀ ਨਹੀਂ ਹੈ, ਪਰ ਕਬੀਰ ਸਾਹਿਬ ਜੀ ਕਹਿੰਦੇ ਸਾਡਾ ਚਿਤਵਿਆ ਕੁਝ ਨਹੀਂ ਹੈ, ਇਹ ਕੀ ਭੇਦ ਹੈ, ਤਾਂ ਤੁਸੀਂ ਸਮਝਾਉਣਾ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਉੱਤਰ ਦੇ ਵਿੱਚ ਐਸਾ ਕਥਨ ਕੀਤਾ, ਇਹ ਉੱਤਰ ਦਿੱਤਾ ਸੀ।
ਚਿੰਤਾ ਪੇ ਆਪ ਕਰਾਏ ਸੀ,
ਜੇ ਕੋਈ ਕਹੇ ਵੀ ਤੀਸਰੇ ਪਾਤਸ਼ਾਹ ਦਾ ਸ਼ਬਦ ਕਿਵੇਂ ਆ ਗਿਆ ਜੀ ਕਬੀਰ ਸਾਹਿਬ ਦੀ ਬਾਣੀ ਵਿੱਚ, ਇਹ ਫਿਰ ਪ੍ਰਕਰਨ ਮੇਲ ਦੇਣ ਬਾਹਰ ਕਈ ਜਗ੍ਹਾ ਪਿੱਛੇ ਵੀ ਏਕਣ ਹੁੰਦਾ ਆਇਆ, ਤੇ ਇਸ ਕਰਕੇ ਚਿੰਤਾ ਪੇ ਆਪ ਕਰਾਏ ਸੀ। ਭਾਬੇ ਨੂੰ ਸਿਆਰੀ ਲੱਗੀ ਆ ਭਾਈ ਇਹਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ, ਕਹਿੰਦੇ ਚਿੰਤਾ ਪੇ ਆਪ ਕਰਾਏ ਸੀ, ਤੇ ਹੇ ਭਾਈ ਪ੍ਰਭੂ ਚਿੰਤਾ ਵੀ ਆਪ ਹੀ ਕਰਾਏ ਸੀ ਕਰਾਉਂਦਾ ਹੈ। ਕਿਵੇਂ ਬ੍ਰਹਮ ਬੇਤਿਆਂ ਦੀ ਐਸੀ ਦ੍ਰਿਸ਼ਟੀ ਹੁੰਦੀ ਹੈ ਕਿ ਚਿੰਤਾ ਸੁਭ ਚਿਤਨੀ ਵੀ, ਸੁਭ ਚਿਤਵਣੀ ਜਿਹੜੀ ਹੈ ਨਾ, ਉਹ ਵੀ ਪ੍ਰਭੂ ਆਪ ਹੀ ਕਰਾਉਂਦਾ, ਜਾਨੀ ਉਹ ਸੁਭ ਚਿਤਵਣੀ ਕਰਕੇ ਹੰਕਾਰ ਨਹੀਂ ਕਰਦੇ ਵੀ ਮੈਂ ਆਹ ਚਿਤਵ ਲਿਆ, ਪਰਉਪਕਾਰ ਨਿਤ ਚਿਤਵ ਤੇ ਨਾ ਹੀ ਕੁਛ ਪਹੁੰਚ, ਚੰਗੀਆਂ ਗੱਲਾਂ ਚਿਤਵ ਕੇ ਕਹਿੰਦੇ ਇਹ ਵੀ ਵਾਹਿਗੁਰੂ ਨੇ ਕਰਾਈਆਂ, ਜੇ ਮਾੜੀ ਚਿਤਵਣੀ ਹੋਵੇ ਕਹਿੰਦੇ ਵੀ ਇਹ ਮੇਰੀ ਕਮਜ਼ੋਰੀ ਹੈ, ਇਹ ਸਤਪੁਰਸ਼ਾਂ ਦਾ ਮਤ ਹੈ। ਅੱਗੇ ਜੀ
ਅਚਿੰਤ ਪੇ ਆਪੇ ਦੇ,
ਅਚਿੰਤ ਚਿੰਤਾਵਾਂ ਤੋਂ ਰਹਿਤ ਜੀਵਨ ਮੁਕਤੀ ਵਿੱਚ ਲੀਨ ਹੋਣ ਵਾਲੀ ਜਿਹੜੀ ਪਦਵੀ ਹੈ ਨਾ, ਉਹ ਵੀ ਆਪ ਹੀ ਦੇਣ ਵਾਲਾ ਹੈ, ਵਾਹਿਗੁਰੂ ਹੀ ਹੈ,
ਨਾਨਕ ਸੋ ਸਾ ਲਾਹੀ ਹੈ।
ਤੇ ਮਹਾਰਾਜ ਸਾਹਿਬ ਜੀ ਇਹ ਜੁਗਤੀ ਦੱਸਦੇ ਹੈ ਕਿ ਜਦੋਂ ਚਿਤਵਣੀ ਫੁਰੇ ਉਦੋਂ ਅਚਿੰਤ ਪਦਵੀ ਵਿੱਚ ਸਥਿਤ ਹੋਈਏ ਕਿਵੇਂ? ਤਦੋਂ ਉਹ ਪਰਮਾਤਮਾ ਨੂੰ ਫਿਰ ਕੀ ਕਰਨਾ? ਸਲਾਹੀਏ, ਉਹਨੂੰ ਉਹਦੀ ਸਲਾਂਘਾ ਕਰੀਏ, ਉਸਤਤ ਕਰੀਏ।
ਜੇ ਸਭਨਾ ਸਾਰ ਕਰੇ,
ਜਿਹੜਾ ਸਭਨਾ ਸਾਰਿਆਂ ਦੀ ਸਾਰ ਸੰਭਾਲ ਕਰਦਾ, ਸਾਰ ਨਾ ਸੰਭਾਲਦਾ, ਉਹਦੀ ਚਤਵੜੀ ਕਰੀਏ। ਜੇ
ਮਹੱਲਾ ਪੰਜਵਾ,
ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਬੀਰ ਸਾਹਿਬ ਨੂੰ ਸਿਰੋਪਾ ਦਿੰਦੇ ਆ ਭਾਈ। ਗੁਰੂ ਅਰਜਨ ਦੇਵ ਜੀ ਉਚਾਰਨ ਕਰਕੇ ਕਬੀਰ ਦਾ ਨਾਂ ਲੈ ਕੇ ਬਾਣੀ ਉਚਾਰਨ ਕਰਦੇ ਆ, ਸਿਰੋਪਾ ਦਿੰਦੇ ਆ। ਹਾਂਜੀ,
ਕਬੀਰ ਰਾਮ ਨਾ ਚੇਤਿਓ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਭਾਈ, ਇਸ ਅਗਿਆਨੀ ਜੀਵ ਨੇ ਰਾਮ ਪਰਮਾਤਮਾ ਦੇ ਨਾਮ ਨੂੰ ਚੇਤਿਓ ਯਾਦ ਨਹੀਂ ਕੀਤਾ।
ਫਿਰਿਆ ਲਾਲਚ ਮਾਹੇ,
ਮਾਇਆ ਦੇ ਲਾਲਚ ਵਿਚ, ਪਦਾਰਥਾਂ ਦੇ ਲਾਲਚ ਵਿਚ, ਲੋਭ ਦੇ ਮਾਹੇ ਵਿਚ ਵਿਅਰਥ ਹੀ ਫਿਰਿਆ ਫਿਰਦਾ ਰਹਿੰਦਾ ਹੈ। ਤੋ ਇਸ ਕਰਕੇ ਰਾਮ ਦਾ ਚਿੰਤਨ ਨਹੀਂ ਕਰਦਾ, ਵਿਸ਼ਿਆਂ ਦਾ ਚਿੰਤਨ ਕਰਦਾ। ਲਾਲਚ ਦੇਖਣ ਦਾ, ਸੁਣਨ ਦਾ, ਬੋਲਣ ਦਾ, ਖਾਣ ਦਾ, ਪੀਣ ਦਾ, ਪਹਿਨਣ ਦਾ, ਸਭ ਲਾਲਚ ਹੀ ਹੈ, ਇਹਦੇ ਵਿਚ ਲੱਗਿਆ ਹੋਇਆ ਹੈ।
ਪਾਪ ਕਰੰਤਾ ਮਰ ਗਿਆ,
ਇਸੇ ਢੰਗ ਤਰੀਕੇ ਦੇ ਨਾਲ ਜੀਵਨ ਬਤੀਤ ਕਰ ਲਿਆ, ਪਾਪ ਮੰਦ ਕਰਮ ਕਰਦਾ ਹੋਇਆ ਹੀ ਅੰਤ ਨੂੰ ਮਰ ਗਿਆ ਹੈ, ਸਾਰੀ ਉਮਰ ਖਤਮ ਕਰ ਲਈ।
ਔਧ ਪੁੰਨੀ ਖਿਨ ਮਾਹੇ,
ਔਧ ਨਾਮ ਉਮਰ ਦਾ, ਇੱਕ ਖਿਨ ਦੇ ਮਾਹੇ ਵਿਚ ਹੀ ਪੁੰਨੀ ਪੂਰੀ ਹੋ ਗਈ, ਇਸ ਪ੍ਰਕਾਰ ਇਹ ਪੂਰੀ ਹੋ ਗਈ ਹੈ।
ਕਬੀਰ ਕਾਇਆ ਕਾਚੀ ਕਾਰਵੀ,
ਬਹੁਤ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ ਇਹ ਕਾਇਆ ਦੇਹ ਦਾ ਨਾਮ ਹੈ ਜੀ, ਇਹ ਕਾਚੀ ਕੱਚੀ ਕਾਰਵੀ, ਤੇ ਕਾਰਵੀ ਹੁੰਦੀ ਹੈ, ਕਰਵੀ ਤੌੜੀ ਦਾ ਨਾਂ ਹੈ, ਉਹਦੀ ਨਿਆਈ ਹੈ ਜੋ ਕੱਚੀ ਹੁੰਦੀ ਹੈ, ਇਸ ਕਰਕੇ ਜੋ ਕਾਰ ਰੂਪੀ ਠੋਕਰ ਲੱਗਣ ਦੇ ਨਾਲ ਇਹ ਉਹ ਟੁੱਟ ਜਾਏਗੀ, ਕਾਲ ਦੀ ਠੋਕਰ ਲੱਗਣ ਦੇ ਨਾਲ।
ਕੇਵਲ ਕਾਚੀ ਧਾਤ,
ਤੇ ਕੇਵਲ ਸਿਰਫ ਕੱਚੀ ਹੀ ਹੈ, ਧਾਤ ਧਾ ਜਾਣ ਵਾਲੀ ਹੈ, ਭਾਵ ਹੀ ਨਾਸਮਾਨ ਹੈ, ਕੱਚੀ ਧਾਤ ਖਾਣ ਨਾਲ ਜਿਵੇਂ ਹੱਡ ਗਲ ਜਾਂਦੇ ਹੈ, ਬਹੁਤ ਦੁੱਖ ਪ੍ਰਾਪਤ ਹੁੰਦਾ, ਇਸੇ ਪ੍ਰਕਾਰ ਵਿਸ਼ਿਆਂ ਰੂਪੀ ਲੱਗੀ ਹੋਈ ਕਾਇਆ ਕੱਚੀ ਹੋ ਰਹੀ ਹੈ, ਕੱਚੀ ਧਾਤ ਖਾਣ ਦੇ ਵਾਂਗ ਦੁੱਖ ਹੀ ਦੁੱਖ ਦੇ ਰਹੀ ਹੈ, ਤੇ ਸਰੀਰ ਕੋਈ ਬਹੁਤੀ ਦੇਰ ਤੱਕ ਤਾਂ ਰਹਿ ਨਹੀਂ ਸਕਦਾ, ਕਿੰਨੀ ਕੁ ਦੇਰ ਤੱਕ? ਕਲਯੁਗ ਦਾ ਸਮਾਂ 100 ਸਾਲ, ਵੱਧ ਤੋਂ ਵੱਧ 125 ਸਾਲ, ਉਹ ਤਾਂ ਕੋਈ ਕੋਈ ਹੈ 100 ਸਾਲ ਤੱਕ ਵੀ ਜਾਂਦਾ, ਅਖੀਰ ਨੂੰ ਸਰੀਰ ਸਾਡੇ ਕੋਲ ਚਲਾ ਜਾਣਾ ਹੈ, ਇਹ ਸਾਨੂੰ ਸਮਝ ਲੈਣੀ ਚਾਹੀਦੀ ਹੈ ਗੱਲ। ਤੋ ਇਸ ਕਰਕੇ ਮੇਰਾ ਸਰੀਰ ਮੇਰੇ ਕੋਲ ਨਹੀਂ ਰਹੇਗਾ, ਤੁਹਾਡੇ ਸਰੀਰ ਤੁਹਾਡੇ ਕੋਲ ਨਹੀਂ ਰਹਿਣਗੇ, ਫਿਰ ਜਦੋਂ ਸਰੀਰ ਨਹੀਂ ਹੋਏਗਾ, ਤੁਸੀਂ ਦੱਸੋ ਵੀ ਉਹ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਸਾਡੀ? ਨਾ ਅੱਖਾਂ ਹੋਣਗੀਆਂ, ਕੰਨ ਹੋਣਗੇ, ਨਾ ਹੱਥ ਪੈਰ ਹੋਣਗੇ, ਕਦੇ ਚਿਤਵਣੀ ਤਾਂ ਕਰਕੇ ਦੇਖੋ, ਜਹਾਂ ਜਾਣਾ ਸੋ ਥਾਨ ਵਿਸਾਰਿਓ, ਉਹ ਤਾਂ ਭੁੱਲਿਆ ਹੀ ਹੋਇਆ ਸਾਨੂੰ ਜਿੱਥੇ ਜਾਣਾ। ਕਬੀਰ ਸਾਹਿਬ ਚੇਤੇ ਕਰਾਉਂਦੇ ਨਾ ਵੀ ਭਾਈ ਇਹ ਤਾਂ ਫਿਰ ਇਸ ਪ੍ਰਕਾਰ ਹੀ ਹੈ, ਦੁੱਖ ਹੀ ਦੁੱਖ ਹੈ, ਇਹ ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਲ, ਇਹਦੇ ਕਰਕੇ ਹੁਣ ਕੁਛ ਨਾ ਕੁਛ ਕਰਨਾ ਚਾਹੀਏ।
ਸਾਬਤ ਰੱਖ ਹੈ ਤਾਂ ਰਾਮ ਭਜ,
ਇਹ ਭਾਈ ਜੇ ਇਸ ਨੂੰ ਸਾਬਤ ਰੱਖਣਾ ਚਾਹੁੰਦਾ ਹੈ, ਪਾਪ ਕੀ ਹੈ ਸਫਲਾ ਕਰਨਾ ਚਾਹੁੰਦਾ, ਤਾਂ ਰਾਮ ਰਮੇ ਹੋਏ ਪਰਮਾਤਮਾ ਦਾ ਭਜਨ ਕਰ, ਸਿਮਰਨ ਕਰ।
ਨਾਹੇ ਤਾਂ ਬਿਨਠੀ ਬਾਤ,
ਨਹੀਂ ਤਾਂ ਤੇਰੀ ਜ਼ਿੰਦਗੀ ਦੀ ਬਾਤ ਗੱਲ ਜਿਹੜੀ ਹੈ ਨਾ, ਬਾਤ ਨਾਮ ਹੁੰਦਾ ਗੱਲ ਦਾ, ਤੇਰੀ ਬਾਤ ਗੱਲ ਤੇਰੇ ਹੱਥੋਂ ਬਿਨਠੀ ਨਾ ਹੁੰਦਾ, ਨਾਸ ਹੋਣ ਦਾ, ਨਾਸ ਹੋ ਜਾਵੇਗੀ।
ਕਬੀਰ ਕੇਸੋ ਕੇਸੋ ਕੁਕੀ ਹੈ,
ਬਾਦ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਭਾਈ ਇਸ ਲਈ ਕੇਸੋ ਨਾਮ ਹੈ ਭਾਈ ਕੇਸਾ ਧਾਰੀ ਦਾ, ਤੇ ਕੇਸਾ ਧਾਰੀ ਕੇਸੋ ਕੇਸਵ ਪ੍ਰਭੂ, ਤੇ ਕਿਉਂਕਿ ਜਦੋਂ ਉਹ ਸਰਗੁਣ ਸਰੂਪ ਧਾਰਨ ਕਰਦਾ ਹੈ, ਕੇਸਾਂ ਸਹਿਤ ਹੈ, ਅੱਜ ਤੱਕ ਕੋਈ ਗ੍ਰੰਥ ਵਾਲਾ ਦੱਸ ਦੇਵੇ ਕੋਈ ਵੀ ਪਰਮਾਤਮਾ ਨੇ ਰੋਡਾ ਜਿਹਾ ਰੂਪ ਧਾਰਨ ਕਰਿਆ ਹੋਵੇ, ਜਦੋਂ ਸਰਗੁਣ ਸਰੂਪ ਚ ਆਉਂਦਾ ਹੈ ਉਹ ਕੇਸਾਂ ਧਾਰੀ ਹੈ, ਤਾਂ ਉਹਨੂੰ ਕੇਸੋ ਕਹਿੰਦੇ ਹੈ, ਤੇ ਪਰਮਾਤਮਾ ਨੇ ਜਿਹੋ ਜੀ ਉਹਨੂੰ ਆਪਣੀ ਸਰਗੁਣ ਸਰੂਪ ਦਾ ਪਰਮਾਤਮਾ ਨੂੰ ਮਾਇਆਵੀ ਸ਼ਕਤੀ ਦੁਆਰਾ ਜਿਹਾ ਜਿਹਾ ਸਰੂਪ ਉਹਨੂੰ ਪਸੰਦ ਸੀ, ਉਹੋ ਜਿਹਾ ਸਰੂਪ ਪਰਮਾਤਮਾ ਨੇ ਸਰਗੁਣ ਸਰੂਪ ਜਿਹੜਾ ਨਾ ਬੰਦੇ ਦਾ ਬਣਾ ਕੇ ਰੱਖਿਆ, ਆਪਣਾ ਨਕਸ਼ਾ ਲਾਇਆ ਬੰਦੇ ਤੇ, ਆਪਣਾ ਸਰੂਪ ਹੈ, ਇਸ ਕਰਕੇ ਇਹਦੀ ਮਹੱਤਤਾ ਜ਼ਿਆਦਾ ਹੈ। ਸੋ ਇਸ ਪ੍ਰਕਾਰ ਕਹਿੰਦੇ ਉਹ ਕੇਸਾ ਧਾਰੀ ਹੈ, ਕੇ ਜਲ ਦਾ ਨਾਮ ਵੀ ਹੈ, ਜਲ ਆਦਿ ਤੱਤਾਂ ਦੇ ਵਿੱਚ ਸੋ ਜਿਹੜਾ ਬਿਰਾਜਮਾਨ ਹੈ, ਇਹ ਕੇਸੋ ਦੇ ਅਰਥ ਦੂਸਰੇ ਢੰਗ ਤਰੀਕੇ ਦੇ ਨਾਲ, ਇਹ ਉਹ ਐਸਾ ਕੇਸ ਪ੍ਰਭੂ ਦੇ ਨਾਮ ਨੂੰ ਕੂਕੀਆ ਉਚਾਰਨ ਕਰੀਏ, ਬੋਲਦੇ ਰਹੀਏ ਵਾਹਿਗੁਰੂ ਵਾਹਿਗੁਰੂ, ਜੇ ਮਨ ਨਾ ਟਿਕੇ ਪਹਿਲਾਂ ਉੱਚੇ ਉੱਚੇ ਬੈਖਰੀ ਬਾਣੀ ਦੁਆਰਾ ਕਰੋ, ਫਿਰ ਮਨ ਟਿਕਿਆ ਮਧਮਾ ਦੁਆਰਾ ਕਰੋ, ਪਸੰਤੀ ਪਰਾਂ ਦੁਆਰਾ, ਇਹ ਹੌਲੀ ਹੌਲੀ ਸਫਲਤਾ ਮਿਲਦੀ ਹੈ। ਤੇ ਇਸ ਪ੍ਰਕਾਰ ਕਹਿੰਦੇ
ਨੇ ਨਾ ਸੋਈਐ ਅਸਾਰ
ਅਸਾਰ ਗਾਫਲ ਹੋ ਕੇ ਅਸਾਰ ਝੂਠੇ ਸੰਸਾਰ ਦੇ ਮੋਹ ਦੇ ਵਿੱਚ ਅਵਿਦਿਆ ਦੀ ਨੀਂਦ ਵਿੱਚ ਨਾ ਸੋਈਏ ਸੋਣਾ ਕਰੀਏ ਤੇ ਸਾਰ ਵਸਤੂ ਹੁੰਦੀ ਹੈ ਨਿਚੋੜ ਅਸਾਰ ਫੋਕਟ ਦਾ ਨਾਮ ਹੈ ਕੁਛ ਨਹੀਂ ਹੈ ਜੋ ਦੇਖ ਰਹੇ ਉਹ ਭੋਗਣ ਤੇ ਪਹਿਨਣ ਆਦਿ ਜੋ ਵੀ ਇਹਦੇ ਚ ਲਾਲਚ ਬਣਿਆ ਹੋਇਆ ਅੱਗੇ ਦੱਸਦੇ ਜੀ
ਰਾਤ ਦਿਵਸ ਕੇ ਕੂਕਨੇ
ਰਾਤ ਦਿਨ ਕਹਿੰਦੇ ਵੀ ਫਲ ਕੀ ਮਿਲੂਗਾ ਜੇ ਕਿਸੋ ਕਿਸੋ ਕੂਕਦੇ ਰਹੀਏ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਤ ਦਿਵਸ ਦੇ ਕੂਕਨੇ ਕੂਕਦਿਆਂ ਭਾਵ ਸਿਮਰਨ ਕਰਦਿਆਂ ਫਿਰ ਇਸ ਪ੍ਰਕਾਰ ਕਿਹਾ ਹੈ ਕਦੇ ਤਾਂ
ਕਬਹੂ ਕੀ ਸੁਣੈ ਪੁਕਾਰ
ਉਹ ਕਦੇ ਤਾਂ ਪੁਕਾਰ ਫਰਿਆਦ ਪ੍ਰਭੂ ਸੁਣੇ ਸੁਣੇਗਾ ਹੀ ਜਦੋਂ ਹਰ ਵਕਤ ਪੁਕਾਰੀ ਜਾਣਾ ਇਸ ਕਰਕੇ ਇਹਨੂੰ ਪੁਕਾਰਦੇ ਰਹੋ ਹਰ ਵੇਲੇ
ਕਬਹੂ ਕੀ ਸੁਣੈ ਪੁਕਾਰ
ਰਾਤ ਦਿਨਸ ਕੇ ਅਰਥ ਹੈ ਦੇ ਰਾਤ ਦਿਨ ਦੇ ਕੂਕਨੇ ਕਰਕੇ ਭਾਵ ਸਿਮਰਨ ਕਰਨ ਦੀ ਕਰਦਿਆਂ ਹੋਇਆ
ਕਬਹੂ ਕੀ ਸੁਣੈ ਪੁਕਾਰ
ਉਹ ਕਦੇ ਕੇ ਕੂ ਤਾਂ ਫਿਰ ਕੇ ਦਾ ਅਰਥ ਕੂ ਵੀ ਹੁੰਦਾ ਕਦੇ ਤਾਂ ਪੁਕਾਰ ਫਰਿਆਦ ਨੂੰ ਸੁਣੇਗਾ ਹੀ ਸੁਣ ਲਵੇਗਾ
ਕਬੀਰ ਕਾਇਆ ਕਜਲੀ ਬਨ ਭਇਆ
ਇਹ ਜਿਹੜਾ ਕਜਲੀ ਪਾਠ ਹੈ ਭਾਈ ਇਹਨੂੰ ਨੋਟ ਕਰੋ ਇਹ ਪੋਲਾ ਬੋਲਣਾ ਇਹਨੂੰ ਕਸਕੇ ਕਜਲੀ ਨਹੀਂ ਕਰਨਾ ਕਜਲੀ ਕਹਿੰਦੇ ਭਗਤ ਕਬੀਰ ਸਾਹਿਬ ਜੀ ਹੁਣ ਹੇ ਭਾਈ ਇਹ ਕਾਇਆ ਸਰੀਰ ਕਜਲੀ ਕੇਲਿਆਂ ਦਾ ਬਣ ਬਗੀਚੇ ਵਾਂਗ ਹੈ ਭਇਆ ਦਾ ਅਰਥ ਹੈ ਵੀ ਇਹ ਇਸ ਪ੍ਰਕਾਰ ਜਿਹੜਾ ਨਾ ਕਬੀਰ ਕਾਇਆ ਕਜਲੀ ਬਨ ਭਇਆ ਇਹ ਬਗੀਚੇ ਵਾਂਗ ਭਇਆ ਹੋ ਰਿਹਾ ਹੈ ਜਿਵੇਂ ਕੇਲਿਆਂ ਦਾ ਬਣ ਹੋਵੇ ਜੰਗਲ ਹੋਵੇ ਇਹਦੇ ਵਿੱਚ ਫਿਰ
ਮਨ ਕੁੰਚਰ ਮੈਂ ਮੰਤ
ਇਹ ਦੋ ਪਾਠ ਇਕੱਠੇ ਇੱਕੋ ਤੁਕ ਚ ਨੇ ਇਹ ਜਿਹੜਾ ਮੰਮੇ ਨੂੰ ਯਈਆ ਲੱਗਿਆ ਹੋਇਆ ਨਾ ਇਹ ਇਉਂ ਸਮਝਣਾ ਜਿਵੇਂ ਮੰਮੇ ਨੂੰ ਦਲਾਈਆਂ ਲੱਗੀਆਂ ਹੁੰਦੀਆਂ ਹਨ ਐਂ ਬੋਲਣਾ ਮੈਂ ਜਾਣੀ ਕਿਤੇ ਸੁੱਧ ਕਰਦੇ ਕਰਦੇ ਮਈਏ ਜਾਂ ਕਿਸੇ ਹੋਰ ਨਾ ਬਣਾ ਲਿਓ ਮਈਆ ਮੁਈਆ ਪਾਠ ਨਹੀਂ ਇਹ ਇਸ ਤਰ੍ਹਾਂ ਮੈਂ ਪਾਠ ਹੈ ਤੋ ਇਸ ਕਰਕੇ ਕਹਿੰਦੇ ਵੀ ਇਹਦੇ ਚ ਜਿਹੜਾ ਮਨ ਹੈ ਕੁੰਚਰ ਨਾਮ ਹਾਥੀ ਦਾ ਉਹ ਹੰਕਾਰ ਰੂਪੀ ਮੈਂ ਫਾਰਸੀ ਦੇ ਸ਼ਰਾਬ ਨੂੰ ਕਹਿੰਦੇ ਨੇ ਫਾਰਸੀ ਦਾ ਸ਼ਬਦ ਹੈ ਤੇ ਇਹਦੇ ਵਿੱਚ ਵੀ ਸ਼ਰਾਬ ਕਾਹਦੀ ਹੰਕਾਰ ਦੀ ਸ਼ਰਾਬ ਪੀ ਕੇ ਮੰਤ ਮਸਤ ਹੋਇਆ ਫਿਰਦਾ ਹੈ ਇਹ ਸਰੀਰ ਕਜਲੀ ਬਨ ਤੇ ਅਸਾਮ ਦੇ ਇੱਕ ਪ੍ਰਸਿੱਧ ਜੰਗਲ ਹੈ ਜਿਹਦੇ ਬਹੁਤ ਹਾਥੀ ਰਹਿੰਦੇ ਹੈ ਉਹਦੇ ਵਾਂਗ ਹੋ ਰਿਹਾ ਹੈ ਇਸ ਮਨ ਰੂਪੀ ਹਾਥੀ ਮਮਤਾ ਰੂਪੀ ਸ਼ਰਾਬ ਪੀ ਕੇ ਮਸਤ ਹੋਇਆ ਸ਼ੁਭ ਗੁਣਾਂ ਰੂਪੀ ਕੇਲਿਆਂ ਨੂੰ ਪੁੱਟੀ ਜਾ ਰਿਹਾ ਹੈ ਜਿਹੜੇ ਸ਼ੁਭ ਗੁਣਾਂ ਦੇ ਕੇਲੇ ਆਦਿ ਹਨ
ਅੰਕਸ ਗਿਆਨ ਰਤਨ ਹੈ
ਤੇ ਗਿਆਨ ਇਹ ਸਮਝ ਲਓ ਵੀ ਗੱਗੇ ਨੂੰ ਸਿਹਾਰੀ ਲੱਗੀ ਹੋਵੇ ਤੇ ਜਿਹੜਾ ਪੈਰ ਚ ਚਿੰਨ ਹੈ ਉਹਨੂੰ ਸਮਝ ਲਓ ਵੀ ਐੜਾ ਹੈ ਤੇ ਐੜੇ ਨੂੰ ਕੰਨਾ ਲੱਗਿਆ ਹੋਇਆ ਹੈ ਇਸ ਪ੍ਰਕਾਰ ਗਿਆਨ ਸ਼ਬਦ ਬੋਲਣਾ ਇਹਨੂੰ ਐਸੇ ਮਨ ਰੂਪੀ ਹਾਥੀ ਨੂੰ ਬਸ ਕਰਨ ਦੇ ਲਈ ਗਿਆਨ ਰੂਪੀ ਜਿਹੜਾ ਨਾ ਰਤਨ ਅੰਕਸ ਕੁੰਡੇ ਦੀ ਨਿਆਈ ਹੈ ਰਤਨ ਅਮੋਲਕ ਹੁੰਦਾ ਰਤਨ ਹੁੰਦਾ ਅਮੋਲਕ ਕਹਿੰਦੇ ਇਹਨੂੰ ਬਸ ਕਰਨ ਦੇ ਵਿੱਚ ਅੰਕਸ ਕੁੰਡਾ ਜਿਹੜਾ ਅਮੋਲਕ ਹੀ ਹੈ ਇਹ ਜਿਹੜਾ ਗੁਰੂ ਦੇ ਸ਼ਬਦ ਦਾ ਮਨ ਲੋਚੈ ਬੁਰੇ ਆਈਆਂ ਗੁਰਸਬਦ ਦੀ ਇਹ ਮਨ ਹੋੜੀ ਹੈ ਇਹ ਹੋੜਾ ਹੀ ਸ਼ਬਦ ਦਾ ਦਿੱਤਾ ਜਾ ਸਕਦਾ ਅੱਗੇ ਦੱਸਦੇ ਨੇ
ਖੇਵਟ ਬਿਰਲਾ ਸੰਤ
ਜਿਸ ਨੂੰ ਜਿਹੜਾ ਕਿਹਾ ਖੇਵਟ ਕੇਵਟ ਹੁੰਦਾ ਹੈ ਖੇਵਟ ਦਾ ਅਰਥ ਵੀ ਕੇਵਟ ਹੈ ਕੇਵਟ ਜਿਹੜਾ ਕਿਸ਼ਤੀ ਚਲਾਉਣ ਵਾਲਾ ਤੇ ਚਲਾਉਣ ਵਾਲੇ ਦਾ ਨਾਮ ਹੈ ਤੇ ਇਸ ਕਰਕੇ ਨਾ ਖੇਵਟ ਚਲਾਉਣ ਵਾਲਾ ਕੋਈ ਬਿਰਲਾ ਹੀ ਸੰਤ ਰੂਪੀ ਮਹਾਵਤ ਹੈ ਤੀਸਰੇ ਪਾਤਸ਼ਾਹ ਦਾ ਸ਼ਬਦ ਨਹੀਂ ਆਉਂਦਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤੈ ਜਾਏ ਤੇ ਜਾਂ ਫਿਰ ਇਹ ਕਹਿ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ ਇਸ ਪ੍ਰਕਾਰ ਹੈ ਇਹ ਉਪਦੇਸ਼ ਦਿੱਤਾ ਹੈ ਮਨ ਸਾਡਾ ਹਾਥੀ ਦੀ ਨਿਆਈ ਹੈ
ਕਬੀਰ ਰਾਮ ਰਤਨ ਮੁਖ ਕੋਥਰੀ
ਤੇ ਜਿਵੇਂ ਹਾਥੀ ਨੂੰ ਕੁੰਡੇ ਨਾਲ ਬਸ ਕਰੀਦਾ ਗੁਰੂ ਦੇ ਸ਼ਬਦ ਨਾਲ ਇਹਨੂੰ ਬਸ ਕਰਨਾ ਹੈ ਇਹ ਜੁਗਤੀ ਦੱਸੀ ਹੈ ਪਿਛਲੇ ਸਲੋਕ ਹੁਣ ਬੋਲੋ ਜੀ
ਕਬੀਰ ਰਾਮ ਰਤਨ ਮੁਖ ਕੋਥਰੀ
ਆਦ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਕਿ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਰਤਨ ਦੀ ਨਿਆਈ ਹੈ ਅਮੋਲਕ ਹੈ ਇਹ ਤੇ ਇਹ ਰਤਨਾਂ ਦੀ ਜਿਹੜੀ ਕੋਥਰੀ ਕੋਥਰੀ ਨਾ ਜਿਹੜਾ ਗੁਥਲੀ ਹੁੰਦੀ ਹੈ ਉਹਦਾ ਨਾਮ ਹੈ ਜਿਹਦੇ ਚ ਪੈਸੇ ਪਾਏ ਹੋਣ ਕਹਿੰਦੇ ਇਹ ਜਿਹੜੀ ਰਾਮ ਰਤਨਾਂ ਦੀ ਗੁਥਲੀ ਹੈ
ਪਾਰਖ ਆਗੈ ਖੋਲ
ਇਸ ਨੂੰ ਪਾਰਖ ਨੇ ਪਰਖਣਾ ਕਰਨ ਵਾਲਾ ਪਰਖਣਾ ਕਰਨ ਵਾਲੇ ਜਗਿਆਸੂ ਦੇ ਅੱਗੇ ਖੋਲ ਖੋਲਣਾ ਕਰ ਭਾਵ ਕਿਸੇ ਅਨਅਧਿਕਾਰੀ ਨੂੰ ਨਾਮ ਦਾ ਉਪਦੇਸ਼ ਨਾ ਦੇਣਾ ਕਰ, ਨਹੀਂ ਤਾਂ ਫਿਰ ਉਹੀ ਹੋਊਗੀ ਜਿਹੜੀ ਚਿੜੀ ਨਾਲ ਹੋਈ ਸੀ। ਉਹ ਬਾਂਦਰ ਨੂੰ ਉਪਦੇਸ਼ ਹੀ ਦਿੱਤਾ ਸੀ ਵੀ ਤੂੰ ਠੋਠਰ ਕਰਦਾ ਫਿਰਦਾ, ਪਿੱਛੇ ਪ੍ਰਸੰਗ ਆ ਚੁੱਕਾ। ਉਹ ਕਹਿੰਦਾ ਪੰਡਿਤ ਨਾਲ ਝਗੜਾ ਕਰਦੀ, ਆਪਣੇ ਆਪ ਨੂੰ ਪੰਡਿਤ ਮੰਨਦਾ ਬਾਂਦਰ। ਸੋ ਇਸ ਕਰਕੇ ਉਹਨੂੰ ਵਿਚਾਰੀ ਨੂੰ, ਇਸੇ ਕਰਕੇ ਜੈਸੇ ਕੈਸੇ ਪੁਰਖੋ ਦਹਿ ਉਪਦੇਸ਼ ਨਾ ਸੰਤ, ਇਹ ਅਨਅਧਿਕਾਰੀ ਉਪਦੇਸ਼ ਨਹੀਂ ਦੇਣਾ ਚਾਹੀਦਾ। ਇਹ ਭਾਵ ਕਿਹਾ ਹੈ
ਕਬੀਰ ਰਾਮ ਰਤਨ ਮੁਖ ਕੋਥਰੀ।
ਭਾਵ ਕਬੀਰ ਸਾਹਿਬ ਜੀ ਕਹਿੰਦੇ ਰਾਮ ਪਰਮਾਤਮਾ ਦੇ ਨਾਮ ਰਤਨ ਦੀ, ਜਿਹੜਾ ਇਹ ਰਤਨਾਂ ਦੀ ਨਹੀਂ ਆਈ ਹੈ, ਰਾਮ ਰਮੇ ਹੋਏ ਪਰਮਾਤਮਾ ਦੀ, ਇਹ ਅਮੋਲਕ ਹੈ। ਤੇ ਸੰਤ ਜਨਾਂ ਦੇ ਮੁੱਖ ਰੂਪੀ ਜਿਹੜਾ ਮੂੰਹ ਹੈ ਨਾ ਸੰਤਾਂ ਦਾ, ਇਹ ਕੋਥਰੀ ਗੁਥਲੀ ਹੈ, ਉਹਦੇ ਵਿੱਚ ਹੈ ਐਸਾ ਨਾਮ ਦਾ ਜਿਹੜਾ ਰਤਨ ਹੈ।
ਪਾਰਖ ਆਗੈ ਖੋਲ,
ਪਾਰਖੂ ਜਿਹੜਾ ਜਗਿਆਸੂ ਹੈ ਭਾਈ, ਜਿਹੜਾ ਅਧਿਕਾਰੀ ਹੈ ਨਾ, ਉਹਦੇ ਅੱਗੇ ਖੋਲਣਾ ਚਾਹੀਦਾ। ਅਨ ਅਧਿਕਾਰੀ ਨੂੰ ਉਪਦੇਸ਼ ਦੇਣਾ ਦੇਣਾ ਕਰਨਾ, ਇਸ ਪ੍ਰਕਾਰ ਦਾ ਇਹ ਨਿਯਮ ਬਣਿਆ ਹੋਇਆ।
ਕੋਈ ਆਏ ਮਿਲੈ ਗੋ ਗਾਹਕੀ,
ਕਹਿੰਦੇ ਜਦੋਂ ਕੋਈ ਜਗਿਆਸੂ ਰੂਪ ਗਾਹਕੀ ਗ੍ਰਾਹਕ ਆ ਕੇ ਸ਼ਰਧਾ ਰੂਪੀ ਪੂੰਜੀ ਲੈ ਕੇ, ਮਿਲੇਗਾ ਮਿਲੇਗਾ, ਤੋ ਐਸਾ ਕੋਈ ਆ ਗਿਆ ਹੈ,
ਲੇਗੋ ਮਹਿਗੇ ਮੋਲ,
ਤਾਂ ਫਿਰ ਉਸ ਵੇਲੇ ਮਹਿੰਗੇ ਮੁੱਲ, ਮਹਿੰਗੇ ਮੁੱਲ ਭਾਵ ਰਾਮ ਨਾਮ ਰੂਪੀ ਰਤਨ ਲੇਗੋ ਲੈ ਲਵੇਗਾ। ਕਿਵੇਂ? ਉਹ ਤਨ ਮਨ ਧਨ ਅਰਪਣ ਰੂਪੀ ਮਹਿੰਗੇ ਮੁੱਲ ਲੈ ਲਵੇਗਾ। ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀਅ ਸੱਟੈ। ਇਸ ਕਰਕੇ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅੱਗੇ ਦੱਸਦੇ ਨੇ
ਕਬੀਰ ਰਾਮ ਨਾਮ ਜਾਣਿਓ ਨਹੀਂ।
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਜਿਸ ਨੇ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਤਾਂ ਜਾਣਿਓ, ਜਾਣਨਾ ਨਹੀਂ ਕੀਤਾ।
ਪਾਲਿਓ ਕਟਕ ਕੁਟੰਬ,
ਤੇ ਕੀ ਕਰਦਾ ਰਿਹਾ? ਨਾਮ ਜਪਣਾ ਨਹੀਂ ਕੀਤਾ ਤੇ ਕੀ ਕਰਦਾ ਰਿਹਾ? ਕਟਕ ਨਾਮ ਹੁੰਦਾ ਫੌਜ ਦਾ, ਤੇ ਆਪਣੇ ਪਰਿਵਾਰ ਰੂਪੀ ਫੌਜ ਨੂੰ ਪਾਲਦੀ ਆ ਸਰਕਾਰ। ਕਹਿੰਦੇ ਤੂੰ ਆਪਣੀ ਪਰਿਵਾਰ ਰੂਪੀ ਫੌਜ ਨੂੰ ਹੀ ਪਾਲਦਾ ਰਿਹਾ, ਉਹਦੀ ਨਾ ਕੁਟੰਬ ਪਰਿਵਾਰ ਨੂੰ ਹੀ ਪਾਲਿਓ ਪਾਲਦਾ ਰਿਹਾ, ਹੋਰ ਕੀ ਕੀਤਾ? ਸਾਰੀ ਜ਼ਿੰਦਗੀ ਪਰਿਵਾਰ ਦੇ ਲੇਖੇ ਲਾ ਦਿੱਤੀ, ਜਦੋਂ ਮਰਿਆ ਕੀ ਬਣਿਆ ਭਾਈ? ਪਰਿਵਾਰ ਦਾ ਤਾਂ ਕੋਈ ਜੀ ਜਾਇਆ ਗਿਆ ਨਹੀਂ ਫਿਰ ਨਾਲ ਸਹਾਇਤਾ ਕਰਨ, ਵੀ ਤੂੰ ਸਾਡੇ ਲਈ ਔਖਾ ਹੋ ਕੇ ਧਨ ਕਮਾਉਂਦਾ ਰਿਹਾ, ਵੀ ਤੇਰੀ ਅਸੀਂ ਹੁਣ ਸਹਾਇਤਾ ਕਰਦੇ ਹਾਂ, ਤੇ ਉਸੇ ਤਿਨਕੇ ਤੋੜ ਕੇ ਵਾਪਸ ਆ ਜਾਣਾ। ਤੋ ਇਸ ਪ੍ਰਕਾਰ ਦੱਸਦੇ ਨੇ, ਕਹਿੰਦੇ ਭਾਈ ਇਹ ਪਰਿਵਾਰ ਨੂੰ ਹੀ ਪਾਲਦਾ ਰਿਹਾ ਹੈ, ਤੂੰ ਇਹ ਮਨ ਪਿਆ ਰਿਹਾ, ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤਲਾਈ ਹੈ? ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪੁੱਛੋ ਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ, ਕਹਿ ਨਾਨਕ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ। ਇਸ ਕਰਕੇ ਸੱਚਾ ਤਾਂ ਨਾਮ ਹੀ ਆ ਪ੍ਰਮਾਤਮਾ, ਤੂੰ ਸੰਭਾਲ ਕਰ।
ਧੰਦੇ ਹੀ ਮੈਂ ਮਰ ਗਇਓ,
ਉਹ ਅੰਤ ਨੂੰ ਪਰਿਵਾਰ ਸੰਸਾਰਕ ਧੰਦਿਆਂ ਦੇ ਹੀ ਮੈਂ ਵਿੱਚ ਫਸਿਆ ਹੋਇਆ ਮਰ ਗਿਆ ਹੈ।
ਬਾਹਰ ਭਈ ਨਾ ਬੰਬ,
ਬੰਬ ਆਵਾਜ਼ ਦਾ ਨਾਮ ਹੈ, ਆਵਾਜ਼ ਵੀ ਬਾਹਰ ਨਾ ਨਿਕਲ ਭਈ ਹੋਈ, ਪਰਮਾਤਮਾ ਦੇ ਨਾਮ ਦੀ ਬਾਣੀ ਬਾਹਰ ਨਾ ਨਿਕਲੀ, ਭਾਵ ਨਾਮ ਨਾ ਜਪ ਸਕਿਆ, ਬਾਕੀ ਸਭ ਕੁਝ ਕਰਦਾ ਰਿਹਾ।
ਕਬੀਰ ਆਖੀ ਘੇਰੇ ਮਾਟੁਕੇ,
ਹੁਣ ਜ਼ਿੰਦਗੀ ਕਿਵੇਂ ਜਾ ਰਹੀ ਆ? ਕਬੀਰ ਸਾਹਿਬ ਕਹਿੰਦੇ ਨੇ ਮੁਕਦੀ ਹੋਈ ਜ਼ਿੰਦਗੀ ਵੱਲ, ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰ ਚ, ਇਹ ਹਾਲਤ ਹੋ ਰਹੀ ਹੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੇ ਭਾਈ, ਆਖੀ ਅੱਖਾਂ ਦਾ ਨਾਮ ਹੈ, ਆਖੀ ਕੇਰੇ ਦੇ, ਕੇਰ ਦਾ ਅਰਥ ਦੇ, ਅੱਖਾਂ ਦੇ ਮੱਟ ਕੇ ਝਮਕਦਿਆਂ ਝਮਕਦਿਆਂ ਨਿਮਕ ਨਿਮਕ ਸਮੇਂ ਦੇ ਵਿੱਚ, ਭਾਵ ਕਿ ਅੱਖਾਂ ਦੇ ਚਮਕਾਰੇ ਜਿਹੜੇ ਨੇ ਪਲਕਾਂ ਲੱਗਦੀਆਂ ਖੁੱਲਦੀਆਂ ਨੇ, ਐ ਉਮਰ ਤੇਰੀ ਬੀਤਦੀ ਜਾ ਰਹੀ ਹੈ।
ਪਲ ਪਲ ਗਈ ਬਿਹਾਈ,
ਪਲ ਪਲ ਸਮਾਂ, ਥੋੜਾ ਥੋੜੇ ਸਮੇਂ ਦੇ ਵਿੱਚ ਉਮਰ ਵਿਆਹੇ ਬਤੀਤ ਹੋ ਗਈ ਤੇਰੀ,
ਮਨ ਜੰਜਾਲ ਨਾ ਛੁੱਡੇ,
ਪਰ ਮਨ ਫੇਰ ਵੀ ਜੰਜਾਲਾਂ ਦੇ ਬੰਧਨਾਂ ਨੂੰ, ਇਹ ਜੰਜਾਲ ਜਿਹੜੇ ਨੇ ਬੰਧਨ ਪਾਉਣ ਵਾਲੇ ਕਰਮ ਨਹੀਂ ਛੱਡਦਾ। ਤੇ ਉਮਰ ਭਾਵੇਂ ਬੁਢਾਪੇ ਦੀ ਹੋਗੀ ਪਰ ਮਨ ਦੇ ਵਿੱਚ ਮੋਹ ਉਸੇ ਤਰ੍ਹਾਂ ਪ੍ਰਬਲ ਹੈ।
ਜਮ ਦੀਆ ਦਮਾਮਾ ਆਏ,
ਬਸ ਇੰਨੇ ਇਤਨੇ ਚਿਰ ਨੂੰ ਜਮ ਨੇ ਆ ਕੇ ਮੌਤ ਦਾ ਦਮਾਮਾ ਧੌਂਸਾ ਵਜਾ ਦਿੱਤਾ, ਦੀਆ ਦੇਣਾ ਕੀਤਾ, ਮੌਤ ਹੈ ਜਿਹੜੀ ਧੌਂਸਾ ਵਜਾ ਦਿੰਦੀ ਆ, ਫਿਰ ਆ ਕੇ ਜਿੰਦ ਕੱਢ ਕੇ ਕਰਮਾਂ ਦਾ ਲੇਖਾ ਜੋਖਾ ਕਰਨ ਦੇ ਲਈ ਲੈ ਜਾਂਦਾ ਹੈ। ਜਮ ਦੀਆ ਦਮਾਮਾ ਜਮ ਆ ਜਾਂਦਾ, ਜਿੰਦ ਕੱਢਣ ਵਾਲਾ ਜਿੰਦ ਨਵਾਣੀ ਕੱਢੀ ਹੈ, ਹੱਡਾਂ ਕੂਕੜ ਕਾਏ, ਇਹ ਹਾਲਤ ਹੋ ਜਾਂਦੀ ਹੈ।
ਕਬੀਰ ਤਰਵਰ ਰੂਪੀ ਰਾਮ ਹੈ,
ਇਹ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ ਵੀ ਤਰਵਰ ਰੂਪੀ ਰਾਮ ਹੈ। ਇਹ ਭਾਈ ਤਰਵਰ ਨਾਮ ਹੁੰਦਾ ਬਿਰਸ਼ ਦਾ, ਤਰ ਬਿਰਸ਼ ਨੂੰ ਕਹਿੰਦੇ ਨੇ, ਵਰ ਸ੍ਰੇਸ਼ਟ, ਸ੍ਰੇਸ਼ਟ ਬਿਰਸ਼ ਰੂਪੀ ਰਾਮ ਪਰਮਾਤਮਾ ਹੈ।
ਫਲ ਰੂਪੀ ਬੈਰਾਗ,
ਤੇ ਮੂਲ ਰੂਪ ਬ੍ਰਹਮ ਹੈ, ਬੈਰਾਗ ਰੂਪੀ ਫਲ ਇਹਨੂੰ ਲੱਗਾ ਹੋਇਆ।
ਛਾਇਆ ਰੂਪੀ ਸਾਧ ਹੈ,
ਤੇ ਇਉਂ ਫਿਰ ਸਾਧ ਪੋਲਾ ਪਾਠ ਹੈ ਭਾਈ, ਛਾਂ ਰੂਪੀ ਸਾਧ ਸ੍ਰੇਸ਼ਟ ਸੰਤ ਜਨ ਹਨ।
ਜਿਨ ਤਜਿਆ ਬਾਦ ਵਿਵਾਦ,
ਜਿਨ੍ਹਾਂ ਨੇ ਬਾਦ ਵਿਅਰਥ ਵਿਵਾਦ ਝਗੜਾ ਤਜਿਆ ਛੱਡ ਦਿੱਤਾ, ਸੰਸਾਰ ਦੇ ਝਗੜਿਆਂ ਤੋਂ ਪਰੇ ਹੋ ਗਏ, ਵੀ ਕੀ ਲੈਣਾ ਸਾਨੂੰ, ਸੰਸਾਰ ਨਾਸਮਾਨ ਹੈ। ਇਸ ਪ੍ਰਕਾਰ ਸਾਧ ਜੀ ਇਹ ਕਥਨ ਕੀਤਾ। ਇਸੇ ਪ੍ਰਕਾਰ ਜੇ
ਕਬੀਰ ਤਰਵਰ ਰੂਪੀ ਰਾਮ ਹੈ,
ਤੇ ਇਹਦੇ ਵਿਚ ਹੈ ਕਿ ਬਿਰਸ਼ ਦੀ ਨਿਆਈ, ਕਿਉਂ ਸਾਧੂ ਜਨ ਬਿਰਸ਼ ਦੀ ਨਿਆਈ ਨਾ, ਤੇ ਸਤ ਸੰਤੋਖ ਆਦਿ ਸੁਭ ਗੁਣਾਂ ਦੇ ਇਹਦੇ ਉਹਨੂੰ ਪੱਤਰੇ ਲੱਗੇ ਹੋਏ ਨੇ, ਕਰਨਾ ਮੁਦਤਾ ਮੈਤਰੀ ਉਪੇਖਿਆ ਰੂਬਟਾਣੀਆਂ ਲੱਗੀਆਂ ਹੋਈਆਂ, ਬੈਰਾਗ ਰੂਪੀ ਫੁੱਲ ਹੈ। ਤੇ ਇਸ ਪ੍ਰਕਾਰ ਅੱਗੇ ਦੱਸਦੇ ਨੇ,
ਫਲ ਰੂਪੀ ਬੈਰਾਗ,
ਬੈਰਾਗ ਰੂਪੀ ਫੁੱਲ ਅਤੇ ਰਾਮ ਰੂਪੀ ਫਲ ਹੈ। ਇਸ ਪ੍ਰਕਾਰ ਹੈ,
ਛਾਇਆ ਰੂਪੀ ਸਾਧ ਹੈ,
ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਇਆ ਉਹਨਾਂ ਨੂੰ ਸ਼ਾਂਤੀ ਰੂਪੀ ਛਾਂ ਪ੍ਰਾਪਤ ਹੋਈ ਹੈ, ਤੇ ਉਹਨਾਂ ਨੇ ਫਿਰ
ਜਿਨ ਤਜਿਆ ਬਾਦ ਵਿਵਾਦ,
ਉਹਨਾਂ ਨੇ ਬਾਦ ਸੋਏ ਮਤ ਦਾ ਮੰਡਣ ਤੇ ਵਿਵਾਦ ਪਰਮਤ ਦਾ ਖੰਡਨ, ਉਹਨੂੰ ਵਿਵਾਦ ਕਹਿੰਦੇ ਨੇ, ਇਹ ਸੁਭਾਅ ਹੀ ਛੱਡ ਦਿੱਤਾ ਉਹਨਾਂ ਨੇ। ਤੋ ਇਸ ਕਰਕੇ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ, ਬੈਰਾਗ ਰੂਪੀ ਬਿਰਸ਼ ਹੈ, ਰਾਮ ਰੂਪੀ ਫਲ ਹੈ। ਤੇ ਪਹਿਲੇ ਅਰਥ ਤੋਂ ਭਾਵ ਕੀ ਹੈ, ਜਿਹੜੇ ਨਾਮ ਜਪੇ ਤਾਂ ਬੈਰਾਗ ਹੁੰਦਾ ਹੈ, ਦੂਸਰੇ ਅਰਥ ਤੋਂ ਭਾਵ ਹੈ ਬੈਰਾਗ ਹੋਏ ਤਾਂ ਨਾਮ ਜਪਿਆ ਜਾਂਦਾ। ਸ੍ਰੇਸ਼ਟ ਮਹਾਤਮਾ ਸ਼ਾਨ ਰੂਪ ਨ, ਜਿਨ੍ਹਾਂ ਨੇ ਬਾਦ ਵਿਵਾਦ ਝਗੜਾ ਛੱਡ ਦਿੱਤਾ ਹੈ। ਤੇ ਕੋਈ ਮੌਸਮੀ ਫਲਾਂ ਦੇ ਰੁੱਖ ਲਾ ਰਿਹਾ ਸੀ, ਪੌਦੇ ਲਾ ਰਿਹਾ ਸੀ ਮੌਸਮੀ, ਉਹਨਾਂ ਦੇ ਪ੍ਰਥਾਏ ਕਬੀਰ ਸਾਹਿਬ ਜਦੋਂ ਨਿਗਾਹ ਪਈ, ਉਚਾਰਨ ਕਰਦੇ ਹਨ ਕਬੀਰ ਸਾਹਿਬ,
ਕਬੀਰ ਐਸਾ ਬੀਜ ਬੋਏ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਭਾਈ ਜੇ ਬੀਜ ਬੀਜਣਾ ਹੈ ਤਾਂ ਐਸਾ ਇਹੋ ਜਿਹਾ ਬੀਜ ਬੋਏ ਬੀਜਣਾ ਕਰੋ,
ਬਾਰਹ ਮਾਸ ਫਲੰਤ,
ਉਹ ਕਹਿੰਦੇ ਫਲਾਣਾ ਬੂਟਾ ਜੀ ਬਾਰਾਂ ਮਾਸ ਹੀ ਹੈ, ਵੀ ਬਾਰਾਂ ਮਹੀਨੇ ਫਲਦਾ ਰਹਿੰਦਾ, ਬਾਰਾਂ ਮਾਸ ਮਹੀਨੇ ਵਿਚ ਫਲੰਤ ਫਲਦਾ ਰਹੇ।
ਸ਼ੀਤਲ ਛਾਇਆ ਗਹਿਰ ਫਲ,
ਜਿਸ ਦੀ ਛਾਇਆ ਛਾਂ ਬਹੁਤ ਸ਼ੀਤਲ ਠੰਡੀ ਹੋਵੇ, ਗਹਿਰ ਗਾੜੀ ਅਤੇ ਸੰਘਣੇ ਫਲ ਲੱਗੇ ਹੋਣ, ਅਤੇ
ਪੰਖੀ ਕੇਲ ਕਰੰਤ,
ਪੰਛੀ ਉਸ ਦੇ ਉੱਪਰ ਕੇਲ ਆਨੰਦ ਦਾ ਨਾਮ ਹੈ, ਕਰੰਤ ਕਰਦੇ ਹੋਣ, ਇਹ ਹੈ ਬਾਹਜ। ਇਹਦੇ ਵਿਚ ਨੂੰ ਦ੍ਰਿਸ਼ਟਾਂਤ ਨੂੰ ਦਾ ਦ੍ਰਿਸ਼ਟਾਂਤ ਬਣਾ ਕੇ ਕਥਨ ਕਰਦੇ ਹਨ, ਤ੍ਰੀ ਭਾਵ ਦੇ ਵਿਚ ਇਸੇ ਪ੍ਰਕਾਰ ਜੇ
ਕਬੀਰ ਐਸਾ ਬੀਜ ਬੋਏ,
ਕਬੀਰ ਸਾਹਿਬ ਜੀ ਕਥਨ ਕਰਦੇ, ਇਹ ਭਾਈ ਆਪਣੀ ਬੁੱਧ ਰੂਪ ਧਰਤੀ, ਇਹ ਜਿਹੜੀ ਸਾਡੀ ਬੁੱਧੀ ਹੈ ਧਰਤੀ ਦੀ ਨਿਆਈ ਹੈ, ਆਪਣੀ ਬੁੱਧ ਰੂਪ ਧਰਤੀ ਦੇ ਵਿਚ ਐਸਾ ਨਾਮ ਰੂਪੀ ਬੀਜ ਬੀਜਣਾ ਕਰੋ। ਤੇ ਜਿਹੜਾ ਕਬੀਰ ਐਸਾ ਬੀਜ ਬੋਏ, ਐਸਾ ਬੀਜ ਬੀਜਣਾ ਕਰੋ,
ਬਾਰਹ ਮਾਸ ਫਲੰਤ,
ਜੋ ਬਾਰਾਂ ਮਹੀਨਿਆਂ ਵਿਚ ਹੀ ਫਲਦਾ ਰਹਿੰਦਾ, ਭਾਵ ਸਦਾ ਅਤਿਅੰਤ ਸੁਖ ਪ੍ਰਾਪਤ ਹੁੰਦਾ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਤੇ ਬੁੱਧ, ਇਹ ਬਾਰਾਂ ਮਾਸ ਇਹਨਾਂ ਨੂੰ ਸਮਝ ਲਓ ਵੀ ਮਸਣਾ, ਭਾਵ ਵਿਸ਼ਿਆਂ ਤੋਂ ਰੋਕਣਾ ਕਰ ਇਹਨਾਂ ਨੂੰ, ਇਹ ਕਥਨ ਕੀਤਾ।
ਸ਼ੀਤਲ ਛਾਇਆ ਗਹਿਰ ਫਲ,
ਐਸਾ ਬੀਜ ਬੀਜਣ ਦੇ ਨਾਲ ਸ਼ੀਤਲ ਸ਼ਾਂਤੀ ਰੂਪੀ ਠੰਡੀ, ਜਿਹੜੀ ਛਾਇਆ ਛਾਂ ਗਹਿਰ ਨਿਰਹਲ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ, ਬ੍ਰਹਮਾਨੰਦ ਰੂਪੀ ਫਲ ਲੱਗੇਗਾ ਫਿਰ ਇਸ ਨੂੰ।
ਪੰਖੀ ਕੇਲ ਕਰੰਤ,
ਉਹਦੇ ਉੱਪਰ ਮਹਾਤਮਾ ਰੂਪੀ ਪੰਛੀ ਆਨੰਦ ਮਾਨਣਾ ਕਰਨਗੇ, ਜਗਿਆਸੂ ਆ ਕੇ ਉਹਨਾਂ ਕੋਲੋਂ ਉਪਦੇਸ਼ ਲੈ ਕੇ ਪਰਮਾਰਥ ਦਾ ਲਾਹਾ ਪ੍ਰਾਪਤ ਕਰਨਗੇ।
ਕਬੀਰ ਦਾਤਾ ਤਰਵਰ ਦਇਆ ਫਲ,
ਤੇ ਇਹ ਜਿਹੜਾ ਯਈਏ ਨੂੰ ਕੰਨਾ ਲੱਗਿਆ ਭਾਈ, ਇਉਂ ਸਮਝਣਾ ਵੀ ਦੱਦਾ ਤਾਂ ਦੱਦਾ ਹੈ ਹੀ, ਵੀ ਯਈਏ ਦੇ ਥਾਂ ਤੇ ਈੜੀ ਨੂੰ ਸਿਹਾਰੀ ਲੱਗੀ ਹੋਵੇ, ਨਾਲ ਐੜਾ ਹੋਵੇ, ਉਹਨੂੰ ਕੰਨਾ ਲੱਗਿਆ ਹੋਵੇ, ਜਿਵੇਂ ਇਹ ਅੱਖਰ ਬੋਲੇ ਐ ਇੱਥੇ ਯਈਆ ਬੋਲ ਹੋਊਗਾ ਦਇਆ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਭਾਈ ਦਾਤਾ ਦਾਤਾਰ ਗੁਰੂ ਤਰਵਰ ਸ੍ਰੇਸ਼ਟ ਬਿਰਸ਼ ਦੀ ਨਿਆਈ ਹੈ, ਜੋ ਦਇਆ ਰੂਪੀ ਫਲ ਦੇ ਸਹਿਤ ਹੈ, ਇਸ ਕਰਕੇ ਜਿਹੜੀ ਦਇਆ ਹੈ ਨਾ ਇਸ ਫਲ ਦੇ ਸਹਿਤ ਹਨ।
ਉਪਕਾਰੀ ਜੀਵੰਤ,
ਤੇ ਇਸ ਕਰਕੇ ਉਹ ਉਪਕਾਰੀ ਪਰਉਪਕਾਰ ਕਰਨ ਵਾਲੇ, ਤੇ ਗੁਰੂ ਜੀ ਸਦਾ ਜੀਵੰਤ ਜਿਉਂਦੇ ਹਨ, ਜੀਵੰਤ ਜੀਵਾਂ ਉੱਪਰ ਪਰਉਪਕਾਰ ਕਰਨ ਵਾਲੇ ਹਨ ਜਾਂ ਜੀਵਾਂ ਦੇ ਅੰਤ ਪ੍ਰਯੰਤ ਉਪਕਾਰੀ ਹਨ, ਐਸੇ ਹਨ।
ਪੰਖੀ ਚੱਲੇ ਦਿਸਾਵਰੀ,
ਸਤਿਗੁਰੂ ਜੀ ਦਇਆ ਕਰਕੇ ਜਿਗਿਆਸੂ ਰੂਪ, ਜਿਗਿਆਸੂ ਰੂਪੀ ਪੰਖੀ ਪੰਛੀ ਦਿਸਾਵਰੀ ਦਿਸ ਅਵਰੀ ਸੰਸਾਰ ਵੱਲੋਂ ਅਵਰੀ ਹੋਰ ਭਾਵ ਬ੍ਰਹਮ ਜਾਂ ਮੋਖ ਮੁਕਤੀ ਰੂਪੀ ਦਿਸ਼ਾ ਹੈ, ਬ੍ਰਹਮ ਰੂਪੀ ਦਿਸ਼ਾ ਮੁਕਤੀ ਰੂਪੀ ਦਿਸ਼ਾ ਵੱਲ ਚੱਲੇ ਹਨ ਅਤੇ ਆਖਦੇ ਹਨ ਉਸ ਵੇਲੇ
ਬਿਰਖਾ ਸੁਫਲ ਫਲੰਤ,
ਹੇ ਗੁਰੂ ਰੂਪੀ ਬਿਰਸ਼ਾ ਤੂੰ ਸੁਫਲ ਸ੍ਰੇਸ਼ਟ ਸ਼ੁਭ ਗੁਣਾ ਰੂਪੀ ਫਲਾਂ ਦੇ ਨਾਲ ਫਲਿਆ ਹੀ ਰਹੇ, ਫਲੰਤ ਫਲਿਆ ਰਹੋ ਤਾਂ ਕਿ ਹੋਰ ਵੀ ਸਾਡੀ ਤਰ੍ਹਾਂ ਜੀਵ ਰੂਪ ਪੰਛੀ ਜਿਗਿਆਸੂ ਰੂਪ ਪੰਛੀ ਆਨੰਦ ਮਾਣਦੇ ਰਹਿਣ, ਮੁਕਤੀ ਪ੍ਰਾਪਤ ਕਰਦੇ ਰਹਿਣ, ਐਸਾ ਕਥਨ ਕੀਤਾ। ਕਿਸੇ ਜਿਗਿਆਸੂ ਨੇ ਕਬੀਰ ਜੀ ਨੂੰ ਪੁੱਛਿਆ ਸੀ ਕਿ ਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤਾਂ ਭਗਤ ਕਬੀਰ ਸਾਹਿਬ ਨੇ ਕਿਹਾ ਗੁਰੂ ਦੀ ਪ੍ਰਾਪਤੀ ਸਤਸੰਗ ਦੁਆਰਾ ਹੁੰਦੀ ਹੈ। ਤਾਂ ਉਸ ਨੇ ਕਿਹਾ ਕਹਿੰਦੇ ਸਤਸੰਗ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤਾਂ ਕਬੀਰ ਸਾਹਿਬ ਜੀ ਫਿਰ ਸਲੋਕ ਉਚਾਰ ਕੇ ਇਉਂ ਕਥਨ ਕਰਦੇ ਹਨ ਜੀ,
ਕਬੀਰ ਸਾਧੂ ਸੰਗ ਪ੍ਰਾਪਤੀ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗ ਸੰਗਤ ਦੀ ਪ੍ਰਾਪਤੀ ਤਦੋਂ ਹੁੰਦੀ ਹੈ,
ਲਿਖਿਆ ਹੋਏ ਲਿਲਾਟ,
ਜੇਕਰ ਲਿਲਾਟ ਮੱਥੇ ਦੇ ਉੱਪਰ ਸਾਧੂਆਂ ਦੀ ਸੰਗਤ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ। ਤੇ ਇਸ ਕਰਕੇ ਉਹ ਵੱਡ ਭਾਗੀ ਸਾਧ ਸੰਗ ਪ੍ਰਾਪਤ, ਐਵੇਂ ਥੋੜੀ ਕਿਹਾ ਮਹਾਰਾਜ ਨੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ, ਜਿਨ੍ਹਾਂ ਦੇ ਕਰਮ ਨਹੀਂ ਕੰਮ ਕਰਦੇ ਉਹ ਤਾਂ ਦੁਆਰ ਤੇ ਮੱਥਾ ਟੇਕਣ ਵੀ ਨਹੀਂ ਆ ਸਕਦੇ, ਕਥਾ ਸੁਣਨੀ ਤਾਂ ਇੱਕ ਪਾਸੇ ਰਹੀ। ਇਸ ਕਰਕੇ ਇਹ ਕਰਮਾਂ ਦੀ ਬਾਤ ਹੈ ਸਾਰੀ, ਉਹ ਮਾੜੇ ਕਰਮ ਉਹਨੂੰ ਪ੍ਰੇਰਨਗੇ ਵੀ ਠੰਡ ਹੈ ਕੀ ਲੈਣਾ, ਜਾ ਕੇ ਆਰਾਮ ਨਾਲ ਸੁੱਤੇ ਰਹੋ, ਦਿਨ ਚੜ੍ਹੇ ਤੱਕ ਸੁੱਤੇ ਰਹਿਣਾ, ਤੇ ਫੇਰ ਉਦੋਂ ਕਿਤੇ ਇਸ਼ਨਾਨ ਪਾਨ ਕਰਨਾ, ਹੌਲੀ 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 ਫਿਰ ਕਿਤੇ ਕਾਰੋਬਾਰਾਂ ਚ ਲੱਗ ਜਾਣਾ। ਕੀ ਮਨੁੱਖਾ ਸਰੀਰ ਇਹਦੇ ਵਾਸਤੇ ਹੀ ਹੈ? ਇਹ ਕਰਮਾਂ ਦੀ ਗੱਲ ਹੈ। ਲਿਖਿਆ ਹੋਏ ਲਿਲਾਟ, ਦੁਬਾਰੇ ਬੋਲਦੇ ਇੱਕ ਵਾਰੀ,
ਲਿਖਿਆ ਹੋਏ ਲਿਲਾਟ,
ਜਿਹਦੇ ਲਿਲਾਟ ਨਾਮ ਮੱਥੇ ਦਾ, ਮੱਥੇ ਉੱਪਰ ਸਾਧੂਆਂ ਦੀ ਸੰਗਤ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ, ਉਹੀ ਪ੍ਰਾਪਤ ਕਰਦਾ ਹੈ ਸੰਗਤ।
ਮੁਕਤ ਪਦਾਰਥ ਪਾਈਐ,
ਉਹਨਾਂ ਦੀ ਸੰਗਤ ਵਿੱਚੋਂ ਮੁਕਤੀ ਰੂਪੀ ਪਦਾਰਥ ਪਾਈਐ, ਪ੍ਰਾਪਤ ਕਰ ਲਈਦਾ। ਅਤੇ
ਠਾਕ ਨਾ ਅਵਕਟ ਘਾਟ,
ਕਾਮ ਕ੍ਰੋਧ ਰੂਪੀ ਅਵਕਟ ਔਖੀਆਂ ਘਾਟ, ਇਹ ਜਿਹੜੇ ਔਖੇ ਘਾਟ ਨੇ ਬ੍ਰਹਮ ਦੀ ਪ੍ਰਾਪਤੀ ਵਿੱਚ, ਠਾਕ ਰੁਕਾਵਟ ਨਹੀਂ ਫਿਰ ਪਾ ਸਕਦੇ। ਜਮ ਮਾਰਗ ਰਾਗ ਦਵੈਸ਼ ਰੂਪੀ ਔਖੀਆਂ ਘਾਟਾਂ ਦੀ ਕੋਈ ਰੋਕ ਨਹੀਂ ਰਹਿੰਦੀ, ਫਿਰ ਗਿਆਨ ਰੂਪੀ ਘਾਟ ਰਸਤੇ ਉੱਪਰ ਜਦੋਂ ਇਸ ਰਸਤੇ ਦੇ ਉੱਤੇ ਕੋਈ ਚੱਲੂਗਾ, ਆਸਾ ਤ੍ਰਿਸ਼ਨਾ ਆਦਿ ਔਗੁਣਾ ਰੂਪੀ ਤੇ ਅਵਕਟ ਔਖੇ ਘਾਟਾਂ ਦੀ ਕੋਈ ਰੋਕ ਨਹੀਂ ਰਹਿੰਦੀ ਹੈ।
ਕਬੀਰ ਏਕ ਘੜੀ ਆਦਿ ਘੜੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇੱਕ ਘੜੀ ਜਾਂ ਅੱਧੀ ਘੜੀ,
ਆਦਿ ਹੂੰ ਤੇ ਆਦ,
ਜਾਂ ਫਿਰ ਤੇ ਅੱਧੀ ਤੋਂ ਵੀ ਹੂੰ ਬੀ ਦਾ ਅਰਥ ਹੁੰਦਾ, ਅੱਧੀ ਤੋਂ ਵੀ ਆਦ ਅੱਧੀ ਘੜੀ ਜਿਹੜੀ ਹੈ, ਇਹ ਜਿਹੜੀ ਹੈ ਕੀ ਕਰਨਾ, ਸਤਸੰਗਤ ਵਿੱਚ ਜ਼ਰੂਰ ਜਾਣਾ ਚਾਹੀਦਾ, ਇਹ ਸਤਸੰਗ ਦਾ ਪ੍ਰਸੰਗ ਹੈ। ਤੇ ਬਾਕੀ ਭਾਈ ਕਈ ਵਾਰੀ ਅਰਥ ਨਾ ਜਾਣਨ ਕਰਕੇ ਐਸਾ ਵੀ ਕਹਿ ਕੂ ਲੈਂਦੇ ਹੈ, ਆਖੇ ਜੀ ਇੱਕ ਘੜੀ ਨਾਮ ਜਪ ਲਓ, ਚਾਹੇ ਅੱਧੀ ਘੜੀ, ਅੱਧੀ ਤੋਂ ਅੱਧੀ ਜਪ ਲਓ, ਫਿਰ ਹਿਸਾਬ ਲਾ ਕੇ ਵੀ ਅੱਧੀ ਘੜੀ ਜਿਹੜੀ ਹੈ ਘੜੀ 24 ਮਿੰਟ ਦੀ ਹੋ ਗਈ, ਆਖੇ ਚਾਹੇ 24 ਮਿੰਟ ਨਾਮ ਜਪ ਲਓ, ਚਾਹੇ 12 ਮਿੰਟ, ਚਾਹੇ 6 ਮਿੰਟ ਜਪ ਲਓ, ਕਿੰਨੀ ਖੁੱਲ ਮਿਲ ਗਈ ਹੈ ਭਾਈ, 6 ਮਿੰਟ ਨਾਮ ਜਪੋ ਲਓ ਬਸ ਕਲਿਆਣ ਹੋ ਗਈ ਇਹਨੇ ਨਾਲ। ਪ੍ਰਸੰਗ ਕੀ ਚੱਲਿਆ ਆ ਰਿਹਾ? ਸਤਸੰਗਤ ਦਾ। ਸਤਸੰਗਤ ਭਾਵੇਂ ਇੰਨਾ ਕੁ ਚਿਰ ਕਰੋ, ਪਰ ਕਰੋ ਰੋਜ਼, ਇਹ ਗੱਲ ਹੈ। ਇਸ ਕਰਕੇ ਸਤਸੰਗ ਜ਼ਰੂਰ ਕਰਨੀ ਚਾਹੀਦੀ ਹੈ। ਇਹਦੇ ਵਿੱਚ ਜਿਹੜਾ ਘੜੀ ਸ਼ਬਦ ਆਇਆ ਹੈ ਤੇ ਇਹਦੀ ਥੋੜੀ ਜਿਹੀ ਵਿਚਾਰ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਾਂ ਕਰ ਲਈਏ। ਪਿੱਛੇ ਵੀ ਭਾਵੇਂ ਹੁੰਦੀਆਂ ਆਈਆਂ ਵਿਚਾਰਾਂ, ਐਸੀ ਕੋਈ ਬਾਤ ਨਹੀਂ, ਪਰ ਇੱਥੇ ਹੁਣ ਘੜੀ ਸ਼ਬਦ ਲਿਖਿਆ ਹੋਇਆ। ਇਹ ਇਸ ਤਰ੍ਹਾਂ ਹੈ ਵੀ ਇੱਕ ਵਾਰੀ ਜਦੋਂ ਅਸੀਂ ਅੱਖ ਝਮਕਦੇ ਹਾਂ, ਖੋਲਣ ਤੇ ਬੰਦ ਕਰਨ ਦੇ ਸਮੇਂ ਨੂੰ ਇੱਕ ਨਿਮਕ ਕਿਹਾ ਜਾਂਦਾ, ਨਿਮੇਖ ਨਮ ਅੱਖਾਂ ਦਾ ਹੁੰਦਾ, ਇਹਨੂੰ ਕਹਿੰਦੇ ਨਿਮਕ, ਨਿਮਕ ਏਕ ਹਰ ਨਾਮ ਦੇ। ਤੇ ਇਸ ਤਰ੍ਹਾਂ ਜਿਹੜਾ ਨਾ ਨਿਆਇ ਸ਼ਾਸਤਰ ਵਾਲਿਆਂ ਨੇ ਤਾਂ ਚਲੋ ਇਹ ਕਿਹਾ ਵੀ ਅੱਖ ਢੱਕਦੇ ਸੁੱਕੇ ਪੱਤੇ ਸੂਈ ਮਾਰੀਏ, ਉਨੇ ਕੁ ਸਮੇਂ ਦੇ ਵਿੱਚ 4 ਖਿੰਨ ਬਤੀਤ ਹੋ ਜਾਂਦੇ ਨੇ। ਵਿਦਾਂਤ ਮਤ ਵਾਲੇ ਕਹਿੰਦੇ ਹੈ, ਵਿਆਕਰਨ ਵਾਲੇ ਕਹਿੰਦੇ ਵੀ ਜਦੋਂ ਜਿਹੜਾ ਵੀ ਘੱਟ ਸ਼ਬਦ ਕਹਿੰਦੇ ਹਨ ਦੋ ਖਿਨ ਬਤੀਤ ਹੁੰਦੇ ਨੇ। ਘੱਗਾ ਤੇ ਟੈਂਕਾ ਦੋ ਅੱਖਰ ਨੇ, ਇਹ ਇੱਕ ਇੱਕ ਖਿਨ ਦਾ ਵਾਚਕ ਇਸ ਤਰ੍ਹਾਂ ਕਰਿਆ ਉਹਨਾਂ ਨੇ। ਪਰ ਇਹ ਇਸ ਤਰ੍ਹਾਂ ਦਾ ਘੱਟ ਤੋਂ ਘੱਟ ਜਣੀ ਸਮਾਂ ਨਿਮੇਖ ਅੱਖਾਂ ਨੂੰ ਕਹਿੰਦੇ ਨੇ। 15 ਵਾਰ ਅੱਖਾਂ ਦੇ ਖੋਲਣ ਮੀਟਣ ਦੇ ਸਮੇਂ ਨੂੰ ਫਿਰ ਕਹਿੰਦੇ ਨੇ ਵਿਸ਼ਾ। ਵਿਸਵੈ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹੋਆ, ਉੱਥੇ ਸਾਰਾ ਹੀ ਲਿਖ ਦਿੱਤਾ ਮਹਾਰਾਜ ਨੇ। 15 ਵਿਸ਼ਿਆਂ ਦਾ ਇੱਕ ਚਸਾ ਹੁੰਦਾ ਹੈ, 30 ਚਸਿਆਂ ਦਾ ਇੱਕ ਪਲ ਹੁੰਦਾ ਹੈ, 60 ਪਲਾਂ ਦੀ ਇੱਕ ਘੜੀ ਹੁੰਦੀ ਹੈ, 2 ਘੜੀਆਂ ਦਾ ਇੱਕ ਮੁਹੂਰਤ ਹੁੰਦਾ ਹੈ, 7.5 ਘੜੀਆਂ ਦਾ ਇੱਕ ਪਹਿਰ ਹੁੰਦਾ ਹੈ, ਉਸ ਤਰ੍ਹਾਂ 3 ਘੰਟੇ ਦਾ ਹੁੰਦਾ ਹੈ, 8 ਪਹਿਰਾਂ ਦਾ ਇੱਕ ਦਿਨ, ਇਹਦੇ ਵਿੱਚ ਹੀ ਰਾਤ ਥਿੱਤ ਹੁੰਦੀ ਹੈ ਇੱਕ, ਤੇ 7 ਦਿਨਾਂ ਦਾ ਇੱਕ ਹਫ਼ਤਾ ਹੋ ਗਿਆ, ਤੇ 15 ਦਿਨਾਂ ਦਾ ਇੱਕ ਪੱਖ ਹੁੰਦਾ ਹੈ। 2 ਹਫ਼ਤੇ ਹੋ ਗਏ ਨਾ ਵੀ ਇੱਕ ਹੋ ਗਿਆ, ਵੀ ਪੱਖ ਹੋ ਗਿਆ, ਹਨੇਰ ਹੋਵੇ ਚਾਨਣ ਹੋਵੇ, ਤੇ ਫਿਰ 2 ਪੱਖ ਇਕੱਠੇ ਕਰ ਲਏ ਤਾਂ 1 ਮਹੀਨਾ ਹੋ ਜਾਂਦਾ ਹੈ, 2 ਮਹੀਨੇ ਇਕੱਠੇ ਕਰ ਲਏ 1 ਰੁੱਤ ਖੱਟ ਰੁੱਤਾਂ ਦੇ ਵਿੱਚ, ਤੇ ਇਸ ਪ੍ਰਕਾਰ 6 ਰੁੱਤਾਂ ਇਕੱਠੀਆਂ ਕਰ ਲਈਏ ਉਹਦੇ 'ਚ 12 ਮਹੀਨੇ ਹੋ ਗਏ, ਕਿਉਂਕਿ 2 ਮਹੀਨੇ ਦਾ ਇੱਕ ਜਿਹੜਾ ਇੱਕ ਰੁੱਤ ਹੁੰਦੀ ਹੈ, ਮਹੀਨੇ 2 ਹੁੰਦੇ ਤੇ ਉਹਦੇ ਰੁੱਤ 1 ਹੁੰਦੀ ਹੈ, 6 ਰੁੱਤਾਂ ਇਕੱਠੀਆਂ ਕਰ ਲਈਆਂ ਤੇ ਉਹਦੇ ਵਿੱਚ ਸਾਧ ਸਿੰਘ ਜੀ ਫਿਰ, ਤੇ 6 × 12 ਮਹੀਨੇ ਹੋ ਗਏ, ਤੇ ਇਸ ਪ੍ਰਕਾਰ ਜਿਹੜਾ 12 ਮਹੀਨੇ ਨੇ, 12 ਸਾਲ ਜਿਹੜੇ ਨੇ, ਉਹਨਾਂ ਨੂੰ ਇਕੱਠੇ ਕਰ ਲਈਏ ਇੱਕ ਕੁੰਭ ਹੁੰਦਾ ਹੈ। ਤੇ ਸਭ ਤੋਂ ਘੱਟ ਸਮਾਂ ਕਿਹੜਾ ਹੋਇਆ ਉਹਨੂੰ ਸਾਧ ਸਿੰਘ ਜੀ ਗੁਰਬਾਣੀ ਦੇ ਵਿੱਚ ਇੰਨਾ ਸਮੇਂ ਨੂੰ ਬਰੀਕੀ ਤੱਕ ਮਾਪਿਆ ਨਾ, ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ, ਲੈ ਇਦੋਂ ਘੱਟ ਸਮਾਂ ਕੋਈ ਨਹੀਂ ਹੈ ਜਿਹੜਾ ਗੁਰੂ ਨਾਨਕ ਨੇ ਮਾਪਿਆ। ਤੇ ਉਹਦੇ ਚ ਹੈ ਵੀ ਬਿੰਦ ਸਮਾਂ ਜਿਹੜਾ ਹੈ ਉਹਦੇ ਚ ਇਸ ਤਰ੍ਹਾਂ ਹੈ ਵੀ ਜਿਹੜਾ ਇੱਕ ਖਿਣ ਦੇ ਜਿਹੜਾ ਖਿਣ ਲੈ ਲਈਏ ਜਿਹੜਾ ਪਿੱਛੇ ਸ਼ੁਰੂ ਹੋਇਆ ਸੀ, ਇੱਕ ਖਿਣ ਦੇ 6ਵੇਂ ਹਿੱਸੇ ਦਾ ਨਾਮ ਚੁੱਖ ਹੁੰਦਾ, ਤੇ ਇੰਨਾ ਬਰੀਕ ਸਮਾਂ ਚੁੱਖ ਦੇ 6ਵੇਂ ਹਿੱਸੇ ਦਾ ਨਾਮ ਬਿੰਦ ਹੁੰਦਾ। ਕਹਿਣ ਨੂੰ ਕਹਿੰਦਾ ਆਈ ਕਹਿੰਦਾ ਬਿੰਦ ਇੱਕ ਗੱਲ ਸੁਣੀ ਮੇਰੀ, ਜੇ ਪੁੱਛ ਵੀ ਬਿੰਦ ਹੁੰਦਾ ਕੀ ਹੈ, ਅਖੇ ਜੀ ਇਹ ਤਾਂ ਪਤਾ ਨਹੀਂ ਹੈ, ਇਹ ਸਮੇਂ ਹੈ। ਇਸ ਕਰਕੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਚੰਗੀ ਤਰ੍ਹਾਂ ਨੋਟ ਕਰਕੇ ਪਕਾ ਲੈਣਾ ਚਾਹੀਦਾ। ਤੋ ਉਹ ਕਹਿੰਦੇ ਵੀ ਐਸਾ ਜਿਹੜਾ ਸਮਾਂ ਹੈ ਉਸ ਤਰ੍ਹਾਂ ਸਮੇਂ ਦੇ ਹਿਸਾਬ ਸਿਰ ਜਿਹੜਾ ਨਾ ਵੀ 24 ਮਿੰਟ ਦੀ ਘੜੀ ਹੁੰਦੀ ਹੈ ਹੁਣ ਦੇ ਹਿਸਾਬ ਨਾਲ, ਤੋ ਇਸ ਕਰਕੇ ਪੁਰਾਣੇ ਸਮੇਂ ਦੇ ਅੰਦਰ 22.5 ਮਿੰਟ ਦੀ ਸੀ ਘੜੀ ਇਹ। ਉਹਦਾ ਕਾਰਨ ਕੀ ਹੈ ਵੀ ਸਮੇਂ ਦੇ ਹੇਰ ਫੇਰ, ਅੱਗੇ ਚੱਲ ਕੇ ਖੁੱਲ ਜੂਗੀ ਇਹ ਗੱਲ, ਹੁਣ ਆਪਾਂ ਇੱਥੇ ਆਹ ਕਰ ਲਈਏ ਵੀ ਇੱਕ ਘੜੀ ਹੈ ਭਾਵੇਂ ਅੱਧੀ ਘੜੀ ਹੈ, ਭਾਵੇਂ ਅੱਧੀ ਤੋਂ ਅੱਧੀ ਹੈ, ਪਰ ਨਿਯਮ ਬਣਾ ਲਓ ਵੀ ਇੰਨਾ ਚਿਰ ਰੋਜ਼ ਕਥਾ ਸਰਵਣ ਕਰਨੀ ਹੈ, ਇੰਨਾ ਚਿਰ ਰੋਜ਼ ਸਤਸੰਗਤ ਕਰਨੀ ਹੈ, ਭਾਵੇਂ 2 ਬੰਦੇ ਬਹਿ ਕੇ ਵਿਚਾਰ ਕਰ ਲਓ ਵੀ ਸਤਸੰਗਤ ਹੀ ਹੈ, ਇੱਕ ਗੁਰਮਤ ਗੁਰਮਤੀ ਵਿਚਾਰ ਕਰਦਾ ਅੱਥ ਸੁਣਾਉਂਦਾ ਇੱਕ ਸੁਣਦਾ, ਇੱਕ ਸਿੱਖ 2 ਸਾਧ ਸੰਗਤ ਉਹ ਵੀ ਤਾਂ ਸਾਧ ਸੰਗਤ ਹੀ ਹੈ, ਪਰ ਜਿੱਥੇ ਬਹੁਤੀ ਸੰਗਤ ਉੱਥੇ ਬਹੁਤੀ ਕਿਰਪਾ ਹੁੰਦੀ ਹੈ ਮਹਾਰਾਜ, ਇਕਾਗਰਤਾ ਬਣਦੀ ਹੈ। ਸੋ ਅੱਗੇ ਹੁਣ ਸਪਸ਼ਟ ਕਰਦੇ ਹਨ
ਭਗਤਨ ਸੇਤੀ ਗੋਸ਼ਟ,
ਤੇ ਹੁਣ ਇੱਥੇ ਸਪਸ਼ਟ ਹੋ ਗਈ ਗੱਲ ਵੀ ਨਾਮ ਜਪਣ ਨੂੰ ਕਹਿੰਦੇ ਨੇ ਕਿ ਜਾਂ ਗੋਸ਼ਟ ਕਰਨ ਨੂੰ ਕਹਿੰਦੇ ਨੇ। ਗੋਸ਼ਟ ਕੀ ਹੁੰਦੀ ਹੈ? ਵਿਚਾਰ ਵਟਾਂਦਰਾ, ਜਿੱਥੇ ਸਿੱਖਿਆ ਹੋਵੇ ਸੰਗਤ ਹੋਵੇ, ਉਹ ਭਗਤਨ ਭਗਤ ਜਨਾਂ ਦੇ ਸੇਤੀ ਨਾਲ ਆਤਮ ਸਰੂਪ ਦੀ ਗੋਸ਼ ਦੇ ਨਾਮ ਵਿਚਾਰਦਾ, ਵਿਚਾਰ ਕਰੋ। ਤੇ ਇਸ ਪ੍ਰਕਾਰ ਉਹ ਇੰਨੀ ਜਿੰਨੀ ਵਿਚਾਰ ਕੀਤੀ ਹੈ, ਜੋ ਕੀਨੇ
ਸੋ ਲਾਭ,
ਜੋ ਜਿਤਨੀ ਵੀ ਵਿਚਾਰ ਕੀਨੇ ਕਰਨੀ ਹੈ ਸੋ ਲਾਭ, ਨਫਾ ਹੀ ਨਫਾ ਹੈ, ਆਹ ਗੱਲ ਕਹੀ ਹੈ ਕਬੀਰ ਸਾਹਿਬ ਨੇ। ਇਸ ਕਰਕੇ ਇੱਥੇ ਨਾਮ ਜਪਣ ਦੀ ਗੱਲ ਨਹੀਂ, ਸਤਸੰਗਤ ਕਰਨ ਦੀ ਗੱਲ ਕਹੀ ਹੈ। ਤੋ ਇਹਦੇ ਵਿੱਚ ਕਹਿੰਦੇ ਦੇਖੋ ਥੋੜੇ ਤੇ ਥੋੜੇ ਸਮੇਂ, ਹੁਣ ਇਹਦੇ ਵਿੱਚ ਆਪਾਂ ਇਤਿਹਾਸ ਦਾ ਪੱਖ ਲੈਂਦੇ ਹਾਂ, ਇਤਿਹਾਸ ਦੇ ਪੱਖ ਦੇ ਜਨਮ ਸਾਖੀ ਜੀ ਬੜੀ ਸਾਖੀ ਆਉਂਦੀ ਹੈ, ਰਸਦਾਇਕ ਹੈ, ਇੱਥੇ ਕਹਿਣੀ ਬਣਦੀ ਹੈ, ਇਸ ਕਰਕੇ ਆਪਾਂ ਨੂੰ ਵਿਚਾਰ ਲੈਣੀ ਚਾਹੀਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਆਪ ਨਰਾਇਣ ਕਲਾ ਤਰ ਜਗ ਮੈਂ ਪਰਵਰਿਓ, ਸੰਸਾਰ ਨੂੰ ਤਾਰਦੇ ਹੋਏ ਮਹਾਰਾਜ ਸਾਹਿਬ ਜੀ ਇੱਕ ਜਗ੍ਹਾ ਪਹੁੰਚੇ, ਤੇ ਉਹਦੇ ਸਾਸ ਜੀ ਪੁਰਾਣਾ ਨਾਮ ਦੇ ਸਿੱਖ ਦੀ ਹੈ ਸਾਖੀ ਇਹ, ਤੇ ਪੁਰਾਣਾ ਨਾਮ ਦੇ 2 ਸਿੱਖ ਹੋਇਆ, ਇੱਕ ਤਾਂ ਹੋਇਆ ਗੁਰੂ ਅਰਜਨ ਦੇਵ ਜੀ ਦੇ ਸਮੇਂ, ਉਹਦੀ ਗੱਲ ਨਹੀਂ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੇ ਵੇਲੇ ਪੁਰਾਣਾ ਸਿੱਖ ਸੀ ਉਹਦੀ ਸਾਖੀ ਹੈ। ਗੁਰੂ ਨਾਨਕ ਦੇਵ ਜੀ ਨਾਲ ਇਹਦਾ ਜਦੋਂ ਮਿਲਾਪ ਨਹੀਂ ਸੀ ਹੋਇਆ ਪੁਰਾਣੇ ਦਾ, ਤਾਂ ਇੱਕ ਰੱਜਿਆ ਪੁੱਜਿਆ ਸ਼ਾਹੂਕਾਰ ਸੀ, ਹਰ ਵੇਲੇ ਮਾਇਆ ਦੀ ਦੌੜ ਦੇ ਵਿੱਚ ਲੱਗਿਆ ਹੀ ਰਹਿੰਦਾ ਸੀ, ਮਾਇਆ ਇਕੱਠੀ ਕਰਨ, ਅਚਾਨਕ ਕਰਮ ਜਾਗ ਪਏ, ਪੂਰਵ ਲੋਕ ਕਰਮ ਅੰਕਰ ਜਾ ਪ੍ਰਗਟੇ, ਪੇਠਿਓ ਪੁਰਖ ਰਸਕ ਵੈਰਾਗੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ, ਜਿਹਨੂੰ ਗੁਰੂ ਨਾਨਕ ਸਾਹਿਬ ਮਿਲ ਜਾਵੇ ਭਾਈ ਕਿਤੇ ਛੋਟੀ ਜਿਹੀ ਗੱਲ ਹੈ, ਕੋਈ ਜਨਮਾਂ ਜਨਮਾਤਰਾਂ ਦੀ ਸੋਈ ਜਾਗ ਪਈ। ਮਾਇਆ ਦਾ ਪਰਦਾ ਦੂਰ ਹੋ ਗਿਆ ਮਹਾਰਾਜ ਦੇ ਦਰਸ਼ਨ ਕਰਕੇ, ਬਚਨ ਸੁਣ ਕੇ ਪ੍ਰਲੋਕ ਦਾ ਭੈ ਪ੍ਰਤੀਤ ਹੋਣ ਲੱਗਾ। ਗੁਰੂ ਜੀ ਦੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਪਤਾ ਹੀ ਨਹੀਂ ਸੀ ਹੁਣ ਤੱਕ, ਆ ਤੁਹਾਡੀ ਰਸਨਾ ਤੋਂ ਇਹ ਸ਼ਬਦ ਸੁਣਿਆ, ਆਪੀ ਨੇ ਭੋਗ ਭੋਗ ਕਹੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ। ਮੈਂ ਤਾਂ ਵੱਡਾ ਦੁਨੀਦਾਰ ਹਾਂ, ਮੇਰੇ ਗੱਲ ਚ ਸੰਗਲ ਪਊਗਾ, ਮੈਨੂੰ ਤਾਂ ਲੱਗਿਆ ਮੇਰੇ ਪ੍ਰਥਾਏ ਆ ਪੌੜੀ ਇਹ। ਆ ਸਦੀਵਾਰ ਦਾ ਕੀਰਤਨ ਕਰਿਆ ਸੀ ਮਹਾਰਾਜ ਨੇ, ਅੰਮ੍ਰਿਤ ਵੇਲੇ ਦੇ ਕੰਨਾਂ ਚ ਧੁਨ ਪਈ ਸੀ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ, ਅੱਗੇ ਮਹਾਰਾਜ ਆ ਕੇ ਕਰਨੀ ਕੀਰਤ ਬਾਚੀ ਜਾਣੀ ਹੈ, ਭੇ ਕਿਰਪਾ ਕਰੋ ਮੇਰੇ ਤੇ ਮਹਾਰਾਜ, ਮੈਨੂੰ ਤਾਂ ਬੜਾ ਡਰ ਲੱਗਣ ਲੱਗ ਪਿਆ ਤੇ ਮੈਂ ਇਹ ਜਿਹੜੀ ਮਾਇਆ ਬੜੀ ਨਜਾਇਜ਼ ਢੰਗਾਂ ਨਾਲ ਵੀ ਇਕੱਠੀ ਕੀਤੀ ਹੈ। ਤਾਂ ਉਸ ਵੇਲੇ ਸਤਿਗੁਰੂ ਨੇ ਕਿਹਾ ਜਿਹੜੀ ਮਾਇਆ ਪਾਪਾਂ ਦੇ ਨਾਲ ਇਕੱਠੀ ਕੀਤੀ, ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲਿਆ ਪਿਆਰੀ। ਕਹਿੰਦੇ ਲੈ ਭਾਈ ਜੇ ਤੂੰ ਸੁਖੀ ਹੋਣਾ ਚਾਹੁੰਦਾ ਤੇਰਾ ਪੈ ਪਰਲੋਕ ਦਾ ਚੁੱਕ ਦੇਣੇ ਆ, ਪਰ ਵਚਨ ਮੰਨ। ਕਹਿੰਦਾ ਜੀ ਹੁਕਮ ਕਰੋ। ਚਰਨਾਮ ਦਿੱਤਾ, ਮੂਲ ਮੰਤਰ ਗੁਰਮੰਤਰ ਦੇ ਦਿੱਤਾ। ਕਹਿੰਦੇ ਜਿੰਨਾ ਧਨ ਹੈ ਸਾਰੇ ਗਰੀਬਾਂ ਨੂੰ ਲੁਟਾ ਦੇ। ਔਖੀ ਗੱਲ ਸੀ ਇਹ ਸਾਰਾ ਗਰੀਬਾਂ ਨੂੰ ਲੁਟਾ ਦੇ, ਤੇਰੇ ਧਰਮ ਕਿਰਤ ਮਾਇਆ ਦੇ ਅਸੀਂ ਜਾਮਨ ਹੋਵਾਂਗੇ। ਇਹ ਕਹਿਤਾ ਵਚਨ, ਗੁਰੂ ਜੀ ਦਾ ਵਚਨ ਮੰਨ ਕੇ ਸਾਰੀ ਦੌਲਤ ਗਰੀਬਾਂ ਨੂੰ ਜਦੋਂ ਉਹਨੇ ਲੁਟਾਉਣਾ ਸ਼ੁਰੂ ਕੀਤਾ, ਪਰਿਵਾਰ ਨਾਰਾਜ਼ ਹੋ ਗਿਆ, ਘਰਵਾਲੀ ਨਾਰਾਜ਼ ਹੋ ਗਈ, ਕਹਿੰਦੀ ਤੂੰ ਤਾਂ ਸਦਾਈ ਹੋ ਗਿਆ, ਦਿਮਾਗ ਹਿੱਲ ਗਿਆ ਤੇਰਾ, ਮਾਇਆ ਐਂ ਕਿਉਂ ਲੁਟਾਈ ਜਾਂਦਾ। ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ। ਚਲੋ ਜੀ, ਉਹ ਬੀਬੀ ਲੈ ਕੇ ਨਿਆਣਿਆਂ ਨੂੰ ਪੇਕੀ ਜਾਵੜੀ, ਕਹਿੰਦੀ ਤਾਂ ਰਹਿਣੇ ਨਹੀਂ, ਮੈਂ ਤਾਂ ਨਿਆਣੇ ਉਹ ਆਪਣੇ ਪੇਕੀ ਜਾ ਕੇ ਪਾਲ ਲੂੰ। ਉਹ ਨਾਰਾਜ਼ ਹੋ ਗਏ। ਚਲੋ ਕਹਿੰਦਾ ਚੱਲ ਇਹ ਵੀ ਕਿਰਪਾ ਹੀ ਹੋ ਗਈ, ਜੰਜਾਲ ਸਾਰੇ ਹੀ ਟੁੱਟ ਗਏ। ਘਰ ਦੇ ਵਿੱਚ ਕੁਛ ਨਹੀਂ ਛੱਡਿਆ, ਸਭ ਕੁਛ ਗਰੀਬਾਂ ਨੂੰ ਲੁਟਾ ਦਿੱਤਾ। ਤੇ ਮਹਾਰਾਜ ਸਾਹਿਬ ਨੂੰ ਪੁੱਛਿਆ ਜੀ ਮਹਾਰਾਜ ਫੇਰ ਕੀ? ਕਹਿੰਦੇ ਧਰਮ ਦੀ ਕਿਰਤ ਕਰਕੇ ਰੋਟੀ ਖਾਣੀ ਆ, ਅਰ ਵੰਡ ਕੇ ਖਾਣਾ। ਤੇ ਮਹਾਰਾਜ ਸਾਹਿਬ ਦਾ ਵਚਨ ਮੰਨਿਆ ਮਹਾਰਾਜ ਨੇ ਉਸ ਨੂੰ, ਤੇ ਇਹ ਉਹ ਸਾਧ ਸਿੰਘ ਜੀ ਪਰਮ ਪਦਵੀ ਜਿਹੜੀ ਹੈ ਕੇਵਲ ਮੋਕਸ਼ ਉਹ ਦੇ ਦਿੱਤੀ। ਗੁਰੂ ਜੀ ਤਾਂ ਅੱਗੇ ਚਲੇ ਗਏ, ਮਹਾਰਾਜ ਦੇ ਹੁਕਮ ਅਨੁਸਾਰ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦਾ, ਹਰ ਸਮੇਂ ਜਾਪ ਕਰਦਾ ਰਹਿੰਦਾ। ਥੋੜੇ ਸਮੇਂ ਚ ਆਤਮ ਆਨੰਦ ਆਉਣ ਲੱਗ ਪਿਆ। ਇਹਨੇ ਇੱਕ ਨਿਯਮ ਬਣਾ ਲਿਆ ਕਿ ਕਿਰਤ ਉੱਥੇ ਜਾ ਕੇ ਦਿਹਾੜੀ ਕਰ, ਦੇਖੋ ਐਡਾ ਵੱਡਾ ਸ਼ਾਹੂਕਾਰ ਦਿਹਾੜੀਆਂ ਕਰਦਾ ਫਿਰਦਾ ਹੁਣ, ਪਰ ਮਨ ਸ਼ਾਂਤ ਹੈ। ਕਹਿੰਦਾ ਓਹੋ, ਜਦੋਂ ਮੈਨੂੰ ਲੋਕ ਸ਼ਾਹੂਕਾਰ ਕਹਿੰਦੇ ਸੀ, ਕਹਿੰਦਾ ਉਦੋਂ ਕੰਗਾਲ ਸੀ ਮੈਂ, ਕਹਿੰਦਾ ਅਸਲ ਤਾਂ ਹੁਣ ਮੈਨੂੰ ਕੰਗਾਲ ਕਹਿੰਦੇ, ਹੁਣ ਮੈਂ ਸ਼ਾਹੂਕਾਰ ਹੈ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰਤਾ ਨ ਹਰਨਾਮਾ। ਇਸ ਲਈ ਜਿੱਥੇ ਵੀ ਕਿਰਤ ਕਰਨ ਜਾਂਦਾ ਉੱਥੇ ਸਿਫਤ ਕਰਦਾ ਰਹਿੰਦਾ ਪਰਮਾਤਮਾ ਦੀ, ਗੁਰੂ ਨਾਨਕ ਸਾਹਿਬ ਦੀ, ਜਾਂ ਕੋਈ ਸੁਣਾਵੇ ਰੱਬ ਦਾ ਨਾਮ ਜਾਂ ਸੁਣੇ, ਇਹਦਾ ਨਿਯਮ ਬਣਾਇਆ ਹੋਇਆ ਸੀ। ਉੱਥੇ ਜਾ ਕੇ ਦਿਹਾੜੀ ਕਰਦਾ, ਜਿੱਥੇ ਐਸਾ ਮਾਹੌਲ ਨਾ ਬਣਦਾ, ਸੁਣਨ ਵਾਲਾ ਨਾ ਕੋਈ ਮਿਲਦਾ ਜਾਂ ਸੁਣਾਉਣ ਵਾਲਾ, ਉੱਥੇ ਜਾਂਦਾ ਹੀ ਨਹੀਂ ਸੀ, ਵਿਚਾਲੇ ਮੁੜੇ ਆਉਂਦਾ ਸੀ। ਇੱਕ ਸਰਕਾਰੀ ਮਾਮਲਾ ਗ੍ਰਹਿਣ ਵਾਲਾ ਕਰਮਚਾਰੀ ਮਾਮਲਾ ਗ੍ਰਹਿ ਰਿਹਾ ਸੀ, ਪਿੱਛੋਂ ਪਰਿਵਾਰ ਦੀ ਚਿੱਠੀ ਆ ਗਈ ਕਿ ਚਿੱਠੀ ਪੜ੍ਹਦਿਆਂ ਸਾਰ ਖੜਾ ਖੜਾ ਚੱਲ ਪੈ, ਬੈਠਾ ਤਾਂ ਉੱਠ ਕੇ ਚੱਲ ਪੈ, ਬੜੀ ਜਲਦੀ ਕੋਈ ਕਾਰਜ ਹੈ। ਉਹ ਚਿੱਠੀ ਲਈ ਉਹਨੇ, ਰਾਤ ਦਾ ਸਮਾਂ ਸੀ ਜਦੋਂ ਚਿੱਠੀ ਮਿਲੀ ਹੈ। ਉਹਨੇ ਚੌਧਰੀ ਨੂੰ ਬੁਲਾਇਆ ਪਿੰਡ ਦੇ ਨੂੰ, ਕਹਿਣ ਲੱਗੇ ਵੀ ਚੌਧਰੀ ਸਾਹਿਬ ਮੈਨੂੰ ਤਾਂ ਕੋਈ ਇੰਨਾ ਜ਼ਰੂਰੀ ਜਾਣਾ ਪੈ ਗਿਆ, ਰਾਤ ਦਾ ਸਮਾਂ, ਵੀ ਮੈਨੂੰ ਤਾਂ ਕੋਈ ਨਾਲ ਮਜ਼ਦੂਰ ਚਾਹੀਦਾ ਜਿਹੜਾ ਮੇਰਾ ਸਮਾਨ ਚੱਕ ਲਵੇ। ਉਹ ਕਹਿੰਦੇ ਵੀ ਇਸ ਵੇਲੇ ਤਾਂ ਕਿਸੇ ਮਜ਼ਦੂਰ ਨੇ ਸਹਿਮਤ ਹੀ ਨਹੀਂ ਹੋਣਾ, ਕਿਉਂਕਿ ਇੱਥੋਂ 14 ਕੋਹਾਂ ਤੋਂ ਤੇਰਾ ਨਗਰ ਹੈ, 14 ਕੋਹ ਸੀ ਜਨਮ ਸਾਖੀ ਲਿਖਿਆ, ਉੱਥੇ ਵਿਚਕਾਰ ਦਰਿਆ ਪੈਂਦਾ। ਹਾਂ ਕਹਿੰਦਾ ਵੀ ਇੱਕ ਗੱਲ ਹੈ, ਮੇਰੇ ਯਾਦ ਆ ਗਿਆ, ਇੱਕ ਗੁਰੂ ਨਾਨਕ ਦਾ ਸਿੱਖ ਹੈ, ਉਹਨੂੰ ਪੁੱਛ ਲੈਂਦੇ ਆ ਵੀ ਜੇ ਉਹ ਮੰਨ ਜਾਵੇ। ਚੌਧਰੀ ਜਾ ਕੇ ਭਾਈ ਪੁਰਾਣੇ ਦਾ ਦਰਵਾਜ਼ਾ ਖੜਕਾਇਆ, ਉਹ ਚੌਂਕੜਾ ਮਾਰੀ ਭਜਨ ਕਰ ਰਿਹਾ, ਤੇ ਜਦੋਂ ਦਰਵਾਜ਼ਾ ਖੜਕਾਇਆ ਉਹਨੇ ਕਿਹਾ ਵੀ ਕੌਣ ਹੈ? ਚੌਧਰੀ ਕਹਿੰਦਾ ਵੀ ਭਾਈ ਸਾਹਿਬ ਮੈਂ ਹਾਂ। ਹੈ ਚੌਧਰੀ ਜੀ, ਅੱਧੀ ਰਾਤ ਤੁਸੀਂ ਕੀ ਕਰਦੇ ਹੋ? ਰਾਤ ਦਾ ਸਮਾਂ ਹੋਇਆ ਹੈ। ਕਿਸ ਤਰ੍ਹਾਂ? ਕਹਿਣ ਲੱਗੇ ਵੀ ਭਾਈ ਆਹ ਮੁਸ਼ਕਿਲ ਹੈ, ਵੀ ਪੁਰਾਣੇ ਨੂੰ ਕਿਹਾ ਵੀ ਮਜ਼ਦੂਰੀ ਕਰ ਲੈ ਤੂੰ। ਉਹ ਕਹਿੰਦਾ ਵੀ ਰਾਤ ਤਾਂ ਭਜਨ ਵਾਸਤੇ ਰੱਖੀ ਹੋਈ ਹੈ ਮੇਰੀ, ਦਿਨ ਦੇ ਵਿੱਚ ਮਜ਼ਦੂਰੀ ਕਰਨਾ, ਜਿੰਨਾ ਕੁ ਮੈਂ ਸਰੀਰ ਨੂੰ ਆਰਾਮ ਦੇਣਾ ਹੁੰਦਾ ਮੈਂ ਸੁਬਹ ਸ਼ਾਮ ਕਰ ਲੈਂਦਾ। ਕਹਿੰਦਾ ਵੀ ਪਰਉਪਕਾਰ ਵੀ ਤਾਂ ਸਿੱਖ ਕਰਦੇ ਆ। ਕਹਿੰਦਾ ਹਾਂ ਇਹ ਤਾਂ ਗੱਲ ਹੈਗੀ, ਜੇ ਪਰਉਪਕਾਰ ਦੀ ਗੱਲ ਫਿਰ ਮੈਂ ਚੱਲਦਾ। ਉਹ ਕਰਮਚਾਰੀ ਦਾ ਭਾਰ ਚੁੱਕਿਆ, ਅਜੇ 2 ਕੋਹਾਂ ਗਿਆ ਸਾਧ ਸਿੰਘ ਜੀ ਪਹੁੰਚਿਆ ਸੀ। ਸਿੱਖ ਨੇ ਕਿਹਾ ਓਹੋ, 2 ਕੋਹਾਂ ਆ ਗਿਆ, ਮੇਰਾ ਤਾਂ ਨਿਯਮ ਟੁੱਟ ਗਿਆ,
ਨਾ ਰੱਬ ਦੀ ਨਾ ਦੀ ਇਹ ਗੱਲ ਸੁਣਾਉਂਦਾ ਨਾ ਮੈਂ ਸੁਣਾ ਰਿਹਾ। ਉਹ ਜਿਹੜਾ ਚੱਕਿਆ ਭਗਾ ਕੇ ਮਾਰਿਆ ਹੇਠਾਂ ਕਹਿੰਦਾ ਆ ਚੱਕ ਵੀ ਲੈ ਜਾ, ਮੈਂ ਤਾਂ ਮੁੜ ਚੱਲਦਾ। ਉਹ ਕਹਿੰਦੇ ਇਹ ਕੀ ਹੋ ਗਿਆ ਤੈਨੂੰ ਇੱਥੇ ਦੋ ਕੋਹਾਂ ਤੇ ਆ ਕੇ? ਕਹਿੰਦਾ ਹੋਣਾ ਕਿਸੇ ਧਰਕਾਰ ਹੈ ਮੈਨੂੰ, ਕਹਿੰਦਾ ਇਹ ਜੀ ਮਜ਼ਦੂਰੀ ਨੂੰ ਜਿਹਨੇ ਮੇਰੇ ਗੁਰੂ ਨਾਨਕ ਦਾ ਦਿੱਤਾ ਹੋਇਆ ਉਪਦੇਸ਼ ਭੁਲਾ ਕੇ ਰੱਖ ਦਿੱਤਾ, ਕੀ ਕਰਨੀ ਹੈ ਮੈਂ ਇਹੀ ਜੀ ਕਿਰਤ? ਜਿਵੇਂ ਭਗਤ ਕਬੀਰ ਸਾਹਿਬ ਨੇ ਕਿਹਾ ਜਬ ਲਗ ਤਾਗਾ ਵਾਹੋ ਬੇਹੀ ਤਬ ਲਗ ਵਿਸਰੇ ਰਾਮ ਸਨੇਹੀ। ਉਹ ਕਹਿਣ ਲੱਗਾ ਭਾਈ ਤੂੰ ਐਂ ਨਾ ਕਰ, ਮੈਂ ਤੈਨੂੰ ਮਜ਼ਦੂਰੀ ਜਿਹੜੀ ਤੇਰੇ ਨਾਲ ਕਰੀ ਹੈ ਦੁੱਗਣੀ ਦੇ ਦੂੰਗਾ। ਕਹਿੰਦਾ ਮਜ਼ਦੂਰੀ ਦੀ ਤਾਂ ਗੱਲ ਹੀ ਨਹੀਂ ਹੈ। ਉਹ ਕਹੇ ਮੇਰਾ ਸਮਾਨ ਚੁੱਕੋ, ਕਹਿੰਦਾ ਮੈਂ ਚੱਕਣਾ ਨਹੀਂ। ਉਹ ਕਹਿੰਦੇ ਵੀ ਮਜ਼ਦੂਰੀ ਦੀ ਬਾਤ ਨਹੀਂ, ਮੇਰਾ ਤਾਂ ਮਜ਼ਦੂਰੀ ਕਰਨ ਵੇਲੇ ਇੱਕ ਨੇਮ ਹੈ। ਕਹਿੰਦਾ ਵੀ ਦੱਸ ਕੀ ਨੇਮ ਹੈ? ਕਹਿੰਦਾ ਰੱਬ ਦੀ ਕੀਰਤੀ ਕਰ, ਮੈਨੂੰ ਸੁਣਾ ਮੈਂ ਸੁਣਦਾ ਜਾਊਂ। ਉਹ ਕਹਿੰਦਾ ਵੀ ਮੈਂ ਤਾਂ ਰੱਬ ਦੀ ਕੀਰਤੀ ਜਾਣਦਾ ਹੀ ਨਹੀਂ, ਮੈਂ ਤੁਹਾਨੂੰ ਕਿੱਥੋਂ ਸੁਣਾ ਦੂੰ? ਮੁਨਸੀ ਨੇ ਕਿਹਾ, ਮੁਨਸੀ ਸੀ ਉਹ ਕਹਿੰਦੇ ਇਉਂ ਠੀਕ ਹੈ ਵੀ ਤੈਨੂੰ ਰੱਬ ਦੀ ਸਿਫਤ ਨਹੀਂ ਆਉਂਦੀ, ਪਰ ਇਹ ਤਾਂ ਨਹੀਂ ਕਹਿ ਸਕਦਾ ਮੈਨੂੰ ਸੁਣਨੀ ਵੀ ਨਹੀਂ ਆਉਂਦੀ। ਕਹਿੰਦਾ ਫਿਰ ਮੇਰੇ ਕੋਲੋਂ ਸੁਣ ਲੈ। ਕਹਿੰਦਾ ਹਾਂ ਚੱਲ ਮੈਂ ਸੁਣ ਲੈਣਾ, ਅੱਗੇ ਮੈਨੂੰ ਕੋਈ ਸਵਾਲ ਤਾਂ ਹੈ ਨਹੀਂ, ਮੈਂ ਹਾਂ ਹਾਂ ਕਰੀ ਜਾਊਂ। ਉਹ ਕਹਿੰਦਾ ਸੁਣ ਧਿਆਨ ਦੇ ਨਾਲ ਤੇਰਾ ਭਲਾ ਹੋਊਗਾ, ਫਿਰ ਮੈਂ ਚੱਲਦਾ। ਇਹ ਉਹਨੇ ਬੋਝ ਸਾਧ ਸਿੰਘ ਜੀ ਚੱਕ ਲਿਆ, ਦਰਿਆ ਲੰਘੇ ਆਰਾਮ ਦੇ ਨਾਲ, ਜਿਹੜਾ ਲੰਮਾ ਪਿੰਡਾ ਸੀ ਸਾਧ ਸਿੰਘ ਜੀ ਉੱਥੇ ਉਹਦੇ ਘਰ ਦੇ ਵਿੱਚ ਪਹੁੰਚ ਗਏ। ਪਹੁੰਚ ਕੇ ਜਾ ਕੇ ਚਲੋ ਸਿੱਖ ਨੇ ਆਪਣਾ ਇਸ਼ਨਾਨ ਪਾਨ ਕੀਤਾ, 14 ਕੋਹਾਂ ਚੱਲ ਕੇ ਆਏ ਨੂੰ ਥੱਕੇ ਹੋਏ ਹੈ, ਤੇ ਭਜਨ ਸਿਮਰਨ ਕੀਤਾ, ਨਿਤਨੇਮ ਕੀਤਾ, ਪ੍ਰਸ਼ਾਦਾ ਉਹਨੇ ਛਕਾ ਦਿੱਤਾ। ਜਾਣ ਲੱਗਿਆ, ਜਾਂਦਾ ਹੋਇਆ ਨਾ ਥੋੜਾ ਜਿਹਾ ਦੂਰ ਜਾ ਕੇ ਫਿਰ ਮੁੜਿਆ ਆ ਕੇ ਹੁਣ ਕਹਿੰਦਾ ਉਹਨੂੰ ਮੁਨਸੀ ਨੂੰ, ਉਹਨੇ ਸਾਧ ਸਿੰਘ 4 ਪੈਸੇ ਮਜ਼ਦੂਰੀ ਸੀ ਉਸ ਵੇਲੇ, 4 ਪੈਸੇ ਦਿੱਤੇ ਮਜ਼ਦੂਰੀ। ਉਹ ਥੋੜੀ ਦੂਰ ਜਾ ਕੇ ਮੁੜ ਕੇ ਵਾਪਸ ਆ ਕੇ ਕਹਿੰਦਾ ਮੁਨਸੀ ਜੀ ਮੈਨੂੰ ਇੱਕ ਗੱਲ ਦੱਸੋ, ਅਖੇ ਤੁਹਾਡੀ ਉਮਰ ਕਿੰਨੀ ਹੈ? ਉਹ ਹੈਰਾਨ ਹੋ ਗਿਆ, ਕਹਿਣ ਲੱਗਿਆ ਵੀ ਮੇਰੀ ਉਮਰ 60 ਵਰਿਆਂ ਦੀ ਹੈ, ਪਰ ਮੇਰੀ ਉਮਰ ਪੁੱਛਣ ਦਾ ਤੇਰਾ ਤੈਨੂੰ ਲੋੜ ਕੀ ਪੈ ਗਈ? ਉਮਰ ਦੇ ਨਾਲ ਤਾਂ ਤੇਰਾ ਤਾਂ ਕੋਈ ਸੰਬੰਧ ਨਹੀਂ। ਉਹ ਕਹਿੰਦਾ ਹੈਗਾ ਭਾਈ, ਪੁਰਾਣਾ ਜੀ ਨੇ ਕਿਹਾ ਤੇਰੇ ਘਰ ਦਾ ਅੰਨ ਖਾਧਾ ਇਹੀ ਸੰਬੰਧ ਹੈ, ਪਰਲੋਕ ਵਿੱਚ ਤੇਰੀ ਹੁਣ ਭੋਗੀ ਹੋਈ ਉਮਰ ਸਾਰੀ ਉਹ ਗੈਰ ਹਾਜ਼ਰ ਹੈ, ਮੈਂ ਪਰਲੋਕ ਦੇ ਤੇਰੇ ਕਾਗਜ਼ ਪੜ੍ਹ ਲਏ, ਉੱਥੇ ਸਾਰੀ ਗੈਰ ਹਾਜ਼ਰੀ ਹੈ ਤੇਰੀ, 60 ਵਰਿਆਂ ਦੀ ਉਮਰ ਐਵੇਂ ਲੰਘ ਗਈ ਤੇਰੀ, ਵਿਅਰਥ ਹੈ, ਤੇ ਇਸ ਕਰਕੇ ਸਾਨੂੰ ਗੁਰੂ ਨਾਨਕ ਦਾ ਹੁਕਮ ਤਾਂ ਹੈ ਨਹੀਂ ਦੱਸਣ ਦਾ, ਪਰ ਭਾਈ ਪਰਲੋਕ ਦੇ ਤੇਰੇ ਉੱਥੇ ਬੁਰਾ ਹਾਲ ਹੋਣ ਕਰਕੇ ਮਨ 'ਚ ਤਰਸ ਆ ਗਿਆ ਵੀ ਚਲੋ ਤੇਰਾ ਜੇ ਭਲਾ ਹੋ ਸਕੇ। ਤੇਰੀ ਭੋਗੀ ਹੋਈ ਉਮਰ ਸਾਰੀ ਗੈਰ ਹਾਜ਼ਰੀ ਹੈ, ਲੇਖੇ ਦੇ ਵਿੱਚ ਨਹੀਂ, ਪਰ ਅੱਜ ਦੀ ਰਾਤ ਸਤਸੰਗ ਹੁੰਦਾ ਰਿਹਾ, ਤੂੰ ਜਿਹੜੀ ਮੇਰੀ ਸੰਗਤ ਕੀਤੀ ਹੈ ਇਹ ਮੇਰੀ ਨਹੀਂ, ਇਹ ਗੁਰੂ ਨਾਨਕ ਦੇ ਸਿਧਾਂਤਾਂ ਦੀ ਸੰਗਤ ਹੈ। ਅੱਜ ਦੀ 4 ਘੜੀਆਂ ਸਤਸੰਗ ਤੇਰਾ ਭਲਾ ਕਰਨਾ ਹੈ ਇਸ ਨੇ, ਅੱਜ ਤੋਂ 8ਵੇਂ ਦਿਨ ਤੇਰੀ ਮੌਤ ਹੋ ਜਾਏਗੀ, ਧਰਮਰਾਜ ਦੇ ਪੇਸ਼ੀ ਹੋਏਗੀ, ਜਮਦੂਤ ਤੈਨੂੰ ਫੜ ਕੇ ਲੈ ਕੇ ਜਾਣਗੇ, ਚਿੱਤਰਗੁਪਤ ਠੋਕ ਕੇ ਗਵਾਹੀਆਂ ਦੇਣਗੇ, ਧਰਮਰਾਜ ਹੁਕਮ ਕਰੇਗਾ, ਉਹ ਪੁੱਛੇਗਾ ਬਾਕੀ ਉਮਰ ਤਾਂ ਕੀਤੇ ਕਰਮਾਂ ਅਨੁਸਾਰ ਨਰਕਾਂ ਵਿੱਚ ਹੈ ਤੇਰੀ, ਨਰਕਾਂ ਦਾ ਅਧਿਕਾਰੀ ਹੈ, ਪਰ ਇੱਕ ਰਾਤ ਸਤਸੰਗਤ ਕੀਤਾ ਗੁਰੂ ਨਾਨਕ ਦੇ ਸਿੱਖ ਦੀ ਸੰਗਤ ਕੀਤੀ ਹੈ ਤੈਂ, ਸਤਸੰਗ ਦਾ ਮਹਾਤਮ ਪਹਿਲਾਂ ਲੈਣਾ ਕਿ ਨਰਕਾਂ ਦੀ ਸਜ਼ਾ ਪਹਿਲਾਂ ਲੈਣੀ ਹੈ? ਕਹਿੰਦੇ ਤੂੰ ਉਸ ਵੇਲੇ ਕਹਿ ਦੇ ਵੀ ਮੈਨੂੰ ਤਾਂ ਸਤਸੰਗਤ ਦਾ ਮਹਾਤਮ ਪਹਿਲਾਂ ਭੇਜ ਦਿਓ ਬੈਕੁੰਠ ਦੇ ਵਿੱਚ। ਇਹ ਇੰਨਾ ਡਰ ਗਿਆ, ਉਹ ਤਾਂ ਕੰਬਣ ਲੱਗ ਗਿਆ, ਕਹਿੰਦਾ ਭਾਈ ਸਾਹਿਬ ਜੀ ਫੇਰ ਕੀ ਹੋਊਗਾ? ਭਾਈ ਪੁਰਾਣਾ ਜੀ ਕਹਿੰਦੇ ਤੂੰ ਡਰਨਾ, ਬਈ ਡਰਦਾ? ਕਹਿੰਦਾ ਜੀ ਫਿਰ ਮੈਨੂੰ ਉੱਥੇ ਤਾਂ ਜਾਣਦਾ ਹੀ ਨਹੀਂ ਮੈਨੂੰ ਕੋਈ, ਜੇ ਮੈਂ ਉੱਥੇ ਪ੍ਰਲੋਕ ਦੇ ਚੱਲਿਆ ਵੀ ਗਿਆ ਫਿਰ ਇੰਨਾ ਕੁ ਥੋੜਾ ਜਿਹਾ ਆਰਾਮ ਕਰਕੇ ਮੈਂ ਨਰਕਾਂ ਦੇ ਵਿੱਚ ਜਾਊਂ? ਭਾਈ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਮੇਰੇ ਨਾਲ ਤਾਂ ਜਾਣ ਪਛਾਣ ਹੈਗੀ ਤੇਰੀ? ਕਹਿੰਦਾ ਹਾਂ ਜੀ। ਕਹਿੰਦੇ ਫਿਰ ਕੋਈ ਨਹੀਂ, ਤੇਰੇ ਨਾਲ ਮੇਰੀ ਜਾਣ ਪਛਾਣ ਹੋ ਗਈ ਹੈ, ਵੀ ਮੈਂ ਤੇ ਤੋਂ ਪਹਿਲਾਂ ਬੈਕੁੰਠ ਦੇ ਵਿੱਚ ਚਲਿਆ ਜਾਣਾ। ਕਹਿਣ ਲੱਗੇ ਮੈਂ ਕੱਲ੍ਹ ਤੋਂ ਅਗਲੇ ਦਿਨ, ਇੱਕ ਦਿਨ ਹੈ ਵਿਚਾਲੇ, ਕੱਲ੍ਹ ਤੋਂ ਅਗਲੇ ਦਿਨ ਮੈਂ ਸਰੀਰ ਤਿਆਗ ਦੇਣਾ ਆਪਣਾ, ਬੈਕੁੰਠ ਚਲਿਆ ਜਾਣਾ, ਤੇ ਉੱਥੇ ਫਿਰ ਮੈਂ ਤੈਨੂੰ ਸੰਭਾਲੂਗਾ, ਮੈਂ ਤਾਂ ਤੋਂ ਪਹਿਲਾਂ ਚਲੇ ਜਾਣਾ। ਮੁਨਸ਼ੀ 8ਵੇਂ ਦਿਨ ਮੌਤ ਹੋਈ, ਧਰਮਰਾਜ ਦੀ ਕਚਹਿਰੀ ਪੇਸ਼ੀ ਹੋਈ, ਸਿਫਤ ਸਲਾਹ ਵੱਲੋਂ ਗੈਰ ਹਾਜ਼ਰੀ ਮਿਲੀ, ਨਰਕਾਂ ਦੇ ਬਦਲੇ ਵੀ ਤੈਨੂੰ ਲੰਮਾ ਸਮਾਂ, ਤੇਰੇ ਕਰਮਾਂ ਦੇ ਬਦਲੇ ਲੰਮਾ ਸਮਾਂ ਤੈਨੂੰ ਨਰਕ ਦੀ ਸਜ਼ਾ ਮਿਲੇਗੀ ਜਿਹੜੇ ਕੁਕਰਮ ਕਰਦਾ ਰਿਹਾ। ਕਹਿ ਇੱਕ ਸਤਕਰਮ ਨਿਕਲਿਆ ਕਿ ਤੂੰ ਦੱਸ ਕਿ ਪਾਪ ਕਰਨ ਦਾ ਫਲ ਪਹਿਲਾਂ ਲੈਣਾ ਕਿ ਸਤਸੰਗ ਦਾ? ਮੁਨਸੀ ਨੇ ਗੱਲ ਯਾਦ ਆ ਗਈ ਭਰਾਈ ਪੁਰਾਣੇ ਦੀ, ਕਹਿੰਦੇ ਜੀ ਸਤਸੰਗ ਦਾ ਮਹੱਤਵ ਮੈਨੂੰ ਪਹਿਲਾਂ ਦੇ ਦਿਓ। ਉਹ ਦੂਤ ਬੈਕੁੰਠ ਧਾਮ ਜਿੱਥੇ ਸੀ ਕਾਫੀ ਦੂਰ ਰੁਕੇ ਡਿਊਟੀ ਤੋਂ ਪਿੱਛੇ, ਕਹਿੰਦੇ ਜਾ ਮੁੜ ਕੇ ਆਪਣੇ ਆਪ ਆ ਜੀ, ਨਹੀਂ ਫਿਰ ਜਾ ਬਹੁਤ ਭਿਆਨਕ ਹੋਊਗੀ। ਪਹਿਲੇ ਕੁੱਟ ਮਾਰ ਕੇ ਬਥੇਰੇ ਦਾ ਧੰਦਾ ਕਰਿਆ ਪਿਆ ਸੀ ਵਿਚਾਰੇ ਦਾ, ਉਹ ਬਹੁਤ ਡਰੇ, ਕਹਿੰਦਾ ਨਹੀਂ ਜੀ ਮੈਂ ਆ ਜਾਊਂਗਾ। ਅੱਗੇ ਗਿਆ, ਆਲੇ ਦੁਆਲੇ ਨਿਗਾਹ ਮਾਰੀ ਬੈਕੁੰਠ ਦੇ ਵਿੱਚ, ਤੇ ਜਿੱਥੇ ਉਹਾਂ ਗਨੀ ਵਸੈ ਮੈਮੋਰ ਲਬਾਲਾ ਭਰਿਆ ਹੋਇਆ, ਬੇਗੁੰਪਰਾ ਸਹਿਰ ਕੋ ਨਾਉ ਦੁੱਖ ਅੰਦੋ ਤਹਿ ਨਾ ਹੀ ਠਾਉ, ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਜ਼ਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਈ, ਆਵਾਦਨ ਸਦਾ ਮਸੂਰ ਉਹਾਂ ਗਨੀ ਵਸੈ ਮਾਮੂਰ। ਲਬਾਲਾ ਭਰਿਆ ਹੋਇਆ ਗਨੀ ਧਨੀ ਨੂੰ ਕਹਿੰਦੇ ਹੈ ਭਾਈ ਪੁਰਾਣਾ ਜੀ, ਨਿਗਾਹ ਪੈ ਗਏ, ਜਾਣ ਪਛਾਣ ਵਾਲਾ ਕੋਈ ਪ੍ਰਦੇਸ਼ ਚ ਮਿਲ ਜੇ ਨਾ, ਨੱਠ ਕੇ ਗਿਆ, ਭਾਈ ਸਾਹਿਬ ਜੀ ਭਾਈ ਸਾਹਿਬ ਜੀ, ਕਹਿੰਦੇ ਬਹਿ ਜਾ, ਬੈਠਾ ਬੈਠਾ ਪਿੱਛੇ ਨੂੰ ਚੱਕ ਕੇ ਜਾਵੇ, ਕਹਿੰਦੇ ਪਿੱਛੇ ਨੂੰ ਕੀ ਦੇਖੀ ਜਾਣਾ, ਕਹਿੰਦੇ ਜੀ ਉਹ ਖੜੇ ਨੇ, ਅਖੇ ਕੌਣ, ਕਹਿੰਦੇ ਜੀ ਜਮਦੂਤ ਖੜੇ ਨੇ, ਉਹਨਾਂ ਕਿਹਾ ਸੀ ਜੇ ਦੇਰ ਲਾ ਦਿੱਤੀ ਨਾ ਵੀ ਤੈਨੂੰ ਜ਼ਿਆਦੇ ਮਾਰਾਂ ਕੁੱਟਾਂਗੇ, ਫਿਰ ਇਸ ਕਰਕੇ ਮਹਾਰਾਜ ਮੇਰਾ ਹੁਣ ਸਮਾਂ ਪੂਰਾ ਹੋ ਗਿਆ, ਮੈਨੂੰ ਪਤਾ ਨਹੀਂ ਸੀ ਸਤਸੰਗ ਦਾ, ਨਹੀਂ ਤਾਂ ਸਾਰੀ ਜ਼ਿੰਦਗੀ ਮੈਂ ਤਾਂ ਸਤਸੰਗ ਹੀ ਕਰਦਾ ਰਹਿੰਦਾ, ਚਾਰ ਘੜੀਆਂ ਸਤਸੰਗ ਦਾ ਐਡਾ ਸੁੱਖ ਮੈਨੂੰ ਮਿਲਿਆ, ਓਹੋ ਕਹਿੰਦਾ ਮੈਂ ਤਾਂ ਜੀਵਨ ਬਰਬਾਦ ਕਰ ਲਿਆ ਆਪਣਾ, ਵੀ ਹੁਣ ਮੈਨੂੰ ਜਾਣਾ ਪੈਣਾ, ਨਹੀਂ ਤਾਂ ਵੀ ਇੱਥੋਂ ਆ ਕੇ ਫੜ ਲੈਣਗੇ। ਭਾਈ ਸਾਹਿਬ ਹੱਸ ਕੇ ਕਹਿੰਦੇ ਜਮਦੂਤਾਂ ਨੇ ਤਾਂ ਕੀ ਆਉਣਾ, ਇਹਨਾਂ ਦਾ ਜਿਹੜਾ ਹੁਕਮ ਕਰਨ ਵਾਲਾ ਨਾ ਧਰਮ ਰਾਜ ਵੀ ਨਹੀਂ ਇੱਥੇ ਆ ਸਕਦਾ, ਥਰ ਥਰ ਕੰਬਦਾ, ਰੱਬ ਦੀ ਕਚਹਿਰੀ ਆ ਇਹ ਬੈਕੁੰਠ ਹੈ, ਉਹ ਤਾਂ ਜਿਹੜੇ ਪਰਮਾਤਮਾ ਦੇ ਪਿਆਰੇ ਉਹਨਾਂ ਨੂੰ ਦੇਖ ਕੇ ਵੀ ਡਰਦਾ, ਤੂੰ ਫਿਕਰ ਨਾ ਕਰ। ਉਸ ਵੇਲੇ ਸਾਧ ਸਿੰਘ ਜੀ ਉਹ ਵਿਚਾਰੇ ਖੜੇ ਖੁੜੇ ਰਹੇ, ਜਦੋਂ ਨਾ ਆਇਆ ਜਾ ਕੇ ਧਰਮਰਾਜ ਨੂੰ ਕਹਿੰਦੇ ਮਹਾਰਾਜ ਹੁਕਮ ਦਿਓ ਜਾ ਕੇ ਹੱਥਖੜੀ ਲਾ ਕੇ ਲੈ ਕੇ ਆਈਏ ਗ੍ਰਿਫਤਾਰ ਕਰਕੇ, ਆਪਣਾ ਮੁਜ਼ਰਮ ਉੱਥੇ ਵਿਚਰ ਗਿਆ ਜਾ ਕੇ। ਉਸ ਵੇਲੇ ਜਿਹੜਾ ਧਰਮਰਾਜ ਨੇ ਕਿਹਾ, ਉਹ ਗੁਰੂ ਅਰਜਨ ਦੇਵ ਜੀ ਨੇ ਸਾਧ ਸਿੰਘ ਜੀ ਅੱਗੇ ਬਾਣੀ ਚ ਲਿਖਿਆ ਹੋਇਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋਣੈ ਤੂੰ ਨਹਿ ਛੁਟੈ ਨਿਕਟ ਨਾ ਜਾਈ ਹੋ ਦੂਤ। ਦੇਖਿਓ ਜਮਦੂਤੋ ਕਿਤੇ ਇਹ ਗਲਤੀ ਕਰ ਲਿਓ, ਬੱਦੀ ਤੇ ਮਰ ਜਾਓਗੇ, ਨਾਲੇ ਤੁਸੀਂ ਮਰੋਗੇ ਨਾਲੇ ਮੈਨੂੰ ਮਰਵਾ ਦਿਓਗੇ, ਮੈਨੂੰ ਨਾ ਬਿਸਤਾ ਪਾ ਦਿਓ, ਇਹ ਨਹੀਂ ਕੰਮ ਕਰਨਾ, ਗਿਆ ਸੋ ਗਿਆ, ਤੁਸੀਂ ਨੇੜੇ ਨਹੀਂ ਜਾ ਸਕਦੇ। ਇਸ ਕਰਕੇ ਸਾਧ ਸਿੰਘ ਜੀ ਤਾਂ ਇੱਥੇ ਕਿਹਾ ਕਬੀਰ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ ਤੇ ਜੋ ਕੀਨੇ ਸੋ ਲਾਭ, ਅਲਾਵੇ ਲਾਵੇ ਮਨਸੀ ਤਰ ਗਿਆ। ਸੋ ਇਸ ਪ੍ਰਕਾਰ ਸਾਧ ਜੀ ਢੁਕਵੀਂ ਸਾਖੀ ਸੀ, ਨਹੀਂ ਤਾਂ ਅੰਮ੍ਰਿਤ ਵੇਲੇ ਫਿਰ ਅਰਥਾਂ ਦੀ ਵਿਚਾਰ ਜ਼ਿਆਦਾ ਹੁੰਦੀ ਹੈ। ਅੱਗੇ ਕੰਸੀ ਦੇ ਵਿੱਚ ਕੁਝ ਲੋਕ ਮਾਸ ਖਾ ਕੇ ਸ਼ਰਾਬ ਪੀ ਕੇ ਭੰਗਾਂ ਨਸ਼ਾ ਆਪਣਾ ਮਨੁੱਖਾ ਸਰੀਰ ਬਰਬਾਦ ਕਰ ਰਹੇ, ਉਹਨਾਂ ਨੂੰ ਦੇਖ ਕੇ ਫਿਰ ਕਬੀਰ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਕਬੀਰ ਭਾਂਗ ਮਾਛੁਲੀ ਸੁਰਾਪਾਨ,
ਭਾਦ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਵਿਸ਼ਈ ਜੀਵ ਉਹਨਾਂ ਦੀ ਨਿਖੇਧੀ ਕਰਦੇ ਹੋ, ਕਥਨ ਕਰਦੇ, ਹੇ ਭਾਈ ਭਾਂਗ ਭੰਗ ਮਾਛਲੀ ਮੱਛੀ ਅਤੇ ਸੁਰਾ ਸ਼ਰਾਬ ਪਾਨ ਪੀਣਾ ਕਰਦੇ ਨੇ, ਜਿਹੜੇ ਸੁਰਾ ਪਾਨ ਸ਼ਰਾਬ ਦਾ ਪੀਣਾ ਕਰਦੇ ਹਨ,
ਜੋ ਜੋ ਪ੍ਰਾਣੀ ਖਾਏ,
ਇਹ ਨਿਖਿਧ ਵਸਤੂਆਂ ਜਿਹੜੇ ਜਿਹੜੇ ਵੀ ਪੁਰਾਣੇ ਪ੍ਰਾਣਧਾਰੀ ਜੀਵੀ ਖਾਏ ਖਾਂਦੇ ਹਨ, ਮਛਲੀ ਤੋਂ ਭਾਵ ਹੈ ਮੱਛੀ ਉਪਲਬਧ ਹੋਰਨਾਂ ਜੀਵਾਂ ਦਾ, ਭਾਂਗ ਨਾਮ ਭੰਗਾ ਜਾਂ ਭਾਂਗ ਮਾਸ ਨੂੰ ਕਹਿੰਦੇ ਹੈ, ਭਾਈ ਗੁਰਦਾਸ ਨੇ ਇਹੀ ਸ਼ਬਦ ਵਰਤਿਆ ਹੈ, ਜੀਆ ਜਿਹੜੇ ਵੀ ਜੀਵਾਂ ਨੂੰ ਮਾਰ ਕੇ ਨਾ ਤੇ ਜਿਹੜਾ ਉਹ ਮਾਸ, ਭਾਈ ਸਾਹਿਬ ਨੇ ਐਸਾ ਕਿਹਾ ਜੇ ਕਸਾਈ ਉਦਰਿਆ ਜੀਆ ਘਾਏ ਨਾ ਖਾਈਆ ਭੰਗਾ, ਉੱਥੇ ਭੰਗੇ ਦਾ ਅਰਥ ਕੋਈ ਸੁੱਖਾ ਥੋੜੀ ਹੈ, ਮਾਸ ਹੈ। ਮੱਛੀ ਦਾ ਨਾਮ ਕਿਉਂ ਲਿਆ, ਮੱਛੀ ਮਰੇ ਹੋਏ ਬੰਦੇ ਦਾ ਮਾਸ ਵੀ ਖਾ ਜਾਂਦੀ ਹੈ ਪਾਣੀ ਚ, ਜਿਹਨੇ ਮੱਛੀ ਦਾ ਮਾਸ ਖਾ ਲਿਆ ਛੱਡਿਆ ਹੀ ਕੁਛ ਨਹੀਂ ਉਹਨੇ, ਉਹ ਕੋੜੀ ਦਾ ਮਾਸ ਵੀ ਖਾ ਜਾਂਦੀ ਹੈ, ਇਸ ਕਰਕੇ ਕਿਹਾ। ਤੇ ਇਹਦੇ ਮੱਛੀ ਉਪਲਕਸ਼ ਜੀਵਾਂ ਦਾ ਭਾਂਗ ਮਾਸ ਜਿਹੜਾ ਵੀ ਖਾਂਦਾ, ਸ਼ਰਾਬ ਪੀਂਦਾ, ਨਸ਼ੀਲੀਆਂ ਵਸਤੂਆਂ ਮਰਦਾ, ਹਾਂਜੀ ਬੋਲੋ, ਜੋ ਜੋ
ਜੋ ਜੋ ਪ੍ਰਾਣੀ ਖਾ,
ਜਿਹੜਾ ਜਿਹੜਾ ਵੀ ਪ੍ਰਾਣੀ ਖਾਂਦਾ ਹੈ, ਇਹਦੇ ਨਾਲ ਇਹ ਵੀ ਹੈ ਕਬੀਰ, ਭਾਂਗ ਮਾਛਲੀ, ਮਾਛਲੀ ਦਾ ਅਰਥ ਹੈ ਮਾਂ ਦਾ ਅਰਥ ਹੈ ਮਾਇਆ, ਤੇ ਛੁਲੀ ਦਾ ਅਰਥ ਹੈ ਤੁੱਛ ਰੂਪ, ਸੁਰਾ ਨਾਮ ਹੈ ਦੇਵਤਿਆਂ ਦਾ, ਪਾਨ ਨਾਮ ਹੈ ਹੱਥਾਂ ਦੇ ਵਿੱਚੋਂ, ਭਾਂਗ ਭੱਜ ਜਾਣ ਵਾਲੀ ਹੈ ਜਿਹੜੀ ਮਾਇਆ, ਜਿਹੜੇ ਜਿਹੜੇ ਪ੍ਰਾਣੀ ਮਾਇਆ ਰਚਿਤ ਪਦਾਰਥਾਂ ਨੂੰ ਕਸੰਗਤ ਵਿੱਚ ਬੈਠ ਕੇ ਖਾਏ ਖਾਂਦੇ ਹੈ, ਭਾਵ ਮਾਇਆ ਨੂੰ ਬੁਰੇ ਕੰਮਾਂ ਵਿੱਚ ਵਰਤਦੇ ਹਨ,
ਤੀਰਥ ਵਰਤ ਨੇਮ ਕੀਏ,
ਉਹਨਾਂ ਦੇ ਤੀਰਥ ਕੀਤੇ ਹੋਏ, ਵਰਤ ਧਾਰਨ ਕੀਤੇ ਹੋਏ, ਪੁੰਨ ਕਰਮ ਸਾਰੇ ਨੇਮ ਨਿਯਮ ਆਦਿ ਸਾਧਨ ਕੀਤੇ ਹੋਏ ਜਿੰਨੇ ਵੀ ਸਨ,
ਤੇ ਸਭੈ ਰਸਾਤਲ ਜਾਹੇ,
ਉਹ ਸਭੇ ਵਿਅਰਥ ਗੁਆ ਕੇ ਰਸਾਤਲ ਨਰਕਾਂ ਦੇ ਵਿੱਚ ਜਾਂਦੇ ਹਨ, ਭਾਵ ਸਾਰੇ ਨੇਮ ਵਰਤ ਆਦਿ ਵਿਅਰਥ ਜਾਂਦੇ ਨੇ, ਉਹ ਪੁਰਖ ਸਾਰੇ ਨਰਕਾਂ ਵਿਚ ਹੀ ਜਾਂਦੇ ਨੇ। ਇਸੇ ਪ੍ਰਕਾਰ ਜੇ
ਕਬੀਰ ਭਾਂਗ ਮਾਛੁਲੀ ਸੁਰਾਪਾਨ,
ਪਹਿਲੇ ਅਰਥ ਦੇ ਵਿਚ ਜਿਹੜਾ ਮਾਸ ਦਾ ਖੰਡਨ ਕੀਤਾ ਹੈ ਤੇ ਭਾਈ ਗੁਰਦਾਸ ਨੇ ਵੀ ਕੀਤਾ ਹੈ ਤੇ ਜਪਜੀ ਸਾਹਿਬ ਤੋਂ ਹੀ ਸ਼ੁਰੂ ਕਰ ਲਈ ਮਹਾਰਾਜ ਨੇ, ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰੇ, ਪਾਪ ਕਿਹਾ ਇਸ ਨੂੰ। ਸੋ ਇਸ ਕਰਕੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਦੇ ਵਿਚ ਵੀ ਇਸ ਤਰ੍ਹਾਂ ਦਾ ਵਿਚਾਰ ਆਇਆ ਹੈ। ਤੇ ਹੁਣ ਮਹਾਰਾਸ਼ਟਰ ਦੇ ਮਰਹੱਟੇ ਲੋਕ ਨੇ ਜਿਹੜੇ ਨਾ, ਇਹ ਜਾਣਕਾਰੀ ਵਾਸਤੇ, ਤਮਾਖੂ ਦੇ ਪੱਤਿਆਂ ਨੂੰ ਭਾਂਗ ਕਹਿੰਦੇ ਨੇ, ਉਹ ਤਮਾਖੂ ਚੱਬਣ ਵਾਲੇ ਨੂੰ ਭਾਂਗ ਚੱਬਣ ਵਾਲਾ ਕਹਿੰਦੇ ਨੇ। ਇਸ ਲਈ ਨਿਖਿੱਧ ਬੂਟੀ ਨਰਕਗਾਮੀ ਕਰਨ ਵਾਲੀ ਹੈ। ਤਨਕ ਤਮਾਖੂ ਸੇਵੀ ਹੈ ਦੇਹ ਪਿੱਤਰ ਤਜ ਜਾਏ, ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ। ਐਡਾ ਪਾਪੀ ਹੈ ਜਿਹੜਾ ਤਮਾਖੂ ਵਰਤਦਾ ਹੈ, ਇਹ ਸੂਰਜ ਪ੍ਰਕਾਸ਼ ਲਿਖ। ਇਸ ਤਰ੍ਹਾਂ ਮਨੂ ਸਿਮਰਤੀ ਦੇ ਅੰਦਰ ਸਾਧ ਜੀ ਅੱਖਰ ਕੁਝ ਲਿਖੇ ਨੇ, ਉਹ ਪੜ੍ਹਨੇ ਤੇ ਉਚਾਰਨ ਕਰਨੇ ਤੇ ਸੁਣਦੇ ਸਮਝਣੇ ਔਖੇ ਹੁੰਦੇ ਨੇ। ਮਨੂ ਜੀ ਨੇ ਲਿਖਿਆ ਹੈ, ਬਿਜੀਆ ਪਾਨ ਕਲਪ ਮਿਕੰਤੂ ਦਸ ਕਲਪੰਤੂ, ਨਾਗਨੀ ਸਹੰਸ ਰਹਿਸੂ ਧੁੰਮਰ ਸੰਗਿਆ ਨਾ ਵਿਦਿਆ ਤੇ। ਬਿਜੀਆ ਇੱਕ ਕਲਪੰਤੇ ਦੋ ਕਲਪੰਤੇ ਨਾਗਨੀ, ਬਾਰ ਨੇ ਸਹੰਸਰ ਕਲਪੰਤੇ ਧੁੰਮਰ ਪਾਨ ਨਾ ਵਿਦਿਆ ਤੇ। ਕਿ ਜਿਹੜਾ ਤਮਾਖੂ ਪੀਂਦਾ ਉਹਦੀ ਤਾਂ ਗਿਣਤੀ ਨਹੀਂ ਵੀ ਕਿੰਨਾ ਕੁ ਚਿਰ ਨਰਕ ਚ ਰਹੂਗਾ, ਸ਼ਰਾਬ ਪੀਣ ਵਾਲਾ ਇੰਨਾ ਚਿਰ ਰਹੂਗਾ ਇੰਨਾ ਚਿਰ ਰਹੂ, ਐਂ ਕਿਹਾ। ਮਧਰਾ ਦਹਿਤਾ ਸਤਕੁਲ ਭਾਂਗ ਦਹਿ ਤਨ ਏਕ, ਜਗਤ ਜੂੜ ਸਤਕੁਲ ਦਹਿ ਨਿੰਦਾ ਦਹਿ ਅਨੇਕ। ਇਹ ਸੌ ਸਾਖੀ ਚ ਲਿਖਿਆ, ਤਮਾਖੂ ਕੇ ਵਰਤਵੇ ਹੋਏ ਜਬ ਤਬ ਸਭ ਨਾਸ, ਜਿਉ ਚਿਨਗਾਰੀ ਅਗਨ ਕੀ ਪਰਤ ਪੁਰਾਣੇ ਘਾਸ, ਤਜੇ ਤਮਾਖੂ ਪੁਰਖ ਕਲ ਉਦਰਿਆ ਦਰ ਪਰਵਾਨ, ਪੂਰੀ ਭਈ ਤਿਸ ਭਾਵਨੀ ਸਫਲ ਕਮਾਈ ਜਾਨ। ਇਹ ਗੁਰਸੋਭਾ ਗ੍ਰੰਥ ਲਿਖਣ ਵਾਲੇ ਕਵੀ ਸੈਨਾਪਤੀ ਦੀ ਰਚਨਾ ਹੈ। ਇਸ ਪ੍ਰਕਾਰ ਹੁਣ ਅੰਤਰੀ ਭਾਵ ਦੇ ਸਾਧ ਸਿੰਘ ਜੀ ਦੂਸਰਾ ਅਰਥ ਸੁਣੋ ਜੀ।
ਕਬੀਰ ਭਾਂਗ ਮਾਛੁਲੀ ਸੁਰਾਪਾਨ,
ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਭਾਉ ਰੂਪੀ ਭੰਗ ਨੂੰ ਖਾਣਾ ਕੀਤਾ ਜਿਨ੍ਹਾਂ ਨੇ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮਨ ਦੇ ਖੋਟੇ ਸੁਭਾਅ ਨੂੰ ਉਹਨਾਂ ਨੇ ਮਛਲੀ ਮੱਛੀ ਨੂੰ ਮਾਰਨਾ ਕੀਤਾ, ਖੋਟੇ ਮੱਛੀ ਚੰਚਲ ਹੁੰਦੀ ਹੈ ਨਾ, ਖੋਟਾ ਸੁਭਾਅ ਚੰਚਲ, ਉਹਨੂੰ ਮਾਰਨਾ ਕੀਤਾ ਜਿਨ੍ਹਾਂ ਨੇ।
ਸੁਰਾਪਾਨ
ਅਤੇ ਪ੍ਰੇਮ ਰੂਪੀ ਸੁਰਾਪਾਨ ਸ਼ਰਾਬ ਨੂੰ ਪੀਣਾ ਕੀਤਾ, ਪ੍ਰੇਮ ਰੂਪੀ ਸ਼ਰਾਬ ਰੱਬ ਦੇ ਨਾਂ ਦਾ ਜਿਹੜਾ ਪ੍ਰੇਮ ਹੈ ਇਹ ਇਹੀ ਮਸਤੀ ਹੈ, ਸ਼ਰਾਬ ਚ ਮਸਤੀ ਹੈ, ਇਹ ਸੱਚੀ ਮਸਤੀ ਹੈ।
ਜੋ ਜੋ ਪ੍ਰਾਣੀ ਖਾ ਹੈ,
ਜਿਹੜੇ ਜਿਹੜੇ ਪ੍ਰਾਣੀ ਪੁਰਸ਼ ਇਤਿਆਦਿਕ ਸ਼ੁਭ ਗੁਣਾਂ ਨੂੰ ਖਾਹੇ ਧਾਰਨ ਕਰਦੇ ਹਨ।
ਤੀਰਥ ਵਰਤ ਨੇਮ ਕੀਏ,
ਉਹਨਾਂ ਦੇ ਤੀਰਥ ਯਾਤਰਾ ਵਰਤ ਅਤੇ ਯਮ ਨੇਮ ਆਦਿਕ ਸਾਧਨ ਸਾਰੇ ਕਰ ਲਏ, ਸਮਝ ਲੋ ਬਿਨਾਂ ਕਰੀ ਸਾਰੇ ਕਰ ਲਏ ਹਨ।
ਤੇ ਸਭੈ ਰਸਾਤਲ ਜਾਂ ਹੈ,
ਤੇ ਸਭੈ ਸਾਰੇ ਵਿਸ਼ੇ ਰਸਾਂ ਨੂੰ ਉਹ ਸਾਧਨਾ ਰੂਪ ਤਲ ਪੈਰਾਂ ਦੀਆਂ ਤਲੀਆਂ ਹੇਠਾਂ ਦਬਾ ਕੇ ਬ੍ਰਹਮ ਵਿਖੇ ਜਾਹੇ ਅਭੇਦ ਹੋ ਜਾਂਦੇ ਨਾ। ਤੇ ਨੇਮ ਦੇ ਨਾਲ ਤੇ ਤੀਰਥ ਪਵਿੱਤਰ ਰੂਪ ਗੁਰਾਂ ਦੇ ਕਹੇ ਹੋਏ ਬਚਨਾਂ ਵਿੱਚ ਵਰਤ ਵਰਤਦੇ ਹੈ, ਉਹ ਸਾਰੇ ਪੁਰਸ਼ ਹਿਰਦੇ ਤਲ ਕਰਕੇ ਰਸਾ ਨਾਮ ਜਿਹੜਾ ਨਾ, ਰਸਾ ਨਾਮ ਭੂਮਾ ਦਾ ਹੈ, ਭੂਮਾ ਨਾਮ ਬ੍ਰਹਮ ਦਾ ਹੈ, ਭਾਵ ਬ੍ਰਹਮ ਦੇ ਚ ਅਭੇਦ ਹੋ ਜਾਂਦੇ ਨੇ। ਇਸ ਤਰ੍ਹਾਂ ਇਹਦਾ ਅੰਤਰੀ ਭਾਵ ਚ ਕਥਨ ਕੀਤਾ ਹੈ। ਤੇ ਅੱਗੇ ਸਾਧ ਸਿੰਘ ਜੀ ਇੱਕ ਕੋਮਲ ਚਿੱਤ ਵਾਲੇ ਮਹਾਤਮਾ ਨੇ ਕਬੀਰ ਸਾਹਿਬ ਦੇ ਪਾਸ ਕੁਝ ਬਚਨ ਕੀਤੇ, ਉਹਨਾਂ ਬਚਨਾਂ ਨੂੰ ਕਬੀਰ ਜੀ ਨੇ ਸਖੀ ਸੰਵਾਦ ਦੁਆਰਾ ਆਪਣੇ ਮੁਖੋਂ ਉਚਾਰਨ ਕਰਕੇ ਫਰਮਾਉਂਦੇ ਹਨ ਜੀ।
ਨੀਚੇ ਲੋਇਨ ਕਰ ਰਹੋ,
ਹੇ ਸਖੀ ਆਪਣੇ ਲੋਨ ਨੇਤਰ ਦੁਨੀਆਂ ਵੱਲੋਂ ਨੀਚੇ ਨੀਵੇਂ ਕਰਕੇ ਲੱਜਿਆ ਦੇ ਸਹਿਤ ਕਰਕੇ ਰਹੋ ਰਹਿਣਾ ਕਰ।
ਲੇ ਸਾਜਨ ਘੱਟ ਮਾਹ,
ਸਾਜਨ ਪਿਆਰੇ ਪਰਮਾਤਮਾ ਆਪਣੇ ਘੱਟ ਹਿਰਦੇ ਦੇ ਮਾਹ ਵਿੱਚ ਲੈਣਾ ਕਰ, ਭਾਵ ਉਸ ਦੇ ਧਿਆਨ ਵਿੱਚ ਚਿੱਤ ਨੂੰ ਲੀਨ ਕਰ ਲੈ।
ਸਭ ਰਸ ਖੇਲੋ ਪੀ ਸੋ,
ਸਭ ਸਾਰੇ ਰਸਾਂ ਦੇ ਸਹਿਤ ਪੀ ਪਤੀ ਪਰਮਾਤਮਾ ਦੇ ਸੌ ਨਾਲ ਪ੍ਰੇਮ ਦੀ ਖੇਡ ਨੂੰ ਖੇਲੋ ਖੇਲਣਾ ਕਰ। ਇਸ ਕਰਕੇ ਫਿਰ
ਕਿਸੀ ਲਿਖਾਵੋ ਨਾ,
ਪਰ ਇਹ ਕਿਸੇ ਦੂਸਰੇ ਨੂੰ ਆਪਣੀ ਅਵਸਥਾ ਜਣਾਓ ਨਾ ਕਿ ਮੈਨੂੰ ਆਹ ਅਵਸਥਾ, ਮੈਨੂੰ ਜੀ ਚਾਨਣਾ ਦੇਖਣ ਲੱਗ ਗਿਆ, ਮੈਨੂੰ ਅਨਹਦ ਸ਼ਬਦ ਸੁਣਨ ਲੱਗ ਗਏ, ਇਹ ਨਾ ਫਿਰ ਪੜਦਾ ਰੱਖੋ, ਕਿਉਂਕਿ ਆਪਣੇ ਸੋਏ ਸਰੂਪ ਦਾ ਆਨੰਦ ਕਿਸੇ ਨੂੰ ਦੱਸਣ ਵਾਲੀ ਬਾਤ ਨਹੀਂ, ਦੱਸਣ ਯੋਗ ਨਹੀਂ ਹੈ। ਅੱਗੇ ਕਬੀਰ ਸਾਹਿਬ ਫਿਰ ਇਹਦਾ ਉੱਤਰ ਦਿੰਦੇ ਨੇ ਜਿਹੜਾ ਇੱਥੇ ਕਥਨ ਕੀਤਾ ਹੈ।
ਆਠ ਜਾਮ ਚੌ ਸੱਠ ਘਰੀ,
ਤੇ ਚੌ ਤੇ ਸੱਠ ਅਲੱਗ ਅਲੱਗ ਪਾਠ ਹੈ ਭਾਈ, ਮੁੱਖ ਪਾਠ ਦੂਜਾ ਪਾਠ ਹੈ, ਚੌਸਠ ਇਕੱਠਾ, ਦੋ ਪਾਠ ਨੇ, ਮੁੱਖ ਪਾਠ ਇਹੀ ਰੱਖਣਾ, ਉਹ ਅਰਥ ਵਾਸਤੇ ਹੈ। ਇਹ ਸਖੀ ਆਠ ਅੱਠੇ ਜਾਮ ਪਹਿਰ, ਚੌ ਉਚਾਰਨ, ਚੌ ਨਾਮ ਉਚਾਰਨ ਕਰਨ ਦਾ, ਉਚਾਰਨ ਕੀਤੀਆਂ ਜਾਂਦੀਆਂ ਸੱਠ ਘੜੀ ਘੜੀਆਂ, ਜੇ ਸੱਠੇ ਰੱਖਣਾ ਹੋਣ ਘੜੀਆਂ ਤਾਂ ਐਂ ਅਰਥ ਕਰ ਲੈਣਾ ਇਹਦਾ, ਚੌਸਠ ਚੌਂਹਠ ਘੜੀਆਂ ਵਿੱਚ ਹੇ ਹਰੀ ਤੂੰ ਐਸਾ ਜੋ ਹੈ
ਤੋ ਨਿਰਖਤ ਰਹੇ ਜੀਓ,
ਤੋ ਤੇਰੇ ਸਰੂਪ ਨੂੰ ਹੀ ਅਸੀਂ ਜੀਓ ਹਿਰਦੇ ਦੇ ਅੰਦਰ ਨਿਰਖਤ ਦੇਖਦੇ ਰਹਿੰਦੇ ਹਾਂ। ਅੱਗੇ ਦੱਸਦੇ ਨੇ
ਨੀਚੇ ਲੋਇਨ ਕਿਉਂ ਕਰੋ,
ਇਸ ਕਰਕੇ ਮੈਂ ਨੀਚੇ ਨੀਵੇਂ ਲੋਇਨ ਨੇਤਰ ਕਿਉਂ ਕਰਾਂ, ਕਿਉਂਕਿ
ਸਭ ਘੱਟ ਦੇਖੋ ਪੀਓ,
ਕਿਉਂਕਿ ਮੈਂ ਤਾਂ ਸਭ ਸਾਰੇ ਘਟਾਂ ਦੇ ਵੀ ਪੀਓ ਪਤੀ ਪਰਮਾਤਮਾ ਨੂੰ ਵਸਦਾ ਹੋਇਆ ਦੇਖੋ ਦੇਖਦੀ ਹਾਂ। ਸਖੀ ਸਖੀ ਸੰਵਾਦ ਹੈ ਨਾ। ਤੇ ਹੁਣ ਪੁਰਾਣੇ ਸਮੇਂ ਦੇ ਇੱਥੇ ਜਿਹੜੇ ਨਾ 64 ਘੜੀ ਤੇ 60 ਘੜੀਆਂ ਦਾ ਇਹ ਥੋੜਾ ਜਿਹਾ ਅੰਤਰਾ ਆਇਆ ਤੇ ਭਾਈ ਗੁਰਦਾਸ ਸਾਹਿਬ ਨੇ ਜੋ ਕਥਨ ਕੀਤਾ ਤੇ ਭਗਤ ਕਬੀਰ ਸਾਹਿਬ ਨੇ ਇਹਦੇ ਚ ਕੋਈ ਅਰਥ ਦੇ ਵਿੱਚ ਵਿਤਕਰਾਨਾ ਸਮਝ ਵੀ ਇਹ ਕੀ ਗੱਲ ਹੋ ਗਈ। ਪੁਰਾਣੇ ਸਮੇਂ ਦੇ 22 ਜਿਹੜੇ ਨੇ 22 ਹੁਣ ਦੇ ਹਿਸਾਬ ਨਾਲ ਜੇ ਲਾਈਏ 22 ਮਿੰਟ ਜਿੰਨਾ ਸਮਾਂ ਸੀ ਉਹਨੂੰ ਇੱਕ ਘੜੀ ਮੰਨਿਆ ਸੀ। 8 ਪਹਿਰਾਂ 64 ਘੜੀਆਂ ਮੰਨੀਆਂ ਜਾਂਦੀਆਂ ਸੀ। ਕਬੀਰ ਸਾਹਿਬ ਦੇ ਵੇਲੇ 64 ਘੜੀਆਂ ਦੇ ਜਿਹੜੇ ਸੀ ਇਹ ਪਮਾਨਾ ਸੀ। ਫਿਰ ਸਮਾਂ ਤਬਦੀਲ ਹੋਇਆ। ਭਾਈ ਗੁਰਦਾਸ ਦੇ ਵੇਲੇ 60 ਘੜੀਆਂ ਦਾ ਸਮਾਂ ਸੀ, ਉਹ ਕਿਵੇਂ ਹੈ? ਉਹਦੇ ਵਿੱਚ ਸਾਸ ਨੇ ਹੁਣ ਦੇ ਜਿਵੇਂ 1.5 ਮਿੰਟ ਦਾ ਵਾਧਾ ਕਰਕੇ 24 ਮਿੰਟ ਦੀ ਘੜੀ ਮੰਨੀ ਜਾਣ ਲੱਗੀ ਹੈ, ਜਿਸ ਕਰਕੇ 8 ਪਹਿਰਾਂ 60 ਘੜੀਆਂ ਦਾ ਸਮਾਂ ਹੋ ਗਿਆ ਜਿਹੜਾ ਭਾਈ ਗੁਰਦਾਸ ਨੇ ਲਿਖਿਆ। 8 ਹੀ ਪਹਿਰ 60 ਘੜੀ ਮੈਂ ਜੋ ਇੱਕ ਕਰੀ ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ। ਇਸ ਤੋਂ ਇਹ ਸਾਸ ਨੇ ਭਾਵ ਲਿਆ ਕਿ ਜਿਵੇਂ ਪਹਿਲੇ ਸਮੇਂ ਚ ਕੱਚੇ ਸ਼ੇਰ ਹੁੰਦੇ ਸੀ, ਬਾਅਦ ਚ ਪੱਕੇ ਸ਼ੇਰ ਹੋ ਗਏ, ਹੁਣ ਕਿਲੋ ਬਣ ਗਏ, ਇਸੇ ਵਕਤ ਕਬੀਰ ਸਾਹਿਬ ਜੀ ਦੇ ਸਮੇਂ 8 ਪਹਿਰਾਂ ਵਿੱਚ 64 ਘੜੀਆਂ ਹੁੰਦੀਆਂ ਸੀ। ਭਾਈ ਗੁਰਦਾਸ ਜੀ ਦੇ ਸਮੇਂ ਜੇ ਸਾਸ ਨੇ 8 ਪਹਿਰਾਂ 60 ਘੜੀਆਂ ਇਹ ਹੋਣ ਗਿਆ, ਇਹ 64 ਘੜੀਆਂ ਤੇ ਇਸ ਤਰ੍ਹਾਂ ਦਾ 60 ਘੜੀਆਂ ਦਾ ਇਸ ਤਰ੍ਹਾਂ ਦਾ ਸਮਝਣ ਦੀ ਲੋੜ ਹੈ ਇਸ ਨੂੰ। ਹਾਂਜੀ ਅੱਗੇ ਦੱਸਦੇ ਹਨ ਜੀ।
ਸੁਣ ਸਕੀ ਪੀਐਮ ਹੈ ਜੀਓ ਬਸ,
ਪਹਿਲੇ ਸਲੋਕ ਵਿੱਚ ਸਮਾਧੀ ਵਾਲੀ ਕੋਮਲ ਅਵਸਥਾ ਦੱਸੀ ਹੈ, ਹੁਣ ਸਲੋਕ ਵਿੱਚ ਅੱਗੇ ਗਿਆਨ ਵਾਲੀ ਅਵਸਥਾ ਕਥਨ ਕਰਦੇ ਹੋਏ ਸੁਣ ਸਕੀ ਬੋਲੋ ਜੀ।
ਸੁਣ ਸਕੀ ਪੀਐਮ ਹੈ ਜੀਓ ਬਸ,
ਫਿਰ ਪ੍ਰਸ਼ਨ ਰੂਪ ਵਿੱਚ ਕਥਨ ਕਰਦੇ ਹੈ ਸਕੀ ਸੁਣ ਸੁਣਨਾ ਕਰ, ਇਹ ਜੀਓ ਜੀਵ ਆਤਮਾ ਪੀਆ ਪਤੀ ਪਰਮਾਤਮਾ ਦੇ ਵਹਿਮ ਵਿੱਚ ਬਸੇ ਬਸਦਾ ਹੈ ਜਾਂ ਅਭੇਦ ਹੁੰਦਾ ਜਾਂ ਫਿਰ
ਜੀ ਮਹ ਬਸੈ ਕੇ ਪੀਓ,
ਜਾਂ ਫਿਰ ਕੇ ਜਾਂ ਇਸ ਜੀਵ ਦੇ ਮਹਿ ਵਿੱਚ ਪੀਓ ਪਤੀ ਪਰਮਾਤਮਾ ਆ ਕੇ ਬਸੇ ਬਸਦਾ ਨਿਵਾਸ ਕਰਦਾ, ਇਹ ਦੱਸੋ ਕੀ ਗੱਲ ਹੈ? ਅੱਗੇ ਦੱਸਦੇ ਨੇ
ਜੀਓ ਪੀਓ ਬੁੱਧਾ ਨਹੀਂ।
ਅੱਗੇ ਹੁਣ ਮਸਤੀ ਦੀ ਹਾਲਤ ਵਿੱਚ ਉੱਤਰ ਦਿੰਦੀ ਹੈ ਸਖੀ ਪੂਰਨ ਸਖੀ ਜਿਹੜੀ ਹੈ ਬ੍ਰਹਮ ਗਿਆਨ ਦੇ ਸਹਿਤ ਜਿਹੜੀ ਸੰਤ ਰੂਪ ਸਖੀ ਹੈ, ਉਹ ਕੀ ਦਿੱਤਾ? ਮੈਂ ਜੀਓ ਜੀਵ ਤੇ ਪੀਓ ਪਤੀ ਈਸ਼ਵਰ ਨੂੰ ਬੂਝੋ ਜਾਣਦੀ ਹੀ ਨਹੀਂ ਹਾਂ, ਤੇ ਇਸ ਕਰਕੇ ਕਿਉਂਕਿ ਘੱਟ ਮਹਿ
ਘੱਟ ਮਹਿ ਜੀਓ ਕੇ ਪੀਓ,
ਇਸ ਘੱਟ ਸਰੀਰ ਦੇ ਮਹਿ ਵਿੱਚ ਜੀਓ ਜੀਵ ਹੈ ਕੇ ਪੀਓ ਪਤੀ ਈਸ਼ਵਰ ਹੈ, ਭਾਵ ਆਤਮ ਆਨੰਦ ਦੀ ਅਵਸਥਾ ਵਿੱਚ ਜੀਵ ਈਸ਼ ਵਾਲਾ ਤਾਂ ਦੁੰਦਵਾਦ ਹੀ ਖਤਮ ਹੋ ਗਿਆ, ਰਹਿੰਦੇ ਹੀ ਨਹੀਂ ਉਹ। ਜੇਕਰ ਇਹ ਦੋਵੇਂ ਵੱਖੋ ਵੱਖਰੇ ਹੋਣ ਤਾਂ ਕਥਨ ਕਰਾਂ, ਜੇ ਇਹ ਅਲੱਗ ਅਲੱਗ ਹੋਣ ਤਾਂ ਕਥਨ ਕਰਾਂ, ਮੈਂ ਤਾਂ ਇਹਨਾਂ ਦੇ ਬਾਚ ਅਰਥ ਦਾ ਤਿਆਗ ਕਰਕੇ ਈਸ਼ਵਰ ਦੀ ਸਰਵਗਤਾ ਉਹਦੇ 6 ਜਿਹੜੇ ਗੁਣ ਤੇ ਜੀਵ ਦੀ ਅਲਪਗਤਾ ਜਿਹੜੇ 6 ਔਗਣ ਇਹਨਾਂ ਨੂੰ ਛੱਡ ਕੇ ਸੱਤ ਚੇ ਆਨੰਦ ਨੂੰ ਨਿਸ਼ਚੇ ਕੀਤਾ ਹੈ। ਜੇਕਰ ਪਤੀ ਪਰਮਾਤਮਾ ਵਿੱਚ ਜੀਵ ਵਸਦਾ ਕਹੀਏ ਤਾਂ ਉਪਾਸਕ ਦੀ ਹਾਨੀ ਹੁੰਦੀ ਹੈ, ਅਤੇ ਜੇ ਜੀਵ ਪਤੀ ਵਿੱਚ ਪਰਮਾਤਮਾ ਨੂੰ ਵਸਦਾ ਨਿਸ਼ਚੇ ਕਰੀਏ ਤਾਂ ਉਪਾਸ਼ਾ ਦੀ ਹਾਨੀ ਹੁੰਦੀ ਹੈ, ਜੇ ਪੀਆ ਵਿੱਚ ਜੀਓ ਵਸਦਾ ਕਹੀਏ ਤਾਂ ਅਧੇਹ ਦਾ ਭਾਵ ਹੁੰਦਾ, ਜਿਹੜਾ ਜਿਹੜਾ ਆਸਰਾ ਰੂਪ ਹੈ ਅਧੇਹ ਨਹੀਂ ਰਹਿੰਦਾ, ਜੇਕਰ ਜੀਵ ਵਿੱਚ ਪੀਆ ਵਸਦਾ ਕਹੀਏ ਤਾਂ ਪੀਆ ਦੇ ਆਧਾਰ ਦੀ ਹਾਨੀ ਹੁੰਦੀ ਹੈ। ਇਸ ਲਈ ਕੁਝ ਕਹਿਣਾ ਨਹੀਂ ਬਣਦਾ, ਮੈਂ ਤਾਂ ਇੱਕ ਬ੍ਰਹਮ ਨੂੰ ਹੀ ਸਭ ਕੁਝ ਨਿਸ਼ਚੇ ਕੀਤਾ ਹੈ। ਹੁਣ ਇਸੇ ਪ੍ਰਕਾਰ ਜੇ
ਸੁਣ ਸਕੀ ਪੀਆ ਮਹਿ ਜੀਓ ਬਸੈ,
ਇਹ ਸਕੀ ਸੁਣਨਾ ਕਰ, ਜੀਵਾਂ ਦੇ ਵਿੱਚ ਪੀ ਪਤੀ ਪਰਮਾਤਮਾ ਬਸੇ ਬਸਦਾ ਹੈ,
ਜੀਆ ਮਹਿ ਬਸੈ ਕੇ ਪੀਓ,
ਅਤੇ ਜੀਵ ਨੇ ਪਤੀ ਪਰਮਾਤਮਾ ਵਿੱਚ ਕੀ ਵਸਣਾ ਸੀ? ਇਹ ਅਰਥ ਬਦਲ ਗਿਆ ਨਾ। ਸੁਣ ਸਕੀ ਪੀ ਮਹਿ ਜੀਓ ਬਸੈ, ਸੁਣਨਾ ਕਰ, ਜੀਵ ਦੇ ਵਿੱਚ ਪੀ ਪਤੀ ਪਰਮਾਤਮਾ ਬਸੇ ਬਸਦਾ ਹੈ, ਅਤੇ ਜੀਵ ਨੇ ਪਤੀ ਪਰਮਾਤਮਾ ਚ ਕੀ ਵਸਣਾ ਸੀ? ਜਿਵੇਂ ਬਸੇ ਕੇ ਪੀਓ ਉਹਨੇ ਕੀ ਵਸਣਾ ਸੀ ਉਹਦੇ ਵਿੱਚ? ਅੱਗੇ ਦੱਸਦੇ ਨੇ
ਜੀਓ ਪੀਓ ਬੁੱਝੋ ਨਹੀਂ,
ਤੇ ਤੂੰ ਸਮਝਣਾ ਤੂੰ ਸਮਝਦੀ ਕਿਉਂ ਨਹੀਂ? ਇਹ ਕਹਿ ਰਹੀ ਹੈ ਉੱਤਮ ਸਖੀ, ਜੀਵ ਦੇ ਅੰਦਰ ਹੀ ਪਤੀ ਪਰਮਾਤਮਾ ਵਸਦਾ। ਹਾਂ ਘੱਟ ਮੈਂ ਜੀਓ ਕੀ
ਘੱਟ ਮੈਂ ਜੀਓ ਕੇ ਪੀਓ,
ਘੱਟ ਵਿੱਚ ਕੀ ਕਹੀਏ ਕਿ ਜੀਓ ਹੈ ਜਾਂ ਪੀਓ ਹੈ? ਇਸ ਅਰਥ ਵਿੱਚ ਉਪਾਸਕ ਨੂੰ ਨਿਵਿਰਤ ਕਰਕੇ ਨਾ ਉਪਾਸੇ ਨੂੰ ਰੱਖ ਲਿਆ ਗਿਆ ਹੈ। ਇਸ ਤਰ੍ਹਾਂ ਇਹ ਥੋੜਾ ਜਿਹਾ ਗੁੰਝਲਦਾਰ ਅਰਥ ਸਨ ਹੈ, ਤੇ ਅੱਗੇ कोई ब्राह्मण भगत कबीर जी नूं कहण लगा, कबीर जिन्ना मर्जी उपदेश देना कर, चौहां जगां दे गुरु असीं बणदे आए हां, इसलिए तू तां नकली गुरु बणिया फिरदा, तू सानूं गुरु धारण कर लै, तेरी मुक्ति हो जू, नहीं तां तेरी मुक्ति नहीं होनी है। भगत कबीर साहब जी अगे जवाब देंदे हन,
कबीर बामन गुरु है जगत का।
भगत कबीर साहब जी कहिंदे, हे भाई बामन ब्राह्मण अपने आप नूं चौ जुगां दे विच जगत दा गुरु कहाउंदा आया है।
भगतन का गुर नाहे,
पर फिर भी ओ भगतन भगतां दा गुरु नहीं हो सकदा, केवल संसार दे अग्ञानी जीवां दा गुरु कह सकदा है। जिवें कृष्ण अवतार च गुरु गोबिंद सिंह लिखिया नहीं, ए विप गुरु सब ही जग के समझाए कही ए कान कहानी, ऐ उत्थे प्रसंग आउंदा है। अगे दसदे न,
अर्ज उर्ज कै पच मुआ,
ओ ब्राह्मण हाँ सारी बोल दो,
चारो वेद माहे,
ओ ब्राह्मण चारे वेदां दे कर्म कांड दे मह विच अर्ज उर्ज के फस फुस के, दूरी बोली है पंजाबी, ए पच मुआ सर मुरदा है, ओ सड़ के मुआ मरदा है, वेदां दी विचार करदा होया कर्म कांड उलझ के ईरख अहंकार की अग विच सड़ रहा है, इहों भगती नहीं करदा कि होरना नूं भी भगती तो बाज रखदा है, इस करके भगत परमात्मा दे चरणां विच सुरत जोड़ के भगती तो बिना अपनी जिंदगी निष्फल समझदे न। मरण विष्णु गोविंद है, जीवन नूं हर नाम ध्यावना है। ते हे कबीर कहिंदे परमात्मा की प्राप्ति किवें होवे, तां कबीर साहब जी अगे हाथी द्वारा खंड चुगण की दृष्टांत दे के ना, रेते दे विच खंड खिलरी होवे, हाथी नहीं जिवें चुग सकदा है, जां हत्थां नाल नहीं चुग सकदा, ओ सुंड नाल नहीं चुग सकदा हाथी, ते कीड़ी ओ कला कला कण जिहड़ा खंड दा खा लैंदी है, उहदा प्रमाण दे के हुण दृष्टांत दे के इहनूं दृष्टांत बना के समझाउणगे।
हर है खांड रेत मह बिखरी,
हे भाई हर परमात्मा आप खांड खंड रूप है, मिठास है, निरामृत रूप है, खंड मानो संसार है, ए मानो ए खंड मानो संसार माया रूपी रेत दे मह विच बिखरी होई है। अगे दस देन,
हाथी चुनी ना जाए,
जो हाथी नाम हथां दा भी हथां नाल नहीं चुन हुंदी, सकाम कर्मा रूपी हथां नाल हंकार रूपी देह अध्यास रूपी हाथी पासों ओ चुनी नहीं जा सकदी, भाव परमात्मा दा आनंद नहीं माणिया जा सकदा।
कह कबीर गुर भली बुझाई,
भगत कबीर साहब जी कहिंदे पर सानू तां गुरां ने भरी चंगी सिख्या बुझाई, ए बुझाई कस के बोलना भाई इस नूं, ते चंगी तरह समझा दिती है, ये जड़े चुनी सी ए पोला बोलना, जिहड़ी चुनी ना बन जाए सिर ते लैण वाली हुंदी है बीबियां दी चुनी, ए चुनी कहना नूं चुनी चुनना, ते इस प्रकार ते भगत कबीर साहब जी फरमान करदे है, बोल दो जी
कह कबीर गुर भली बुझाई,
ए भली चंगी सिख्या सानू समझा दिती है, बुझाई समझा दिती गुरु ने,
कीटी होए कै खाए,
जिवें रेते विच खेलरी होई खंड कीड़ी सहज ही खाए खा लैंदी है, रेता छड जांदी है, रेते नाल कोई वास्ता नहीं, इसे प्रकार कीड़ी वांग हो के ते कीड़ी वत हो करके भाव देह अभिमान तो रहत अत्यंत निम्रतावान होके हरि नाम रूपी खंड नूं खाए खाना करो, असत जड़ दुख रूप माया रूपी रेता छड के सत चित आनंद रूपी खंड नूं ग्रहण कर लो खाना करो। रेते विच मिली हुई खंड नूं कढ़न दे ना दो तरीके है, एक तो यह हो गया कीड़ी वाला तरीका भी कीड़ी चुन चुन के खा लैंदी है, जे रेते विच खंड रुल जावे तां रेते सने खंड नूं चुक लो, उन्हें एक बाल्टी दे विच पा लो, बाल्टी पा के विच पानी पा के घोल लो उन्हें चंगी तरह, रेता हेठां बैठ जू, खंडा जिहड़ा सरबत मांग वह पानी जिहड़ा ना जिवें सरबत हुंदा है पानी दे विच घुल जूगी खंड, उहनूं घुली होई नूं की करना कड़ाही च पा लो, फिर रेता अलग हो गया, वह तो सिटता रेता, तो मठी मठी अग दे विच सेक दे जाओ पानी सड़ जूगा खंड रह जूगी, बाकी यह तरीका है। इसे प्रकार रेते की न्याई तो हैगी माया, माया रेत की न्याई अते खंड दी न्याई है ब्रह्म, अंतशकरण दे विच इको रले होए ने इह धरती दे उत्ते, इन्हां नूं बुद्ध रूपी बाल्टी दे विच प्रेम रूपी पानी नाल रलाउणा, फिर सरब दी न्याई परमात्मा दी जोत प्रतीत होण लग पैंदी है, फिर साध संग भी कड़ाही दे विच सरबत नूं पा के हेठां विवेक ते वैराग रूपी चुल्हे दे ता दे के उहदे च काम क्रोध दीआं लकड़ां बाल के ब्रह्म अभ्यास रूपी अग्नि नूं मचाउणा करे, फिर उहदे विचों दुनिया का प्रेम मोह रूपी पानी सुख जाऊगा, खंड दी न्याई पाई ब्रह्म अंदरों साक्षात हो जाऊगा, यह तरीका दसिया है। हां जी अगे बोलो।
ਕਬੀਰ ਜੋ ਤੁਹੇ ਸਾਜ ਪਿਰਾਮ ਕੀ।
ਕਬੀਰ ਕਹਿੰਦੇ ਹੇ ਭਾਈ ਜੋ ਜੇਕਰ ਤੁਹੇ ਤੈਨੂੰ ਪ੍ਰੇਮ ਪਿਆਰੇ ਪਰਮਾਤਮਾ ਦੀ ਮਿਲਣ ਦੀ ਸਾਧ ਸਦਰ ਹੈ ਇੱਛਾ ਹੈ ਤੈਨੂੰ
ਸੀਸ ਕਾਟ ਕਰ ਗੋਏ।
ਜੇ ਸ਼ਰਧਾ ਲੱਗੀ ਹੋਈ ਤਾਂ ਆਪਣੇ ਹੰਕਾਰ ਰੂਪੀ ਸਿਰ ਨੂੰ ਕੱਟ ਕੇ ਗੋਏ ਗੇਂਦ ਬਣਾ ਦੇ, ਖਿੱਦੋ ਬਣਾ ਦੇ, ਇਹਨੂੰ ਭਾਵ ਹੰਕਾਰ ਤੋਂ ਰਹਿਤ ਅਤਿਅੰਤ ਨਿਵਰਤਾਵਾਨ ਹੋਣਾ ਕਰ।
ਖੇਲਤ ਖੇਲਤ ਹਾਲ ਕਰ,
ਪ੍ਰੇਮ ਦੀ ਖੇਡ ਨੂੰ ਖੇਲਤ ਖੇਲਤ ਖੇਡਦਾ ਖੇਡਦਾ ਆਪਣੇ ਆਪ ਨੂੰ ਪਰਮਾਤਮਾ ਦੇ ਆਨੰਦ ਵਿਚ ਹਾਲ ਮਸਤ ਕਰ ਲੈ।
ਜੋ ਕਿਛ ਹੋਏ ਤਾ ਹੋਏ,
ਹੋਰ ਜੋ ਕੁਝ ਵੀ ਹੋਏ ਹੋਵੇ ਉਹ ਹੋਏ ਹੋ ਹੀ ਜਾਣ ਦੇ, ਪਰ ਤੂੰ ਆਨੰਦ ਵਿਚ ਮਸਤ ਰਹਿ, ਫੇਰ ਜੋ ਕੁਝ ਵੀ ਬ੍ਰਹਮ ਦਾ ਰੂਪ ਹੋਣਾ ਹੈ ਉਹੀ ਹੋ ਜਾਵੇਗਾ।
ਜੋ ਕਿਛ ਹੋਏ ਤਾਂ ਹੋਏ,
ਤੇ ਇਸ ਕਰਕੇ ਨਾ ਫਿਰ ਜੋ ਕੁਝ ਵੀ ਕਿਛ ਕੁਝ ਹੋਏ ਹੋਏ ਤਾਂ ਫਿਰ ਉਹ ਹੋਏ ਹੋ ਜਾਵੇ, ਪਰ ਤੂੰ ਆਨੰਦ ਦੀ ਮਸਤੀ ਵਿਚ ਰਹਿ, ਫਿਰ ਜੋ ਕੁਝ ਤੂੰ ਬ੍ਰਹਮ ਦਾ ਰੂਪ ਹੋਣਾ ਹੈ ਤਾਂ ਫਿਰ ਉਹੀ ਹੋ ਜਾਵੇਗਾ।
ਕਬੀਰ ਜੋ ਤੁਹੇ ਸਾਧ ਪ੍ਰਮ ਕੀ।
ਕਬੀਰ ਸਾਹਿਬ ਜੀ ਕਹਿੰਦੇ ਭਾਈ ਜੇਕਰ ਤੂੰ ਤੈਨੂੰ ਪ੍ਰੇਮ ਪਿਆਰੇ ਪਰਮਾਤਮਾ ਦੇ ਮਿਲਣ ਦੀ ਸਾਧ ਸਦਰਾ ਲੱਗੀ ਇੱਛਾ ਲੱਗੀ ਹੋਈ ਹੈ,
ਪਾਕੇ ਸੇਤੀ ਖੇਲ,
ਪਾਕੇ ਪੱਕੇ ਗਿਆਨਵਾਨ ਮਹਾਤਮਾ ਦੇ ਸੇਤੀ ਨਾਲ ਪਰਮਾਤਮਾ ਦੇ ਪ੍ਰੇਮ ਦੀ ਖੇਡ ਨੂੰ ਖੇਲ ਖੇਲਣਾ ਕਰ, ਤੇ ਭਾਵ ਕੀ ਹੈ ਉਹਨਾਂ ਦੀ ਸੰਗਤ ਕਰ, ਕਿਉਂਕਿ ਕੱਚਿਆਂ ਦੀ ਕੋਈ ਸੰਗਤ ਦਾ ਨੁਕਸਾਨ ਹੁੰਦਾ ਹੈ। ਨਾਨਕ ਕਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਕਿਹਾ ਹੈ।
ਕਾਚੀ ਸਰਸੋਂ ਪੀਲ ਕੇ,
ਉਹ ਕੱਚੀ ਤਾਂ ਸਰੋਂ ਵੀ ਕੋਹਲੂ ਚ ਪਾ ਦਈਏ ਤਾਂ ਵੀ ਉਹ ਪੇਲ ਕੇ ਉਹਨੂੰ ਪੀੜ ਕਰਕੇ ਪੇਲ ਕੇ ਨਵੇਂ ਪੀੜ ਹੁੰਦਾ, ਕੋਹਲੂ ਚ ਜੇ ਕੱਚੀ ਸਰੋਂ ਪੀੜ ਲਈਏ ਪੀੜ ਕਰਕੇ,
ਨਾ ਖਲ ਭਈ ਨਾ ਤੇਲ,
ਉਹਦੇ ਵਿਚੋਂ ਨਾ ਤਾਂ ਖਲ ਪ੍ਰਾਪਤ ਹੋਣੀ ਹੈ ਜਿਹੜੀ ਪਸ਼ੂਆਂ ਦੇ ਕੰਮ ਆਵੇ, ਨਾ ਹੀ ਤੇਲ ਨਿਕਲਦਾ, ਕੁਛ ਵੀ ਨਹੀਂ ਨਿਕਲਦਾ। ਇਸੇ ਪ੍ਰਕਾਰ ਕੱਚੀ ਸਰੋਂ ਦੀ ਨਿਆਂ ਕੀ ਹੈ, ਕੱਚੇ ਵਿਸ਼ਈ ਪੁਰਖਾਂ ਦੀ ਕੁਸੰਗਤ, ਉਹਨਾਂ ਦੀ ਕੁਸੰਗਤ ਕਰਕੇ ਨਾ ਦੁਨੀਆਂ ਦੇ ਸੁਖ ਰੂਪੀ ਖਲ ਪ੍ਰਾਪਤੀ ਹੋਣੀ ਹੈ, ਜੇ ਪਸ਼ੂ ਬਿਰਤੀ ਕਰਕੇ ਭੋਗ ਆਨੰਦ ਹੈ, ਨਾ ਹੀ ਪਰਮਾਤਮਾ ਦਾ ਪ੍ਰੇਮ ਬ੍ਰਹਮਾਨੰਦ ਰੂਪੀ ਸੁਖ ਤੇਲ ਇਹ ਨਹੀਂ ਪ੍ਰਾਪਤ ਹੋਣਾ। ਹੁਣ ਇਸ ਤੇ ਅੱਗੇ ਗੁਰੂ ਅਰਜਨ ਦੇਵ ਜੀ ਚੱਲਦੇ ਹੋਏ ਪ੍ਰਸੰਗ ਜਿਹੜਾ ਨਾ ਭਗਤ ਕਬੀਰ ਸਾਹਿਬ ਜੀ ਉਹਨ ਸਲੋਕ ਉਚਾਰਨ ਕਰਕੇ ਸਾਧ ਜੀ ਹੋਰ ਪੁਸ਼ਟੀ ਲਈ ਭਗਤਾਂ ਦੀ ਅਭੇਦਤਾ ਜਣਾਉਂਦੇ ਹੋਏ ਤਾਂ ਫਿਰ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਇੱਥੇ ਦਰਜ ਕਰਦੇ ਭਾਈ ਗੁਰਦਾਸ ਨੂੰ ਕਹਿ ਕੇ। ਇਉਂ ਅਗਲਾ ਸਲੋਕ ਫਿਰ ਭਗਤ ਰਵਿਦਾਸ ਜੀ ਦਾ ਸਾਧ ਸਿੰਘ ਉਚਾਰਨ ਕੀਤਾ ਕਥਨ ਕੀਤਾ ਹੈ, ਦਰਜ ਕਰਾਉਂਦੇ ਨੇ।
ਢੂੰਡਤ ਡੁੱਲ ਹੈ ਅੰਧ ਗਤ,
ਕਹਿੰਦੇ ਅੰਧ ਅਗਿਆਨੀ ਜੀਵ ਗਤ ਮੁਕਤੀ ਦੇ ਲਈ ਕੱਚਿਆਂ ਗੁਰਾਂ ਨੂੰ ਢੂੰਡਤ ਲੱਭਦੇ ਡੋਲੇ ਫਿਰਦੇ ਹਨ। ਜੀਵ ਅੰਧ ਗਤ ਅੰਨਿਆਂ ਦੀ ਤਰ੍ਹਾਂ ਪਰਮਾਤਮਾ ਨੂੰ ਢੂੰਡਤ ਡੋਲੇ ਲੱਭਦੇ ਫਿਰਦੇ ਹਨ।
ਹਰ ਚੀਨਤ ਨਾਹੀ ਸੰਤ,
ਅਤੇ ਸੰਤ ਸ਼ਾਂਤ ਜਿਤ ਮਹਾਤਮਾ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਲੇ ਨਹੀਂ, ਚੀਨਤ ਜਾਣਦੇ ਨਹੀਂ, ਸੰਤਾਂ ਦੁਆਰੇ ਹਰੀ ਨੂੰ ਨਹੀਂ ਜਾਣਦੇ ਹਨ।
ਕਹਿ ਨਾਮਾ ਕਿਉ ਪਾਈਐ,
ਨਾਮ ਦੇ ਭਗਤ ਜੀ ਕਹਿੰਦੇ ਨੇ ਕਿ ਪਰ ਭਗਤਾਂ ਤੋਂ ਬਿਨਾਂ ਕਹਿ ਨਾਮਾ ਕਿਉਂ ਪਾਈਐ, ਕਿਉਂ ਪ੍ਰਾਪਤ ਕਰੀਏ, ਕਿਵੇਂ ਪ੍ਰਾਪਤ ਕਰੀਏ ਭਾਈ, ਨਹੀਂ ਹੋ ਸਕਦਾ ਕਿਵੇਂ,
ਬਿਨ ਭਗਤੋ ਭਗਵੰਤ,
ਤੇ ਉਹ ਫਿਰ ਕਿਸ ਪ੍ਰਕਾਰ ਪਾਈਏ ਪਾਉਣ ਕਰੀ, ਭਾਵ ਸੰਤਾਂ ਭਗਤਾਂ ਨਾਲ ਮੇਲੇ ਤੋਂ ਬਿਨਾਂ ਉਹ ਭਗਵੰਤ ਦੀ ਪ੍ਰਾਪਤੀ ਨਹੀਂ ਹੁੰਦੀ, ਸੰਤਾਂ ਭਗਤਾਂ ਨਾਲ ਮਿਲ ਕੇ ਹੀ ਭਗਵਾਨ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਭਗਤ ਰਵਿਦਾਸ ਜੀ ਕਥਨ ਕਰਦੇ ਹਨ, ਉਹ ਦਿੱਤਾ ਹੈ ਇੱਥੇ ਸਲੋਕ।
ਹਰ ਸੋ ਹੀਰਾ ਛਾੜ ਕੇ,
ਭਾਈ ਹਰ ਪਰਮਾਤਮਾ ਸੋ ਵਰਗਾ ਅਮੋਲਕ ਹੀਰਾ, ਇਹਨੂੰ ਕਬੀਰ ਹਰ ਹੀਰਾ ਜਨ ਜੌਹਰੀ, ਇਹ ਹੀਰੇ ਦੀ ਨਿਆਈ ਆ, ਉਸ ਨੂੰ ਅਮੋਲਕ ਨੂੰ ਹਰੀ ਨੂੰ ਛੱਡ ਕੇ,
ਕਰਹਿ ਆਨ ਕੀ ਆਸ,
ਜੋ ਮਨੁੱਖ ਆਨ ਹੋਰ ਦੇਵੀ ਦੇਵਤਿਆਂ ਦੀ ਆਸ ਉਮੀਦ ਕਰਦੇ, ਜਿਵੇਂ ਪੀਪੇ ਭਗਤ ਦੀ ਕਹਾਣੀ ਆਉਂਦੀ ਹੈ, ਤੂੰ ਕਹੀ ਅਤਿ ਆਦਿ ਭਵਾਨੀ ਮੁਕਤੀ ਬਰੀਆ ਕਾਂਸ ਪਾਣੀ ਛਪ ਗਈ ਸੀ ਦੇਵੀ, ਇਸ ਪ੍ਰਕਾਰ ਦਾ ਹਾਲ ਹੈ ਇਹਨਾਂ ਦਾ ਦੇਵੀ ਦੇਵਤਿਆਂ ਦਾ ਜੀ।
ਤੇ ਨਰ ਦੋਜਕ ਜਾਹੇਗੇ,
ਭਗਤ ਰਵਿਦਾਸ ਜੀ ਕਹਿੰਦੇ ਨੇ ਉਹ ਤਾਂ ਸੱਚੀ ਗੱਲ ਇਹ ਹੈ, ਸਾਰੀ ਬੋਲ ਦੂਜ ਇਕੱਠੀ,
ਸਤ ਭਾਖ ਹੈ ਰਵਿਦਾਸ,
ਭਗਤ ਜੀ ਕਥਨ ਕਰਦੇ ਸਤ ਸੱਚੇ ਵਚਨ ਭਾਕੇ ਉਚਾਰਨ ਕਰਦੇ ਹਾਂ, ਉਹ ਨਰ ਮਨੁੱਖ ਤਾਂ ਦੋਜਕ ਨਰਕਾਂ ਵਿਚ ਹੀ ਜਾਣਗੇ, ਜਿਹੜੇ ਰੱਬ ਨੂੰ ਛੱਡਦੇ ਆ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ।
ਕਬੀਰ ਜੋ ਗ੍ਰਿਹ ਕਰਹਿ ਤਾ ਧਰਮ ਕਰ,
ਹੁਣ ਸਮਾਪਤੀ ਦਾ ਸਲੋਕ ਹੈ ਸਾਧ ਸਿੰਘ ਜੀ। ਭਗਤ ਕਬੀਰ ਸਾਹਿਬ ਜੀ ਸਾਰਿਆਂ ਨੂੰ ਤੇ ਸਾਰਿਆਂ ਉਪਰੋਕਤ ਸਲੋਕਾਂ ਦਾ ਸਾਰ ਭੂਤ ਜਿਹੜਾ ਉਪਦੇਸ਼ ਕਥਨ ਕਰਦੇ ਹੋਏ ਇਹ ਨੇਮ ਬਚਨ ਕਰਦੇ ਆ, ਨੇਮ ਦੇ ਬਚਨ ਕਰਦੇ ਨੇ, ਹੇ ਭਾਈ ਜੋ ਜੇਕਰ ਤੂੰ जाओ जेकर तू ग्रह गृहस्थी होना ना गृहस्थ आश्रम धारण करना ग्रह करना है तो गृहस्थी का धर्म है ओनू धारण कर लै फिर तू पुन दान का करे श्री सुगरी गंगा का नीर
नाही ता कर बैराग
जे ते तू गृहस्थ नहीं निभदा ता फिर बैरागवान हो जा फिर अधूरा ना रही भी ना गृहस्थी रहा ना बहिंगम बन सकिया फिर बैराग धारण कर लै पदार्था का त्याग कर दे अपनी देह दे विषयां दा त्याग कर दे रसां दा त्याग कर दे खान पीन पहनन दा लालच ना करी फिर सारे झमेले छड के त्यागी बन के पदार्थां तों उपरामता धारण करके भजन बंदगी करिया कर
बैरागी बंधन करे
के जे कोई मनुख बैरागी होके बंधन जंजालां नूं धारण करे करदा है ता फिर
ता को बड़ो अभाग
तद ता उस को दा उहदा ना बहुत बड़े अभाग मंद भाग होणगे जिस समय गुरु नानक देव जी देसां प्रदेशां विचरदे होए ना भद्रनामे खंड विच गए महाराज उत्थे दा राजा सी कौल नाभ अपने मंत्रियां समेत महाराज दे अहलकारां समेत आया मिलिया सतगुरु चरणां दी कीमती वस्तुआं रखियां महाराज कहिंदे इह साडे तां कम दियां नहीं भाई बचन सुन के संगत जी बैठा रहा कौल नाभ राजे ने सतगुरां दे रूहानियत दे बचन सुन के बेनती करके बोलिया महाराज ਤੁਸੀਂ ਮਿਹਰਬਾਨੀ ਕਰਕੇ ਦੱਸੋ ਗ੍ਰਿਸ਼ਤੀ ਬਾਨ ਪ੍ਰਸਤੀ ਸੰਨਿਆਸੀ ਬ੍ਰਹਮਚਾਰੀ ਇਹਨਾਂ ਚੌਹਾਂ ਆਸਰਾਂ ਚੋਂ ਵੱਡਾ ਆਸਰਮ ਕਿਹੜਾ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਰਾਜਨ ਇਹ ਸਾਰਿਆਂ ਤੇ ਉਹ ਗ੍ਰਿਸ਼ਤ ਆਸਰਮ ਹੀ ਸਾਰਿਆਂ ਤੋਂ ਵੱਡਾ ਹੈ ਕਹਿੰਦੇ ਜੀ ਉਹ ਕਿਸ ਤਰ੍ਹਾਂ ਤੇ ਗੁਰੂ ਸਾਹਿਬ ਨੇ ਜਿਹੜਾ ਸਾਧ ਸਿੰਘ ਜੀ ਬਚਨ ਕਹੇ ਕਹਿੰਦੇ ਮੂਲ ਬਿਟਕੋ ਗ੍ਰਿਸ਼ਤ ਪਛਾਣੋ ਆਸਰਮ ਅਪਰਜੇ ਸਾਖਾ ਮਾਨੋ ਇਹ ਤਾਂ ਸਾਖਾ ਹੀ ਨਾ ਯਾ ਕੋ ਲਖੋ ਸਮੁੰਦਰ ਸਮਾਨਾ ਮੁਕਤਾਤ ਨਿਸਕਤ ਹੈ ਨਾ ਨਾ ਮੋਤੀਆਂ ਵਰਗੇ ਬੜੇ ਬੜੇ ਭਗਤ ਨਿਕਲੇ ਆ ਪਰ ਗ੍ਰਿਸ਼ਤੀ ਹੋਣ ਤਾਂ ਹੀ ਸਫਲ ਹੈ ਜੇ ਗ੍ਰਿਸ਼ਤੀ ਪੁਰਖ ਤੇ ਗ੍ਰਿਸ਼ਤ ਧਰਮ ਦੇ ਅਸੂਲਾਂ ਵਿਚ ਪ੍ਰਪੱਕ ਰਹੇ ਇਹ ਬਸ ਸੁਣ ਕੇ ਰਾਜ ਕੌਲ ਨਾਭ ਨੇ ਕਿਹਾ ਮਹਾਰਾਜ ਬੇਨਤੀ ਕੀਤੀ ਗ੍ਰਿਸ਼ਤ ਧਰਮ ਕਿਹੜਾ ਮੈਨੂੰ ਉਹ ਅਸੂਲ ਦੱਸੋ ਮਹਾਰਾਜ ਨੇ ਉਹ ਰਾਮਕਲੀ ਰਾਗ ਦੇ ਜਿਹੜਾ ਕਿਹਾ ਸੀ ਨਾ ਸੋ ਗ੍ਰਹੀ ਜੋ ਨਿਗ੍ਰਹ ਕਰੇ ਜਪ ਤਾ ਸੰਜਮ ਭੀਖਿਆ ਕਰੇ ਪੁੰਨ ਦਾਨ ਕਾ ਕਰੇ ਸ੍ਰੀ ਸੋ ਗ੍ਰਹੀ ਗੰਗਾ ਕਾ ਨੀਰ ਉਸ ਵੇਲੇ ਮਹਾਰਾਜ ਨੇ ਜਿਹੜਾ ਕਿਹਾ ਉਹ ਸ੍ਰੀ ਨਾਨਕ ਪ੍ਰਕਾਸ਼ ਚ ਆਉਂਦਾ ਹੈ ਕਹਿੰਦੇ ਵੰਡ ਖਾਏ ਅਰ ਦਾਨ ਕਰੋਈ ਇੱਕ ਤਾਂ ਵੰਡ ਕੇ ਖਾਵੇ ਦਾਨ ਕਰੇ ਧਰਮ ਦੀ ਕਿਰਤੇ ਸ਼ੂਸ਼ ਨਾ ਫਿਰ ਅਭਿਆਗਤ ਜੋ ਕੋਈ ਅਭਿਆਗਤ ਖਾਲੀ ਨਾ ਮੁੜੇ ਨੀਰ ਕੂਪ ਜੋ ਨਿਕਸਿਤ ਨਾਹੀਂ ਠਹਿਰਤ ਗੰਦਾ ਹੋਇਆ ਤੁਸੀਂ ਮਾਈ ਜਿਹੜੇ ਖੂਹ ਦਾ ਪਾਣੀ ਨਹੀਂ ਕੱਢਿਆ ਜਾਂਦਾ ਗੰਦਾ ਹੋ ਜਾਂਦਾ ਪੀਣ ਯੋਗ ਨਹੀਂ ਹੈ ਨਿਕਸਿਤ ਰਹੇ ਨੀਰ ਤੇ ਤਾਹੂ ਉਹ ਮਦਰ ਹੋਏ ਜਾਨ ਹੋ ਸਭ ਕਾਹੂ ਸਾਰੇ ਜਾਣਦੇ ਹੈ ਤਿਉਂ ਗ੍ਰਿਸ਼ਤੀ ਕੀ ਰੀਤ ਸੁਹਾਈ ਕਰੇ ਜੋ ਨਰ ਇਹ ਤੋਤ ਸੁਖ ਪਾਈ ਉਹ ਸੁਖ ਪਾਉਂਦਾ ਹੈ ਗ੍ਰਿਸ਼ ਧਰਮ ਬਾਰੇ ਭਾਈ ਗੁਰਦਾਸ ਜੀ ਨੇ ਆਪਣੇ ਅੰਮ੍ਰਿਤ ਵਚਨਾ ਕੀ ਹੈ ਜੈਸੇ ਮੱਛ ਕੱਚ ਬਗ ਹੰਸ ਮੁਗਤਾ ਪਖਾਨ ਅੰਮ੍ਰਿਤ ਵਿਖੇ ਪ੍ਰਕਾਸ਼ ਉਦਤ ਸਹਿ ਜਾਣੀ ਹੈ ਜੈਸੇ ਤਾਰ ਉਤਾਰੀ ਤੋ ਆਰ ਸੀਸ ਨਾ ਸਸਤ੍ਰ ਲੋਹ ਏਕ ਸੇ ਅਨੇਕ ਰਚਨਾ ਬਖਾਨੀ ਹੈ ਭਾਂਜਨ ਵਿਵਿਧ ਜੈਸੇ ਹੋ ਤੇ ਕਿ ਮ੍ਰਿਤ ਕਾ ਸਹਿ ਖੀਰ ਨੀਰ ਬਿੰਜਨਾ ਦੇ ਔਖਦ ਸਮਾਨੀ ਹੈ ਤੈਸੇ ਦਰਸ਼ਨ ਬਹੁ ਵਰਨ ਆਸ਼ਰਮ ਧਰਮ ਸਕਲ ਗ੍ਰਿਸ਼ਤ ਕੀ ਸਾਖਾ ਉਨਮਾਨੀ ਹੈ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬਡੋ ਮੇਰ ਮੈਂ ਸੁਮੇਰ ਬਡੋ ਜਗਤ ਬਖਾਨ ਹੈ ਤਰਵਰ ਵਿਖੇ ਜੈਸੇ ਚੰਦਨ ਬਿਰਖ ਬਡੋ ਧਾਤ ਮੈਂ ਕਨਕੇ ਅਤ ਉੱਤਮ ਕਹਿਮਾਨ ਹੈ ਪੰਛੀਆਂ ਮੈਂ ਹੰਸ ਮਿਰਗ ਰਾਜਨ ਮੈਂ ਸਾਰ ਧੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ ਇਹ ਅਸੂਲ ਦੱਸੇ ਦੋਨਾਂ ਨੇ ਸੋ ਮਹਾਰਾਜ ਸਾਹਿਬ ਨੇ ਮਹਾਨ ਕਿਰਪਾ ਕੀਤੀ ਹੈ ਜੋ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਇੱਥੇ ਸਾਧ ਸਿੰਘ ਜੀ ਸੰਪੂਰਨ ਹੋਏ ਅੱਗੇ ਬਾਬਾ ਫਰੀਦ ਸਾਹਿਬ ਦੇ ਸਲੋਕ ਕੱਲ ਨੂੰ ਆਰੰਭ ਹੋਣਗੇ ਆਓ ਕੁਝ ਸਮਾਂ ਸਾਧ ਸਿੰਘ ਜੀ ਕੁਝ ਮਿੰਟ ਉੱਤੇ ਹੋ ਗਏ ਹੈ ਕਿਉਂਕਿ ਸਾਰੀਆਂ ਗੱਲਾਂ ਇਹਨਾਂ ਚੋਂ ਛੱਡਣ ਵਾਲੀ ਨਹੀਂ ਸੀ ਕੋਈ ਬਾਤ ਆਓ ਇੱਥੇ ਹੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੀ
ਕਬੀਰ ਜੋ ਗ੍ਰਿਹੋ ਕਰਹਿ ਤਾ ਧਰਮ ਕਰ
ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਭਾਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੇ ਗੋਬਿੰਦ ਹੇ
ਗੋਪਾਲ
ਹੇ ਦਿਆਲ ਲਾਲ
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ
ਹੇ ਸਮਰੱਥ
ਅਗਮ ਪੂਰਨ ਹੋਏ ਮਾਇਆ ਤਾਰ
ਅੰਧ ਕੂਪ
ਮਾਂ ਪਿਆਨ ਨਾਨਕ ਕਪਾਰ ਉਤਾਰ
ਆਏ ਪ੍ਰਭ
ਸਰਣਾਗਤੀ ਕਿਰਪਾ ਨਿਤ ਦਿਆਲ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਾਜ ਹੈ ਚੜੇ ਸੋਤਰੇ ਪਾਰ ਸਰਦਾ
ਕਰ ਸੇਵ ਦੇ ਪਾਰ ਉਤਾਰਨ ਹਾਰ
ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ।